ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕੁਰਬਾਨੀ ਨੂੰ ਜੱਗ ਜਾਣਦਾ ਹੈ। ਇਸ ਵਰੇ ਫੇਰ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਸਰਹੰਦ ਇਸ ਗੱਲ ਦੀ ਦੋਸ਼ੀ ਬਣੀ ਕਿ ਉਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਇਸ ਮੌਕੇ ਜਿੱਥੇ ਅਸੀਂ ਰੇਡੀਓ ਸਪਾਈਸੀ ਟੀਮ ਵੱਲੋਂ ਸ਼ਰਧਾਂਜਲੀ ਭੇਂਟ ਕਰਦੇ ਹਾਂ, ਉੱਥੇ ਅਸੀਂ ਧੰਨਵਾਦੀ ਹਾਂ ਵੀਰ ਪਰਮਿੰਦਰ ਟਵਾਣਾ ਅਤੇ ਡਾਕਟਰ ਹਰਜੀਤ ਕੌਰ ਹੋਰਾਂ ਦੇ, ਜਿਨ੍ਹਾਂ ਨੇ ਪਟਿਆਲੇ ਤੋਂ ਸਾਨੂੰ ਵਿਸ਼ੇਸ਼ ਤੌਰ ਤੇ ਇਹ ਫੀਚਰ ਭੇਜਿਆ। ਲੋ ਸੁਣਦੇ ਹਾਂ ਇਹ ਵਿਸ਼ੇਸ਼ ਫੀਚਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਾਰੇ।
ਤੀਰਥ ਨੇ ਦੋ ਪੰਜਾਬ ਵਿੱਚ ਚਮਕੌਰ ਤੇ ਸਰਹੰਦ ਵਾਰੇ ਜਿੱਥੇ ਦਸ਼ਮੇਸ਼ ਨੇ ਚਾਰ ਆਪਣੇ ਫਰਜ਼ੰਦ।
ਮੈਂ ਸਰਹੰਦ ਦੀ ਉਹ ਧਰਤ ਬੋਲਦੀ ਹਾਂ ਜਿਸ ਨੂੰ ਦਸਵੀਂ ਗਿਆਰਵੀਂ ਸਦੀ ਦੇ ਇਤਿਹਾਸਕਾਰ ਸਰਹਿੰਦ ਯਾਨੀ ਹਿੰਦੁਸਤਾਨ ਦਾ ਸਿਰ ਲਿਖਦੇ ਨੇ, ਕਿਉਂਕਿ ਬਾਹਰੀ ਹਮਲਾਵਰ ਜਦੋਂ ਇਸ ਮੈਦਾਨੀ ਇਲਾਕੇ ਚ ਆਉਂਦੇ ਸਨ ਤਾਂ ਉਹਨਾਂ ਜ਼ਰਵਾਣਿਆਂ ਦੀ ਪਿੱਠ ਇੱਥੇ ਆ ਕੇ ਪਹਾੜਾਂ ਦੀ ਸ਼ਰਨ ਤੋਂ ਵਾਂਝੀ ਹੋ ਜਾਂਦੀ ਅਤੇ ਇੱਥੇ ਹੀ ਉਹਨਾਂ ਨੂੰ ਭਾਰਤੀ ਰਾਖਿਆ ਨਾਲ ਟੱਕਰ ਲੈਣੀ ਪੈਂਦੀ ਅਤੇ ਦਿੱਲੀ ਉਹਨਾਂ ਲਈ ਦੂਰ ਹੋ ਜਾਂਦੀ। ਸਰਹਿੰਦ ਦੇ ਨਾਂ ਤੋਂ ਬਿਨਾਂ ਮੈਨੂੰ ਸੁਰਾਨੰਦਗੜ੍ਹ, ਸਾਇਰਿੰਦ ਤੇ ਬਰਹਿੰਦੀ ਤੇ ਗੁਰੂਮਾਰੀ ਵੀ ਕਿਹਾ ਜਾਂਦਾ ਰਿਹਾ।
ਜੋਰਾਵਰ ਸਿੰਘ ਫਤਿਹ ਸਿੰਘ ਨੇ ਧਰਮ ਬਚਾ ਕੇ ਸਰਹੰਦ ਦੇ ਵਿੱਚ ਕਰ ਦਿਖਲਾਏ ਵੱਡੇ ਸਾਕੇ, ਨਿੱਕੀਆਂ ਜਿੰਦਾਂ ਵੇਖੋ ਕਿਡੇ ਖੇਲ ਰਚਾਏ, ਪਈ ਦਸ ਦੀ ਕੰਧ ਸਰਹੰਦ ਦੀ ਕਿੰਜ ਸੀਸ ਕਟਾਏ।
ਗੁਰੂ ਘਰ ਦੇ ਰਸੋਈਏ ਗੰਗੂ ਦੀ ਮੁਖਬਰੀ ਤੇ 23-24 December 1704 ਈਸਵੀ ਦੀ ਰਾਤ ਨੂੰ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜ਼ਿਗਰ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਠੰਡੇ ਬੁਰਜ ਚ ਨਜ਼ਰਬੰਦ ਕੀਤਾ ਗਿਆ। 24 December ਨੂੰ 9 ਤੇ 7 ਸਾਲ ਦੀਆਂ ਨਿੱਕੀਆਂ ਜਿੰਦਾਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਚ ਪੇਸ਼ ਕਰਨ ਲਈ ਦੀਵਾਨ ਸੁੱਚਾ ਨੰਦ ਤੇ ਸਿਪਾਹੀ ਲੈਣ ਆਏ।
ਬੱਚੋਂ ਕੋ ਲੈਣੇ ਆਏ ਗਰਜ ਚੰਦ ਬੇਹਯਾ, ਸਰਦਾਰ ਇਨਕਾ ਕਹਤੇ ਕੇ ਸੁੱਚਾ ਨੰਦ ਥਾ। 1913 ਵਿਚ ਲਿਖੀ ਇਸੇ ਨਜ਼ਮ ਸ਼ਾਹਿਦਾਨੇ ਵਫਾ ਦੇ ਅਗਲੇ ਬੰਦ ਵਿਚ ਹਕੀਮ ਜੋਗੀ ਅੱਲਾ ਯਾਰ ਖਾਂ ਮਾਤਾ ਗੁਜਰੀ ਜੀ ਦੇ ਕੋਲੋਂ ਸਾਹਿਬਜ਼ਾਦਿਆਂ ਦੀ ਜੁਦਾਈ ਦੇ ਕਰੁਣਾਮਈ ਪਲਾਂ ਦੀ ਕਹਾਣੀ ਇਉਂ ਬਿਆਨਦਾ।
ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋਂ ਕੋ ਕੰਗੀ ਕਰੂੰ ਮੂੰਹ ਧੁਲਾ ਤੋ ਲੂੰ, ਪਿਆਰੇ ਸਰੋਂ ਪੈ ਨੰਨੀ ਸੀ ਕਲਗੀ ਸੁਜਾ ਤੋ ਲੂੰ, ਮਰਨੇ ਸੇ ਪਹਿਲੇ ਤੁਮਕੋ ਮੈਂ ਦੁਲਹਾ ਬਣਾ ਤੋ ਲੂੰ। ਸੂਬੇਦਾਰ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਾਉਣ ਲਈ ਬੜੇ ਲਾਲਚ ਤੇ ਡਰਾਵੇ ਦਿੱਤੇ, ਪਰ ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਰਚ ਕੇ ਧਰਮ ਤੇ ਕੌਮ ਲਈ ਸ਼ਹਾਦਤਾਂ ਦਾ ਰਸਤਾ ਅਪਣਾਇਆ।
ਕਿਉਂਕਿ ਹਮਰੇ ਬੰਸ ਰੀਤ ਏ ਆਈ ਸੀਸ ਦੇਤ ਪਰ ਧਰਮ ਨਾ ਜਾਈ।
25 December 1704 ਨੂੰ ਸਾਹਿਬਜ਼ਾਦਿਆਂ ਨੂੰ ਮੁੜ ਸੂਬਾ ਸਰਹੰਦ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਾਉਣ ਲਈ ਜਿੰਦਾ ਦੀਵਾਰਾਂ ਵਿਚ ਚਿਣਵਾਉਣ ਦੀ ਧਮਕੀ ਵੀ ਦਿੱਤੀ ਗਈ।
ਪਰੰਤੂ ਸੱਚ ਕਦ ਡਰਦਾ ਹੈ ਕੰਧਾਂ ਤੋਂ, ਸੱਚ ਕਦ ਡਰਦਾ ਹੈ ਲਲਕਾਰਾਂ ਤੋਂ, ਸੱਚ ਕਦ ਡਰਦਾ ਹੈ ਜ਼ਾਬਰ ਤੋਂ, ਸੱਚ ਕਦ ਡਰਦਾ ਹੈ ਤਲਵਾਰਾਂ ਤੋਂ।
ਸੂਬੇਦਾਰ ਵਜ਼ੀਰ ਖਾਨ ਨੇ ਕਾਜ਼ੀ ਨੂੰ ਸਾਹਿਬਜ਼ਾਦਿਆਂ ਦਾ ਕਸੂਰ ਸਮਝਾਉਂਦਿਆਂ ਉਹਨਾਂ ਵਿਰੁੱਧ ਤੁਰੰਤ ਸਜ਼ਾ ਦਾ ਫੈਸਲਾ ਦੇਣ ਲਈ ਕਿਹਾ, ਪਰ ਕਾਜ਼ੀ ਆਖਿਆ ਕਿ ਇਸਲਾਮ ਮਾਸੂਮ ਬੱਚਿਆਂ ਨੂੰ ਉਹਨਾਂ ਦੇ ਬਾਪ ਦੇ ਕੀਤੇ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ। ਤਾਂ ਉਸੇ ਸਮੇਂ ਮੱਕਾਰ ਅਹਿਲਕਾਰ ਦੀਵਾਨ ਸੁੱਚਾ ਨੰਦ ਦੇ ਇਸ਼ਾਰੇ ਤੇ ਸੂਬਾ ਸਰਹੰਦ ਨੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਇਹ ਪੇਸ਼ਕਸ਼ ਕੀਤੀ ਕਿ ਉਹ ਸਾਹਿਬਜ਼ਾਦਿਆਂ ਨੂੰ ਕਤਲ ਕਰਕੇ ਆਪਣੇ ਭਰਾ ਦੀ ਹੋਈ ਮੌਤ ਦਾ ਬਦਲਾ ਲਵੇ, ਕਿਉਂਕਿ ਚਮਕੌਰ ਵਿਖੇ ਹੋਈ ਜੰਗ ਵਿਚ ਨਵਾਬ ਦਾ ਭਰਾ ਨਾਹਰ ਖਾਂ ਜੋ ਦਿੱਲੀਓਂ ਆਈ ਫੌਜ ਦਾ ਕਮਾਂਡਰ ਸੀ ਤੇ ਲੜਾਈ ਦੌਰਾਨ ਮਾਰਿਆ ਗਿਆ ਸੀ, ਪਰ ਸ਼ੇਰ ਖਾਨ ਨੇ ਮਾਸੂਮਾਂ ਨੂੰ ਕਤਲ ਕਰਨ ਨੂੰ ਇਸਲਾਮ ਵਿਰੁੱਧ ਆਖਿਆ।
ਬਦਲਾ ਹੀ ਲੈਣਾ ਹੋਗਾ ਤੋ ਹਮ ਲੈਂਗੇ ਬਾਪ ਸੇ, ਮਹਿਫੂਜ਼ ਰੱਖੇ ਖੁਦਾ ਹਮਕੋ ਐਸੇ ਪਾਪ ਸੇ।
ਨਵਾਬ ਮਲੇਰਕੋਟਲਾ ਦਾ ਇਹ ਹਾ ਦਾ ਨਾਰਾ ਭਾਵੇਂ ਨਿੱਕੀਆਂ ਜਿੰਦਾਂ ਤੇ ਹੋਏ ਜ਼ੁਲਮੀ ਫੈਸਲੇ ਨੂੰ ਅਮਲੀ ਰੂਪ ਵਿਚ ਕੋਈ ਫਰਕ ਨਾ ਪਾ ਸਕਿਆ, ਪਰ ਫਿਰ ਵੀ ਸਿੱਖ ਕੌਮ ਇਸ ਅਹਿਸਾਨ ਨੂੰ ਉਤਾਰਨ ਲਈ 3 ਸਦੀਆਂ ਤੋਂ ਯਤਨਸ਼ੀਲ ਹੈ। 1948 ਤੱਕ ਰਿਆਸਤ ਮਲੇਰਕੋਟਲਾ ਸਿੱਖ ਰਿਆਸਤਾਂ ਵਿਚਕਾਰ ਮਹਿਫੂਜ਼ ਰਹੀ। 1947 ਦੀ ਬਦ ਅਮਨੀ ਦੌਰਾਨ ਵੀ ਇਸ ਰਿਆਸਤ ਦੇ ਹਰ ਜ਼ਰੇ ਜ਼ਰੇ ਵਿੱਚ ਹਰ ਮੁਸਲਮਾਨ ਮਹਿਫੂਜ਼ ਰਿਹਾ। ਸਰਹੰਦ ਵਿੱਚ ਬਣੇ ਚਾਰ ਯਾਦਗਾਰੀ ਗੇਟਾਂ ਵਿੱਚੋਂ ਇੱਕ ਨਵਾਬ ਸ਼ੇਰ ਖਾਨ ਦੇ ਨਾਂ ਤੇ ਗੇਟ ਬਣਿਆ ਹੋਇਆ। ਨਵਾਬ ਮਲੇਰਕੋਟਲਾ ਦੀਆਂ ਖਰੀਆਂ ਸੁਣ ਕੇ ਵਜ਼ੀਰ ਖਾਨ ਨੇ ਕਾਜ਼ੀ ਨੂੰ ਭਰੋਸੇ ਵਿੱਚ ਲੈਂਦਿਆਂ ਨਿੱਕੀਆਂ ਜ਼ਿੰਦਾਂ ਨੂੰ ਕੰਧਾਂ ਵਿੱਚ ਚਿਣਵਾਉਣਾ ਸ਼ੁਰੂ ਕੀਤਾ।
ਜ਼ਿੰਦਾਂ ਨਿੱਕੀਆਂ ਹੌਸਲੇ ਬਹੁਤ ਵੱਡੇ ਆਣ ਨੀਹਾਂ ਵਿੱਚ ਖਲੋ ਗਈਆਂ। ਰਾਜ ਜਦੋਂ ਸੀ ਚਿੰਨਣ ਦੀਵਾਰ ਲੱਗੇ ਵੇਖ ਇੱਟਾਂ ਵੀ ਡੁਸਕਦੀਆਂ ਰੋ ਪਈਆਂ।
ਕੰਧਾਂ ਜਦੋਂ ਛਾਤੀ ਤੱਕ ਪੁੱਜੀਆਂ ਤਾਂ ਆਰਜ਼ੀ ਢਾਂਚਾ ਧੜਮ ਕਰਕੇ ਡਿੱਗ ਪਿਆ। ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢ ਕੇ ਮੁੜ ਠੰਡੇ ਬੁਰਜ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। 26 ਦਸੰਬਰ ਨੂੰ ਸਾਰਾ ਦਿਨ ਵਰਤੀ ਰਹੀ ਚੁੱਪ ਤੋਂ ਬਾਅਦ 27 ਦਸੰਬਰ 1704 ਨੂੰ ਤੀਸਰੀ ਵਾਰ ਮੁੜ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਗੁਰੂ ਦੇ ਲਾਲਾ ਨੂੰ ਜਬਰੀ ਇਸਲਾਮ ਧਾਰਨ ਕਰਾਉਣ ਦੇ ਮਨਸੂਬੇ ਚ ਸੂਬਾ ਅਸਫਲ ਹੋਇਆ ਤਾਂ ਹਾਰ ਕਬੂਲਦਿਆਂ ਜ਼ਾਲਮ ਨੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦਾ ਹੁਕਮ ਚਾੜਿਆ। ਸ਼ਹਿਰ ਸਮਾਣੇ ਦੇ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਬੇਰਹਿਮੀ ਨਾਲ ਨਿੱਕੀਆਂ ਜ਼ਿੰਦਾਂ ਨੂੰ ਕਟਾਰ ਨਾਲ ਸ਼ਹੀਦ ਕਰ ਦਿੱਤਾ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਭ ਤੋਂ ਪੁਰਾਣਾ ਵਰਣਨ ਭਾਈ ਦੁਗਨਾ ਸਿੰਘ ਹਡੂਰੀਆ ਦੀ ਪੁਸਤਕ ਕਥਾ ਗੁਰੂ ਜੀ ਕੇ ਸੁਤਨ ਕੀ ਮੁਤਾਬਕ ਤੇ 1797 ਈਸਵੀ ਵਿੱਚ ਭਾਈ ਸੁੱਖਾ ਸਿੰਘ ਰਚਿਤ ਪੁਸਤਕ ਗੁਰਬਿਲਾਸ ਤੇ ਭਾਈ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼, ਸੈਣਾ ਸਿੰਘ ਦਾ ਸ਼੍ਰੀ ਗੁਰੂ ਸ਼ੋਭਾ, ਬਾਬਾ ਸਵਰੂਪ ਸਿੰਘ ਦਾ ਸ਼੍ਰੀ ਗੁਰੂ ਪ੍ਰਕਾਸ਼ ਮਹਿਮਾ ਤੇ ਭਾਈ ਸੰਤੋਖ ਸਿੰਘ ਦੀ ਸੂਰਜ ਪ੍ਰਕਾਸ਼, ਸਾਰੀਆਂ ਪੁਸਤਕਾਂ ਇਹ ਦੱਸਦੀਆਂ ਨੇ ਕਿ ਸਾਹਿਬਜ਼ਾਦਿਆਂ ਨੂੰ ਕਟਾਰ ਨਾਲ ਸ਼ਹੀਦ ਕੀਤਾ ਗਿਆ। ਕੇਸਰ ਸਿੰਘ ਛਿੱਬਰ ਦੇ ਬੰਸਾਵਲੀ ਨਾਮੇ ਚ ਇਹ ਤੱਥ ਇਸ ਤਰ੍ਹਾਂ ਨੇ।
ਜ਼ੋਰਾਵਰ ਸਿੰਘ ਦੇ ਪ੍ਰਾਣ ਖੰਡੇ ਨਾਲ ਬੇਗ ਛੁੱਟ ਗਏ, ਅੱਧੀ ਘੜੀ ਫਤਿਹ ਸਿੰਘ ਜੀ ਚਰਨ ਮਾਰਦੇ ਪਏ।
ਭਾਵ ਸਾਹਿਬਜ਼ਾਦਿਆਂ ਦੇ ਸੀਸ ਖੰਡੇ ਨਾਲ ਕੱਟੇ ਗਏ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤਾਂ ਜਲਦੀ ਹੀ ਪ੍ਰਾਣ ਤਿਆਗ ਗਏ, ਪਰ ਛੋਟਾ ਸਾਹਿਬਜ਼ਾਦਾ ਫਤਿਹ ਸਿੰਘ ਅੱਧੀ ਘੜੀ ਲਗਭਗ 12 ਮਿੰਟ ਤੱਕ ਜਿਉਂਦੇ ਅਤੇ ਪੈਰ ਮਾਰਦੇ ਰਹੇ, ਯਾਨੀ ਤੜਫਦੇ ਰਹੇ। ਸਿਰਫ ਤੇ ਸਿਰਫ ਪਟਿਆਲਾ ਨਿਵਾਸੀ ਵੀਰ ਸਿੰਘ ਬਲ ਦੁਆਰਾ 1827 ਈਸਵੀ ਵਿੱਚ ਰਚਿਤ ਪੁਸਤਕ ਸਿੰਘ ਸਾਗਰ ਵਿੱਚ ਪਹਿਲੀ ਵਾਰ ਇਹ ਜ਼ਿਕਰ ਮਿਲਦਾ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀਵਾਰ ਵਿੱਚ ਚਿਨੇ ਜਾਣ ਸਮੇਂ ਹੋਈ।
ਕੌਮ ਨੂੰ ਦਿੱਤਾ ਜੀਵਨ ਲਾਲਾ ਮੌਤ ਖਰੀਦੀ, ਲਖਤੇ ਜਿਗਰ ਦਸ਼ਮੇਸ਼ ਦੇ ਪਾ ਗਏ ਸ਼ਹੀਦੀ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣ ਕੇ ਮਾਤਾ ਗੁਜਰੀ ਨੇ ਸਵਾਸ ਤਿਆਗ ਦਿੱਤੇ। ਇਹਨਾਂ ਤਿੰਨਾਂ ਪਾਵਨ ਦੇਹਾਂ ਦਾ ਅੰਤਿਮ ਸੰਸਕਾਰ ਦੀਵਾਨ ਟੋਡਰ ਮੱਲ ਨੇ ਚੌਧਰੀ ਅੱਤੇ ਤੋਂ ਜ਼ਮੀਨ ਤੇ ਖੜਵੇਂ ਰੁੱਖ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਖਰੀਦੀ ਥਾਂ ਤੇ ਕੀਤਾ, ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਮੌਜੂਦ ਹੈ। ਪਾਕਿਸਤਾਨ ਦੇ ਸ਼ਹਿਰ ਬੱਲੂ ਪਿਸ਼ਾਵਰ ਦੇ ਰਹਿਣ ਵਾਲੇ ਦੀਵਾਨ ਟੋਡਰ ਮੱਲ ਨੇ ਸਰਹੰਦ ਆ ਕੇ ਆਪਣੀ ਕਾਬਲੀਅਤ ਨਾਲ ਦੀਵਾਨ ਦਾ ਰੁਤਬਾ ਪ੍ਰਾਪਤ ਕੀਤਾ। ਗੁਰੂ ਘਰ ਦੇ ਇਸ ਸਨੇਹੀ ਦਾ ਜੱਦੀ ਘਰ ਜਹਾਜ਼ੀ ਹਵੇਲੀ, ਜੋ ਸਮੁੰਦਰੀ ਜਹਾਜ਼ ਦੀ ਸ਼ਕਲ ਵਰਗੀ ਸੀ, ਦਾ ਕਈ ਮੰਜ਼ਿਲਾ ਵਜੂਦ ਅੱਜ ਵੀ ਇੱਥੇ ਵੇਖਿਆ ਜਾ ਸਕਦਾ ਹੈ। ਇਮਾਰਤ ਸਾਜ਼ੀ ਦਾ ਸੋਹਣਾ ਨਮੂਨਾ ਸਦੀਆਂ ਪੁਰਾਣੀ ਇਹ ਹਵੇਲੀ ਪਲ ਪਲ ਡਿੱਗਦੀ ਜਾ ਰਹੀ ਹੈ। ਸਾਕਾ ਸਰਹੰਦ ਤੋਂ ਬਾਅਦ ਮੁਗਲਾਂ ਨੇ ਇਸ ਤੇ ਕਬਜ਼ਾ ਕਰ ਲਿਆ ਸੀ। ਦੀਵਾਨ ਪਰਿਵਾਰ ਸਮੇਤ ਮਾਛੀਵਾੜੇ ਚਲਾ ਗਿਆ ਸੀ। ਉਸ ਦੀ 9ਵੀਂ ਪੀੜ੍ਹੀ ਦੇ ਵੰਸ਼ ਚੋਂ ਚੋਪੜਾ ਪਰਿਵਾਰ ਅੱਜ ਵੀ ਉੱਥੇ ਵੱਸਦਾ ਹੈ। ਇਸੇ ਤਰ੍ਹਾਂ ਭਗਤ ਸਦਨਾ, ਜਿਨ੍ਹਾਂ ਦੇ ਰਚਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ, ਉਹਨਾਂ ਦੀ ਯਾਦ ਵਿੱਚ ਬਣੀ ਸਦੀਆਂ ਪੁਰਾਣੀ ਬੇਸ਼ਕੀਮਤੀ ਮਸੀਤ ਵੀ ਇੱਥੇ ਸੁਸ਼ੋਭਿਤ ਹੈ। 16ਵੀਂ-17ਵੀਂ ਸਦੀ ਦੌਰਾਨ ਸਰਹੰਦ 12 ਮੀਲ ਤੱਕ ਫੈਲੀ ਹੋਈ ਸੀ। ਇੱਥੇ 360 ਮਸਜਿਦਾਂ, ਬਾਗ, ਸਰਾਵਾਂ ਤੇ ਮਕਬਰੇ ਮੌਜੂਦ ਸਨ। 1710 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ 6000 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਸਰਹੰਦ ਨੂੰ ਫਤਿਹ ਕੀਤਾ ਅਤੇ ਇਸ ਦਾ ਨਾਂ ਫਤਿਹਗੜ੍ਹ ਸਾਹਿਬ ਰੱਖਿਆ। ਸ਼ਾਹੀ ਕਿਲੇ ਤੋਂ ਅੱਗ ਵਰਾਉਂਦੀ ਤੋਪ 500 ਦੇ ਕਰੀਬ ਸਿੰਘਾਂ ਦੀ ਸ਼ਹਾਦਤ ਦਾ ਖੂਨ ਪੀਣ ਉਪਰੰਤ ਠੰਡੀ ਹੋਈ। ਜਿਸ ਥਾਂ ਇਹਨਾਂ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਉਸ ਨੂੰ ਅੱਜ ਕੱਲ ਗੁਰਦੁਆਰਾ ਸ਼ਹੀਦ ਗੰਜ ਦੇ ਨਾਂ ਨਾਲ ਸਤਕਾਰਿਆ ਜਾਂਦਾ ਹੈ। ਅੱਜ ਵੀ ਇੱਥੇ ਬਾਬਰ ਤੇ ਸ਼ਾਹਜਹਾਂ ਦੁਆਰਾ ਬਣਾਇਆ ਆਮ ਖਾਸ ਬਾਗ, ਉਸਤਾਦ ਸ਼ਾਗਿਰਦ ਦਾ ਮਕਬਰਾ, ਡੇਰਾ ਮੀਰ ਮੀਰਾਂ ਦਾ ਮਕਬਰਾ, ਬੀਬੀ ਤਾਜ ਦਾ ਮਕਬਰਾ ਅਤੇ ਮੁਜੱਦਿਦ ਅਲਫ ਸਾਨੀ ਦਾ ਰੋਜ਼ਾ ਸ਼ਰੀਫ ਜੋ ਸੁੰਨੀ ਮੁਸਲਮਾਨਾਂ ਲਈ ਦੂਜੇ ਮੱਕੇ ਦੀ ਹੈਸੀਅਤ ਰੱਖਦਾ ਹੈ ਉਸੇ ਤਰ੍ਹਾਂ ਮੌਜੂਦ ਹੈ ਜਿਵੇਂ ਬੰਦਾ ਬਹਾਦਰ ਦੀ ਸਰਹੰਦ ਫਤਿਹ ਤੋਂ ਪਹਿਲਾਂ ਸੀ। ਸਦੀਆਂ ਤੋਂ ਮੌਜੂਦ ਇਹ ਪਾਵਨ ਇਮਾਰਤਾਂ ਹਿਸਟੋਰੀਅਨ ਖਾਫੀ ਖਾਨ ਤੇ ਮੁਹੰਮਦ ਲਤੀਫ ਦੁਆਰਾ ਲਗਾਏ ਦੋਸ਼ਾਂ ਕਿ ਸਿੱਖਾਂ ਨੇ ਮਸੀਤਾਂ ਦੀ ਬੇਹੁਰਮਤੀ ਕੀਤੀ ਨੂੰ ਚੁਟਲਾਉਂਦੇ ਨੇ ਅਤੇ ਗੁਰਦੁਆਰਾ ਜੋਤੀ ਸਰੂਪ ਦੇ ਲੰਗਰ ਹਾਲ ਵਿੱਚ ਅੱਜ ਵੀ ਇੱਕ ਕਬਰ ਮੌਜੂਦ ਹੈ ਜਿਸ ਨੂੰ ਸਤਕਾਰ ਨਾਲ ਸੰਭਾਲਿਆ ਹੋਇਆ ਹੈ। ਸ਼ਹੀਦਾਂ ਦੀ ਇਸ ਧਰਤੀ ਤੇ ਜੰਗੇ ਆਜ਼ਾਦੀ ਦੇ ਸ਼ਹੀਦ ਸਰਦਾਰ ਊਧਮ ਸਿੰਘ ਦੀਆਂ ਅਸਥੀਆਂ ਉਸ ਦੀ ਅੰਤਿਮ ਇੱਛਾ ਮੁਤਾਬਕ ਇੰਗਲੈਂਡ ਤੋਂ ਲਿਆ ਕੇ ਰੋਜ਼ਾ ਸ਼ਰੀਫ ਵਿਖੇ ਦਫਨਾਈਆਂ ਹੋਈਆਂ ਨੇ। ਇੱਥੇ ਲੋਕੀ ਸ਼ਰਧਾ ਨਾਲ ਰਾਮ ਮੁਹੰਮਦ ਸਿੰਘ ਆਜ਼ਾਦ ਨੂੰ ਸਿਜਦਾ ਕਰਨ ਲਈ ਨਤਮਸਤਕ ਹੁੰਦੇ ਨੇ। ਸ਼ਹੀਦਾਂ ਦੀ ਇਹ ਧਰਤੀ ਸਰਹਿੰਦ ਵਾਕਿਆ ਹੀ ਹਿੰਦ ਦਾ ਸਿਰ ਹੈ। ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜ਼ਿਗਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਦਿੱਤੀ ਸਿਰਾਂ ਦੀ ਕੁਰਬਾਨੀ ਕਾਰਨ ਹੀ ਹਿੰਦੁਸਤਾਨ ਦਾ ਵਜੂਦ ਕਾਇਮ ਹੈ।
ਨਿੱਕੀਆਂ ਜਿੰਦਾਂ ਵੱਡਾ ਸਾਕਾ ਬਾਰੇ ਜੋਗੀ ਅੱਲਾ ਯਾਰ ਖਾਂ ਆਪਣੀ ਨਜ਼ਮ ਸ਼ਹੀਦਾਨੇ ਵਫਾ ਦੇ ਵਿੱਚ ਲਿਖਦਾ ਹੈ, ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ, ਸਿੱਖੀ ਕੀ ਨੀਵ ਹਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਾ ਹੈ ਕਿੱਸਾ ਜਹਾਂ ਮੇ ਬਣਾ ਚਲੇ, ਸਿੰਘੋ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ, ਪੌਦਾ ਲਗਾ ਚਲੇ, ਪੌਦਾ ਲਗਾ ਚਲੇ।
ਵੇਲਾ ਆ ਗਿਆ ਏ ਦਾਦੀ ਜੁਦਾਈ ਦਾ, ਅਸਾਂ ਜ ਮੁੜ ਕੇ ਆਉਣਾ ਨਹੀਂ, ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ, ਰੂਹਾਨੀ ਆਰੀਆਂ ਰੱਜ ਕੇ ਨਿਹਾਲਾਂ ਮੈਂ ਸੂਰਤਾਂ ਪਿਆਰੀਆਂ,
ਜਿਵੇਂ ਜਾਣਦੀ ਜੱਗੇ ਵੀ ਮਰ ਜਾਣਾ, ਜਿਵੇਂ ਜਾਣਦੀ ਓਏ ਜੇ ਮੈਂ ਜਾਣਦੀ ਜੱਗੇ ਵੀ ਮਰ ਜਾਣਾ ਜੇ ਮੈਂ ਜਾਣਦੀ ਜੇ ਮੈਂ ਜਾਣਦੀ ਜੱਗੇ ਵੀ ਮਰ ਜਾਣਾ ਇੱਕ ਦੀ ਥੱਕੋ ਜੰਮਦੀ ਜੱਗਿਆ ਜੱਗਿਆ ਤੇ ਸੁਰ ਪਰਦੇਸ਼ ਦੀ ਬੱਬੂਆ ਮੁੰਦਿਆ ਜਗ ਜੰਮਿਆ ਤੇ ਮਿਲਣ ਵਧਾਈਆਂ ਜਗ ਜੰਮਿਆ ਜਗ ਜੰਮਿਆ ਤੇ ਮਿਲਣ ਵਧਾਈਆਂ ਤੇ ਵਧਾਓ ਕੇ ਮੇਰੀ ਮਾਤਾ ਜਗਿਆ ਜਗਿਆ ਤੇ ਸੁਰ ਪਰਦੇਸ ਦੇ ਬੱਬੂਆ ਮੱਜਿਆ
ਜਾਗਾ ਜਾਗਾ
ਉਹ ਜੱਗੇ ਮਾਰਿਆ ਲੈਲਪੁਰ ਡਾਕਾ ਜੱਗੇ ਮਾਰਿਆ ਜੱਗੇ ਮਾਰਿਆ ਲੈਲਪੁਰ ਕੱਚੀ ਪੁਲੀ ਤੇ ਲੜਾਈਆਂ ਹੋਈਆਂ ਕੱਚੀ ਪੁਲੀ ਤੇ ਕੱਚੀ ਪੁਲੀ ਤੇ ਲੜਾਈਆਂ ਹੋਈਆਂ ਤੇ ਛਵੀਆਂ ਦੇ ਕਿਲ ਟੁੱਟ ਗਏ ਗਿਆ ਤੁਰ ਪਰਦੇਸ ਦੇ ਬੱਬੂਆ ਵੱਜਿਆ
ਜਾਗਾ ਜਾਗਾ ਜਾਗਾ
Living in the shadows in the dark of the night I was winding four winds when the sun bring the light Mad warrior, waving two blades of steel That name on the tip of lips, Jugga, reveal I ain't afraid to live the life, die the death Mama, don't cry, love the legend that's left You gave birth to a savior that they couldn't chain And now forever on, they will remember my name I roll clouds like a falcon, the wolf of the pack Roar like 100 horsemen or bareback Took from those that had too much and gave more than a little To those who never had enough, solving the riddle Of unjust society, they never saw the likes of me before And it hurts, cause they ain't seeing me no more But don't cry, the honor of a warrior is to die The death that honors the lives of all those left
Jaga, Jaga, Jaga
Oh, Jaga Maria, hold the beach on me Jaga Maria, Jaga Maria, hold the beach ਜੇ ਮੈਂ ਜਾਣਦੀ ਜੱਗੇ ਵੀ ਮਰ ਜਾਣਾ ਜੇ ਮੈਂ ਜਾਣਦੀ
ਜੱਗੇ ਜੱਟ ਦੇ ਕਬੂਤਰ ਚੀਨੇ ਨਦੀਓਂ ਪਾਰ ਚੁਗਦੇ ਦਾਣੇ ਰੱਬ ਦੀਆਂ ਲਿਖੀਆਂ ਨੂੰ ਉਹੀਓ ਜਾਣੇ ਲੋਕ ਕਥਾਵਾਂ ਦੇ ਵਿੱਚ ਜੱਗੇ ਡਾਕੂ ਦੀ ਜ਼ਿੰਦਗੀ ਨਾਲ ਸੰਬੰਧਿਤ ਗੱਲਾਂ ਦੇ ਵੇਰਵੇ ਗਾਹੇ ਬਗਾਹੇ ਮਿਲਦੇ ਰਹਿੰਦੇ ਨੇ ਬਹੁਤ ਘੱਟ ਲੋਕ ਜਾਣਦੇ ਨੇ ਕਿ ਜੱਗੇ ਦੀ ਅਸਲ ਜ਼ਿੰਦਗੀ ਕਿਹੋ ਜਿਹੀ ਸੀ ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ ਤੇ ਉਸਦੇ ਪਰਿਵਾਰਕ ਮੈਂਬਰਾਂ ਬਾਰੇ ਕਿਸੇ ਨੂੰ ਬਹੁਤ ਘੱਟ ਪਤਾ ਹੋਵੇਗਾ ਸਾਡੇ ਹੱਥ ਇੱਕ ਆਰਟੀਕਲ ਲੱਗਿਆ ਜਿਸ ਦੇ ਵਿੱਚ ਕਰਮ ਅਨਮੋਲ ਗਿੱਲ ਹੋਣਾ ਨੇ ਬੜੇ ਸ਼ਾਨਦਾਰ ਅੰਦਾਜ਼ ਵਿੱਚ ਅੱਜ ਸਾਡੇ ਹੱਥ ਇੱਕ ਵਿਸ਼ੇਸ਼ ਆਰਟੀਕਲ ਲੱਗਿਆ ਜਿਸ ਦੇ ਵਿੱਚ ਕਮਲ ਅਨਮੋਲ ਗਿੱਲ ਹੋਣਾ ਨੇ ਜੱਗੇ ਡਾਕੂ ਦੀ ਅਸਲ ਜ਼ਿੰਦਗੀ ਨੂੰ ਕਾਫੀ ਹੱਦ ਤੱਕ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜੱਗੇ ਦੀ ਸਖੀ ਧੀ ਦੇ ਨਾਲ ਉਹਨਾਂ ਦੀਆਂ ਗੱਲਾਂ ਬਾਤਾਂ ਹੋਈਆਂ ਜਿਸ ਤੋਂ ਪ੍ਰਭਾਵਿਤ ਹੋ ਕੇ ਇਹ ਲਫ਼ਜ਼ ਉਹਨਾਂ ਨੇ ਆਪਣੇ ਇਸ ਆਰਟੀਕਲ ਵਿੱਚ ਦਰਜ ਕੀਤੇ ਨੇ ਅੱਜ ਰੇਡੀਓ ਸਪਾਈਸੀ ਵਿਸ਼ੇਸ਼ ਪੇਸ਼ਕਾਰੀ ਦੇ ਤੌਰ ਤੇ ਪਰਮਿੰਦਰ ਪਾਪਾ ਟੋਏ ਟੋਏ ਜੱਗੀ ਮਾਨ ਅਤੇ ਹਰਜੀਤ ਕੌਰ ਤੁਹਾਡੇ ਲਈ ਵਿਸ਼ੇਸ਼ ਫੀਚਰ ਲੈ ਕੇ ਹਾਜ਼ਰ ਨੇ ਔਰ ਇਸ ਲਈ ਅਸੀਂ ਕਮਲ ਅਨਮੋਲ ਗਿੱਲ ਹੋਣਾ ਦੇ ਬਹੁਤ ਬਹੁਤ ਧੰਨਵਾਦੀ ਹਾਂ ਲਓ ਪੇਸ਼ ਹੈ ਜੀ ਜੱਗੇ ਡਾਕੂ ਦੇ ਜੀਵਨ ਦੀ ਅਸਲ ਕਹਾਣੀ
ਅੱਜ ਗੱਲ ਕਰਨ ਜਾ ਰਹੇ ਹਾਂ ਉਸ ਜੱਗੇ ਜੱਟ ਦੀ ਜਿਸ ਦੇ ਕਿਰਦਾਰ ਨੂੰ ਆਪਾਂ ਸਾਰਿਆਂ ਨੇ ਗੀਤਾਂ ਤੇ ਫਿਲਮਾਂ ਦੇ ਵਿੱਚ ਹੀ ਵੇਖਿਆ ਹੈ ਅਸਲ ਜ਼ਿੰਦਗੀ ਵਿੱਚ ਜੱਗਾ ਕਿਹੋ ਜਿਹਾ ਸੀ ਇਸ ਦਾ ਇਲਮ ਕਿਸੇ ਨੂੰ ਵੀ ਨਹੀਂ ਫਿਲਮਾਂ ਵਾਲਿਆਂ ਨੇ ਜੱਗੇ ਜੱਟ ਦੇ ਕਿਰਦਾਰ ਨੂੰ ਇੱਕ ਡਾਕੂ ਤੇ ਇੱਕ ਆਸ਼ਕ ਦਾ ਵਿਖਾਇਆ ਹੈ ਪਰ ਜੱਗੇ ਦੀ ਅਸਲ ਜ਼ਿੰਦਗੀ ਤੇ ਕਿਸੇ ਨੇ ਵੀ ਝਾਤ ਨਾ ਪਾਈ ਪਹਿਲੀ ਫਿਲਮ ਜੱਗਾ ਡਾਕੂ ਸਨ 1959 ਦੇ ਵਿੱਚ ਗੀਤਾ ਦੱਤ ਤੇ ਮੰਨਾ ਡੇ ਨੇ ਬਣਾਈ ਉਸ ਤੋਂ ਬਾਅਦ ਹੁਣ ਤੱਕ ਭਾਰਤ ਪਾਕਿਸਤਾਨ ਦੇ ਵਿੱਚ ਜੱਗੇ ਤੇ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਨੇ ਤੇ ਹੁਣ ਤੱਕ ਦੀ ਅਖੀਰੀ ਫਿਲਮ ਸਨ 1991 ਦੇ ਵਿੱਚ ਯੋਗਰਾਜ ਤੇ ਦਲਜੀਤ ਕੌਰ ਤੇ ਬਣਾਈ ਗਈ ਸੀ।
ਪਰ ਇਸ ਰੋਤੇ ਹੁਣ ਤੱਕ ਜੱਗੇ ਨੂੰ ਫਿਲਮਾਂ ਵਿੱਚ ਮੁਸਲਮਾਨ ਜਾਂ ਗੁੱਜਰ ਹੀ ਦਰਸਾਇਆ ਗਿਆ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਜੱਗਾ ਸੰਧੂ ਜੱਟ ਪਰਿਵਾਰ 'ਚ ਪੈਦਾ ਹੋਇਆ ਸੀ ਅਤੇ ਉਹ ਜੱਗਾ ਡਾਕੂ ਨਹੀਂ ਬਲਕਿ ਜਗਤਾਰ ਸਿੰਘ ਸੰਧੂ ਸੀ। ਇਹ ਉਸਦੀ ਅਸਲ ਪਹਿਚਾਣ ਸੀ ਜੋ ਫਿਲਮਾਂ ਵਾਲਿਆਂ ਨੇ ਤੇ ਗੀਤਾਂ ਵਾਲਿਆਂ ਨੇ ਉਸ ਤੋਂ ਬਹੁਤ ਲੰਮਾ ਸਮਾਂ ਪਹਿਲਾਂ ਖੋਹ ਲਈ। ਇਸ ਨਾਮ ਨੂੰ ਜੱਗਾ ਬਹੁਤ ਸਮਾਂ ਪਹਿਲਾਂ ਖੋਹ ਚੁੱਕਿਆ ਸੀ। ਉਸ ਨਾਮ ਨੂੰ ਅਤੇ ਸਨਮਾਨ ਨੂੰ ਮੁੜ ਹਾਸਲ ਕਰਨ ਦੇ ਲਈ ਅੱਜ ਜੱਗੇ ਜੱਟ ਦੀ ਅਸਲੀ ਧੀ ਤਰਲੇ ਕਰ ਰਹੀ ਹੈ।
ਜੱਗੇ ਦੀ ਧੀ ਦਾ ਨਾਂ ਆਉਂਦਿਆਂ ਹੀ ਸਾਰੇ ਹੈਰਾਨ ਤਾਂ ਹੋ ਗਏ ਹੋਵੋਗੇ। ਜੀ ਹਾਂ, ਜੱਗੇ ਦੀ ਧੀ ਜੋ ਪਿੰਡ ਪਨਵਾਲਾ ਅਨੂ ਮਲੋਰ ਡੱਬ ਵਾਲੀ ਮਾਰਗ ਦੇ ਉੱਤੇ ਸਥਿਤ ਆ, ਉੱਥੇ ਰਹਿੰਦੀ ਆ ਤੇ ਆਪਣੇ ਪਿਓ ਦੇ ਨਾਮ ਮਾਰਗ ਲੱਗੇ ਡਾਕੂ ਲਫ਼ਜ਼ ਨੂੰ ਮਗਰੋਂ ਲਾਉਣ ਲਈ ਅਣਥੱਕ ਕੋਸ਼ਿਸ਼ ਕਰ ਰਹੀ ਆ। ਉਹਨਾਂ ਦਾ ਨਾਮ ਬੀਬੀ ਗੁਲਾਬ ਕੌਰ, ਇਸ ਵਕਤ ਉਹਨਾਂ ਨੂੰ ਰੇਸ਼ਮ ਕੌਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਬੀਬੀ ਰੇਸ਼ਮ ਕੌਰ ਆਪਣੇ ਪਰਿਵਾਰ ਦੇ ਨਾਲ ਇਸ ਪਿੰਡ ਵਿੱਚ ਰਹਿ ਰਹੀ ਆ। ਉਹਨਾਂ ਦੀ ਆਪਣੀ ਉਮਰ ਇਸ ਸਮੇਂ ਤਕਰੀਬਨ 86 ਕੁ ਸਾਲ ਹੋ ਚੁੱਕੀ ਹੈ, ਪਰ ਉਹਨਾਂ ਨੂੰ ਆਪਣੇ ਪਿਤਾ ਜੀ ਬਾਰੇ ਸਭ ਗੱਲਾਂ ਯਾਦ ਨੇ ਤੇ ਉਹਨਾਂ ਮੁਤਾਬਕ ਜੱਗੇ ਦਾ ਅਸਲੀ ਨਾਂ ਜਗਤਾਰ ਸਿੰਘ ਸੰਧੂ ਸੀ ਅਤੇ ਉਹ ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਤੇ ਉਹਨਾਂ ਮੁਤਾਬਕ ਜੱਗੇ ਦਾ ਜਨਮ ਕੋਈ 1903 ਦੇ ਆਸ ਪਾਸ ਹੋਇਆ ਤੇ ਬੀਬੀ ਉਸ ਸਮੇਂ 9 ਸਾਲ ਦੇ ਸਨ ਜਦੋਂ ਉਹਨਾਂ ਦੇ ਪਿਤਾ ਜੱਗੇ ਦੀ ਮੌਤ ਹੋ ਗਈ।
ਜੱਗੇ ਦੀ ਧੀ ਬੀਬੀ ਰੇਸ਼ਮ ਕੌਰ ਦੇ ਅਨੁਸਾਰ ਚੜ੍ਹਦੀ ਉਮਰੇ ਹੀ ਜੱਗਾ ਤੋਰੇ ਫੇਰੇ 'ਚ ਪੈ ਗਿਆ ਤੇ ਜੱਗਾ ਖਾਣਾ ਪੀਣਾ ਟੌਰ ਨਾਲ ਰਹਿਣਾ ਉਸਦੀ ਜ਼ਿੰਦਗੀ ਦੇ ਅਸੂਲ ਬਣ ਗਏ। ਉਸ ਸਮੇਂ ਸਾਰੇ ਲੋਕ ਜਗੀਰਦਾਰਾਂ ਨਾਲ ਸਾਂਝ ਬਣਾ ਕੇ ਰੱਖਦੇ ਕਿਉਂਕਿ ਜਗੀਰਦਾਰਾਂ ਦੇ ਸਿਰ 'ਤੇ ਅੰਗਰੇਜ਼ੀ ਸਰਕਾਰ ਦਾ ਹੱਥ ਹੁੰਦਾ ਸੀ, ਪਰ ਜਗੀਰਦਾਰ ਇਸੇ ਗੱਲ ਦਾ ਫਾਇਦਾ ਉਠਾ ਕੇ ਆਮ ਜਨਤਾ 'ਤੇ ਆਪਣਾ ਹੁਕਮ ਚਲਾਉਂਦੇ। ਪਰ ਜੱਗੇ ਨੂੰ ਗੁਲਾਮੀ ਮਨਜ਼ੂਰ ਨਹੀਂ ਸੀ, ਇਸ ਲਈ ਉਹ ਆਏ ਦਿਨ ਉਹਨਾਂ ਨਾਲ ਪੰਗਾ ਲੈ ਲੈਂਦਾ। ਪਿੰਡ ਕਲਮੋਕਲ ਦਾ ਜ਼ੈਲਦਾਰ ਜੱਗੇ ਨਾਲ ਖਾਰ ਖਾਂਦਾ ਸੀ। ਉਸ ਨੇ ਕਿਸੇ ਨਾ ਕਿਸੇ ਤਰ੍ਹਾਂ ਝੂਠਾ ਕੇਸ ਬਣਾ ਕੇ ਜੱਗੇ ਨੂੰ 4 ਸਾਲ ਦੀ ਸਜ਼ਾ ਕਰਵਾ ਦਿੱਤੀ। ਸਜ਼ਾ ਤੋਂ ਬਾਅਦ ਉਸੇ ਸਮੇਂ ਨਨਕਾਣਾ ਸਾਹਿਬ ਵਾਲਾ ਸਾਕਾ ਵੀ ਹੋ ਗਿਆ। ਬਹੁਤ ਸਾਰੇ ਸਿੱਖ ਜੰਡਰਲ ਬੰਨ ਕੇ ਸਾੜ ਦਿੱਤੇ ਗਏ, ਮਾਰ ਦਿੱਤੇ ਗਏ। ਸਾਕੇ ਤੋਂ ਬਾਅਦ ਸਿੱਖਾਂ ਨੇ ਗੁਰੂ ਘਰ ਨੂੰ ਛੁਡਵਾਉਣ ਲਈ ਜੱਥੇ ਭੇਜੇ ਤਾਂ ਮਹੰਤ ਨਰੈਣੂ ਨੇ ਸਿੱਖਾਂ ਨੂੰ ਸਾੜ ਦਿੱਤਾ ਸੀ। ਜੋ ਦੁਬਾਰਾ ਜਥਾ ਭੇਜਿਆ ਗਿਆ ਉਸ ਜੱਥੇ ਵਿੱਚ ਜੱਗਾ ਵੀ ਸਿੱਖਾਂ ਦੇ ਨਾਲ ਗਿਆ। ਇਸੇ ਤਰ੍ਹਾਂ ਦੇ ਹਾਲਾਤਾਂ ਦੇ ਚੱਲਦਿਆਂ ਜੱਗਾ ਜੱਗੇ ਜੱਟ ਤੋਂ ਜੱਗਾ ਡਾਕੂ ਬਣ ਗਿਆ। ਬੀਬੀ ਰੇਸ਼ਮ ਕੌਰ ਦੇ ਦੱਸਣ ਅਨੁਸਾਰ ਜੱਗਾ ਆਮ ਲੋਕਾਂ ਨੂੰ ਨਹੀਂ ਸੀ ਲੁੱਟਦਾ, ਸਗੋਂ ਜ਼ੈਲਦਾਰ ਪਟਵਾਰੀ ਤੇ ਆਮ ਜਨਤਾ ਤੇ ਜ਼ੁਲਮ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਡਾਕੂ ਬਣਿਆ ਸੀ। ਉਹ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਦੇ ਘਰ ਭਰਦਾ ਸੀ। ਜੱਗਾ ਉਸ ਸਮੇਂ ਦੇ ਗਰੀਬ ਲੋਕਾਂ ਲਈ ਮਸੀਹਾ ਸੀ, ਜਿਵੇਂ ਕਿ ਵਲੈਤ ਦੇ ਲੋਕਾਂ ਲਈ ਰੋਬਿਨ ਹੁੱਡ।
ਬੀਬੀ ਰੇਸ਼ਮ ਕੌਰ ਜੀ ਨੇ ਆਪਣੇ ਪਿਓ ਜਗਤਾਰ ਸਿੰਘ ਸੰਧੂ ਦੀ ਬੀਬੀ ਰੇਸ਼ਮ ਕੌਰ ਆਪਣੇ ਪਿਓ ਜਗਤਾਰ ਸਿੰਘ ਸੰਧੂ ਦੀ ਇਕਲੌਤੀ ਔਲਾਦ ਨੇ। ਉਹ ਦੱਸਦੇ ਨੇ ਕਿ ਕੋਈ ਮੇਰੇ ਪਿਓ ਨੂੰ ਡਾਕੂ ਤੇ ਕੋਈ ਦੇਵਤਾ ਆਖੀ ਜਾਂਦਾ ਹੈ, ਪਰ ਮੇਰੇ ਤਾਂ ਉਸ ਪਿਓ ਪਰ ਮੇਰਾ ਤਾਂ ਉਹ ਪਿਓ ਸੀ ਜਿਸ ਦੇ ਸਾਏ ਦਾ ਸੁੱਖ ਉਹ ਬਾਹਲਾ ਨਾ ਭੁੱਲ ਸਕੀ। ਹੁਣ ਬੀਬੀ ਜੀ ਬਣਵਾਲਾ ਪਿੰਡ ਦੇ ਵਿੱਚ ਆਪਣੇ 4 ਪੁੱਤਰਾਂ ਪੋਤਿਆਂ ਤੇ ਪੜੋਤਿਆਂ ਦੇ ਨਾਲ ਰਹਿੰਦੇ ਨੇ, ਪਰ ਅੱਜ ਵੀ ਉਹ ਆਪਣੇ ਪਿਓ ਨੂੰ ਯਾਦ ਕਰਕੇ ਕਈ ਵਾਰੀ ਹੰਝੂ ਕੇਰਨ ਲੱਗ ਜਾਂਦੇ ਨੇ ਤੇ ਆਪਣੇ ਪਿਓ ਤੇ ਆਪਣੇ ਪਿਤਾ ਜੀ ਦੇ ਨਾਮ ਨਾਲ ਆ ਡਾਕੂ ਜਾਂ ਜਿਹੜਾ ਸ਼ਬਦ ਲੱਗਿਆ ਉਹਨੂੰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪਿਤਾ ਜੀ ਦੀ ਯਾਦ ਬਣਾਈ ਜਾਵੇ ਤੇ ਸਾਰੇ ਲੋਕਾਂ ਨੂੰ ਉਹਨਾਂ ਦੇ ਪਿਤਾ ਜੀ ਦਾ ਅਸਲ ਜਿਹੜਾ ਆ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪਿਤਾ ਜੀ ਦੀ ਯਾਦ ਬਣਾਈ ਜਾਵੇ ਤੇ ਸਾਰੇ ਲੋਕਾਂ ਨੂੰ ਉਹਨਾਂ ਦੇ ਪਿਤਾ ਜੀ ਦੀ ਅਸਲ ਕਹਾਣੀ ਦੱਸੀ ਜਾਵੇ, ਨਾ ਕਿ ਫਿਲਮਾਂ ਵਾਲਿਆਂ ਵਾਂਗ ਆਸ਼ਕ ਤੇ ਡਾਕੂ ਦਾ ਰੂਪ ਆਸ਼ਕ ਡਾਕੂ ਦੇ ਰੂਪ ਵਿੱਚ ਪਿਤਾ ਜੀ ਨੂੰ ਦਰਸਾਇਆ ਜਾਵੇ। ਉਹਨਾਂ ਨੂੰ ਇਹਨਾਂ ਗੀਤਾਂ ਵਾਲਿਆਂ ਤੇ ਫਿਲਮਾਂ ਵਾਲਿਆਂ ਨਾਲ ਬਹੁਤ ਨਾਰਾਜ਼ਗੀ ਆ। ਬੀਬੀ ਜੀ ਨੇ ਦੱਸਿਆ ਕਿ ਉਹਨਾਂ ਨੇ ਪਿਤਾ ਜੀ ਦੇ ਬਣਾਈ ਗਈਆਂ ਸਾਰੀਆਂ ਫਿਲਮਾਂ ਦੇਖੀਆਂ ਨੇ ਤੇ ਸਾਰੀਆਂ ਹੀ ਉਹਨਾਂ ਨੂੰ ਅਸਲ ਜੀਵਨ ਤੋਂ ਬਹੁਤ ਪਰਾਂ ਰੱਖਦੀਆਂ ਨੇ। ਹੋਰ ਤਾਂ ਹੋਰ, ਫਿਲਮਾਂ ਬਣਾਉਣ ਵਾਲਿਆਂ ਨੇ ਫਿਲਮ ਬਣਾਉਣ ਤੋਂ ਪਹਿਲਾਂ ਵੀ ਬੀਬੀ ਜੀ ਨਾਲ ਕੋਈ ਰਾਏ ਨਹੀਂ ਕੀਤੀ। 86 ਸਾਲਾਂ ਬੀਬੀ ਰੇਸ਼ਮ ਕੌਰ ਆਪਣੇ ਪਿਓ ਨਾਲ ਹੋਈ ਇਸ ਬੇਇਨਸਾਫੀ ਲਈ ਅੱਜ ਵੀ ਹੰਝੂ ਹਾਰ ਰਹੀ। ਜੱਗੇ ਦੇ ਡਾਕੂ ਬਣਨ ਅਤੇ ਉਸ ਦੇ ਜੀਵਨ ਦੇ ਅੰਤ ਹੋਣ ਤੇ ਬੀਬੀ ਜੀ ਕੁਛ ਇਸ ਤਰ੍ਹਾਂ ਚਾਹ।
ਬੀਬੀ ਨੇ ਦੱਸਿਆ ਕਿ ਪੁਲਿਸ ਵਾਲੇ ਇੱਕ ਵਾਰ ਇੱਕ ਕੁੜੀ ਨੂੰ ਚੁੱਕ ਕੇ ਲੈ ਗਏ। ਬਾਪੂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੈਰ ਪੈ ਗਈ। ਪੁਲਿਸ ਦੇ ਖੌਫ ਕਾਰਨ ਉਹ ਘਰੋਂ ਚਲਾ ਗਿਆ। ਪੁਲਿਸ ਦੇ ਰਵੱਈਏ ਤੋਂ ਅੱਕੇ ਨੇ ਕੰਗੜਪੁਰ ਪੁਲਿਸ ਦੇ ਇੱਕ ਸਿਪਾਹੀ ਤੋਂ ਬੰਦੂਕ ਖੋਲੇ, ਸਿਪਾਹੀ ਮਾਰ ਦਿੱਤਾ ਤਾਂ ਕਿ ਪਛਾਣ ਨਾ ਹੋਵੇ। ਫਿਰ ਚੱਲ ਕੇ ਪਿੰਡ ਦੇ ਆਤਮਾ ਸਿੰਘ ਦੇ ਘਰੋਂ ਬੰਦੂਕ ਲੈਣ ਗਿਆ। ਆਤਮਾ ਸਿੰਘ ਉਸਦਾ ਹਮ ਪਿਆਲਾ ਸੀ। ਜੱਗੇ ਨੇ ਉਸਨੂੰ ਆਖਿਆ, ਮੈਂ ਹੁਣ ਡਾਕੂ ਹੋ ਗਿਆ ਹਾਂ, ਮੈਨੂੰ ਅਸਲੇ ਦੀ ਲੋੜ ਹੈ। ਮੇਰੇ ਕੋਲ ਭਰੀ ਬੰਦੂਕ ਆ, ਤੇਰੇ ਕੋਲ ਖਾਲੀ। ਮੈਨੂੰ ਆਪਦੀ ਬੰਦੂਕ ਦੇ ਦੇ, ਨਾਲੇ ਕਾਰਤੂਸ। ਆਤਮਾ ਸਿੰਘ ਨੇ ਬੰਦੂਕ ਤੇ ਕਾਰਤੂਸਾਂ ਦੇ 2 ਡੱਬੇ ਜੋ ਉਸ ਕੋਲ ਪਏ ਸੀ ਜੱਗੇ ਨੂੰ ਦੇ ਦਿੱਤੇ। ਜੱਗੇ ਨੇ ਆਖਿਆ, ਮੈਂ ਤੇਰੇ ਨਾਲ ਧੋਖਾ ਨਹੀਂ ਕਰਨਾ, ਤੂੰ ਪੁਲਿਸ ਨੂੰ ਇਤਲਾਹ ਦੇ ਦੇ ਕਿ ਜੱਗਾ ਡਾਕੂ ਹੋ ਗਿਆ।
ਬਾਅਦ ਚ ਆਤਮਾ ਸਿੰਘ ਦੀ ਘਰ ਵਾਲੀ ਨੇ ਛੱਤ ਤੇ ਚੜ ਕੇ ਰੌਲਾ ਪਾ ਤਾ ਕੇ ਜੱਗਾ ਡਾਕੂ ਉਹਨਾਂ ਦੀ ਬੰਦੂਕ ਖੋ ਕੇ ਲੈ ਗਿਆ। ਅਸਲ ਚ ਪੁਲਿਸ ਜੱਗੇ ਨੂੰ ਫੜਨ ਦਾ ਵਿਖਾਵਾ ਜਿਹਾ ਕਰਦੀ ਸੀ ਪਰ ਫੜਨਾ ਨਹੀਂ ਸੀ ਚਾਹੁੰਦੀ। ਇੱਕ ਵਾਰ ਜੱਗਾ ਭੀਮ ਕੇ ਪਿੰਡ ਛੱਪੜ ਹੇਠ ਪਿਆ ਸੀ। ਡਾਕੂ ਬਣਨ ਦੀ ਗੱਲ ਆ, ਉਸ ਦੇ ਪਏ ਕੋਲੋਂ ਦੀ ਪੁਲਿਸ ਲੰਘ ਗਈ, ਕਿਸੇ ਨਹੀਂ ਫੜਿਆ। ਜੇ ਫੜਨਾ ਚਾਹੁੰਦੀ ਤਾਂ ਉੱਥੇ ਹੀ ਫੜ ਸਕਦੀ ਸੀ। ਡਾਕੂ ਬਣਨ ਤੋਂ ਬਾਅਦ DSP ਅਸਗਰ ਅਲੀ ਨੇ ਕਹਿਰ ਸਿੰਘ ਨੂੰ ਕਿਹਾ ਕਿ ਜੱਗੇ ਨੂੰ ਕੇਸ ਚੋਂ ਕੱਢ ਦਿਆਂਗੇ, ਮੇਰਾ ਇੱਕ ਖਾਸ ਕੰਮ ਕਰ ਦੇਵੇ।
ਜੱਗੇ ਦੀ ਧੀ ਮੁਤਾਬਕ ਬਾਪੂ ਜੱਗਾ ਸਿਰਫ 17 ਦਿਨ ਡਾਕੂ ਰਿਹਾ, 28 ਮਹੀਨੇ ਭਗੌੜਾ ਰਿਹਾ। ਭਾਵ ਜਦੋਂ ਪੁਲਿਸ ਨੇ ਜੱਗੇ ਡਾਕੂ ਦੇ ਸਿਰ ਇਨਾਮ ਰੱਖ ਦਿੱਤਾ ਤਾਂ ਉਸ ਤੋਂ ਬਾਅਦ ਹੀ ਉਸ ਨੂੰ ਡਾਕੂ ਮੰਨਿਆ ਜਾਣ ਲੱਗਿਆ। ਉਸ ਤੋਂ 17 ਕੁ ਦਿਨ ਬਾਅਦ ਉਸ ਨੂੰ ਉਹਦੇ ਹੀ ਇੱਕ ਸਾਥੀ ਨੇ ਮਾਰ ਦਿੱਤਾ ਸੀ। ਉਸਦੇ ਸਿਰ ਤੇ 1 ਲੱਖ ਨਕਦ ਰੁਪਏ, ਘੋੜੀ ਤੇ ਜ਼ਮੀਨ ਦਾ ਇਨਾਮ ਰੱਖਿਆ ਗਿਆ ਸੀ। ਜੱਗੇ ਨੇ ਅੰਨ ਪਾਣੀ ਬਣਾਉਣ ਲਈ ਨਾਈਆਂ ਦਾ ਇੱਕ ਮੁੰਡਾ ਲਾਲੂ ਆਪਣੇ ਨਾਲ ਰੱਖਿਆ ਹੋਇਆ ਸੀ, ਉਹ ਇਨਾਮ ਦੇ ਲਾਲਚ ਚ ਆ ਗਿਆ। ਉਹਨੇ ਸੋਚਿਆ ਜੇ ਜੱਗੇ ਨੂੰ ਜਿਉਂਦਾ ਫੜਾਇਆ ਤਾਂ ਇਹ ਕਿਸੇ ਸਮੇਂ ਮੈਨੂੰ ਮਾਰ ਦੂ, ਇਸ ਲਈ ਉਸਨੇ ਜੱਗੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਲਾਲੂ ਨਾਈ ਦਾ ਪਿੰਡ ਲਾਖੂ ਕੇ ਸੀ, ਉਹ ਆਪਣੇ 5 ਭਾਈਆਂ ਨੂੰ ਵੀ ਬੁਲਾ ਲਿਆ। ਲਾਲੂ ਨਾਈ ਦਾ ਭਰਾ ਧੂਰਾ ਦਾਰੂ ਚਮੜਾ ਕੇ ਲੈ ਆਇਆ। ਇਨਾਮ ਦੇ ਲਾਲਚ ਚ ਸੋਹਣ ਤੇਲੀ ਤੇ ਜੱਗੇ ਨੇ ਦਾਰੂ ਪੀ ਲਈ, ਬੇਸੁਰਤ ਹੋ ਗਏ। ਮੰਤਾ ਸਿੰਘ ਆਪਣੇ ਪਿੰਡ ਕਾਲੂ ਖਾਰਾ ਨੂੰ ਚੱਲ ਪਿਆ। ਉਧਰ ਨਾਈ ਨੇ ਗੋਲੀਆਂ ਮਾਰ ਕੇ ਸੋਹਣ ਤੇ ਜੱਗੇ ਨੂੰ ਮਾਰ ਦਿੱਤਾ। ਬੰਤਾ ਸਿੰਘ ਗੋਲੀਆਂ ਦੀ ਆਵਾਜ਼ ਸੁਣ ਕੇ ਮੁੜ ਆਇਆ। ਨਾਈ ਤੇ ਉਹ ਆਪਸ ਜੱਫੋ ਜੱਫੀ ਹੋ ਗਏ। ਨਾਈ ਦੇ ਭਰਾ ਨੇ ਬੰਤਾ ਸਿੰਘ ਦੇ ਵੀ 2 ਗੋਲੀਆਂ ਮਾਰੀਆਂ। ਡਾਕੂਆਂ ਦਾ ਸਾਥੀ ਹੋਣ ਕਰਕੇ ਨਾਈ ਨੂੰ ਸਰਕਾਰ ਨੇ ਜੇਲ੍ਹ ਭੇਜ ਦਿੱਤਾ। ਜੇਲ੍ਹ 'ਚ ਕੀੜੇ ਪੈ ਕੇ ਮਰਿਆ। ਕੈਦੀ ਯਾਰ ਮਾਰ ਕਰਨ ਕਰਕੇ ਉਹਨੂੰ ਠੁੱਡੇ ਮਾਰਦੇ ਰਹਿੰਦੇ। ਬੰਤਾ ਸਿੰਘ ਕਾਲੂਖਾਰਾ ਦੇ ਬੱਚੇ ਹੁਣ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਟਿੱਬਾ ਨੇੜੇ ਮਮਦੋੜ ਵਿਖੇ ਰਹਿੰਦੇ ਨੇ। ਜਦੋਂ ਬਾਪੂ ਦੀ ਮੌਤ ਹੋਈ ਤਾਂ ਮਹੀਨੇ ਬਾਅਦ ਪੁਲਿਸ ਨੇ ਸਾਨੂੰ ਉਹਦਾ ਸਮਾਨ ਦਿੱਤਾ। ਜੱਗੇ ਡਾਕੂ ਦੇ ਸਮਾਨ ਚ ਉਸਦਾ ਹਾਥੀ ਦੰਦ ਨਾਲ ਬਣਿਆ ਡੰਡੀ ਵਾਲਾ ਚਾਕੂ, ਕੰਘਾ, ਚਾਂਦੀ ਦੀ ਅਫੀਮ ਦੀ ਡੱਬੀ ਤੇ ਅਤਰ ਫਲੇਰ ਦੀ ਸ਼ੀਸ਼ੀ ਵੀ ਸ਼ਾਮਲ ਸੀ। ਜੱਗੇ ਡਾਕੂ ਦੀ ਧੀ ਕੋਲ ਅੱਜ ਵੀ ਉਸਦੇ ਪਿਤਾ ਜੀ ਦੀ ਨਾਨਕਿਆਂ ਵੱਲੋਂ ਮਿਲੀ ਪਿੱਤਲ ਦੀ ਗਲਾਸੀ ਸਾਂਭ ਕੇ ਰੱਖੀ ਹੋਈ ਹੈ।
ਬੀਬੀ ਜੀ ਨੂੰ ਗਾਇਕ ਤੇ ਗੀਤਕਾਰਾਂ ਤੇ ਵੀ ਬੜਾ ਕਿਲਾ। ਉਹ ਦੱਸਦੇ ਨੇ ਕਿ ਗਾਇਕ ਗਾ ਰਹੇ ਨੇ ਕਿ ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ, 1 ਦੀ ਥਾਂ 2 ਜੰਮਦੀ। ਬੀਬੀ ਜੀ ਨੇ ਦੱਸਿਆ ਕਿ ਮੇਰੀ ਦਾਦੀ ਦਾ ਨਾਂ ਭਾਗਣ ਸੀ ਤੇ ਮੇਰੀ ਦਾਦੀ ਨੇ 2 ਨਹੀਂ ਬਲਕਿ 6 ਪੁੱਤਰਾਂ ਨੂੰ ਜਨਮ ਦਿੱਤਾ ਸੀ। ਇਹ ਗੀਤਕਾਰ ਗਾਇਕ ਸਾਰੀ ਉਮਰ ਜੱਗੇ ਨੂੰ ਇਕਲੌਤਾ ਹੀ ਦਰਸਾਈ ਗਏ। ਜੱਗਾ ਪਾਕਿਸਤਾਨ ਪੰਜਾਬ ਦੇ ਪਿੰਡ ਰਣ ਸਿੰਘ ਵਾਲਾ ਥਾਣਾ ਤੇ ਤਹਿਸੀਲ ਚੁਣੀਆਂ ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਸੀ। 6 ਭਰਾਵਾਂ ਵਿੱਚੋਂ ਸਿਰਫ ਜੱਗਾ ਤੇ ਉਸਦੀਆਂ 2 ਭੈਣਾਂ ਹੀ ਜਿਉਂਦੀਆਂ ਬਚੀਆਂ, ਬਾਕੀ ਦੇ 5 ਭਰਾ ਛੋਟੇ ਹੁੰਦਿਆਂ ਹੀ ਗੁਜ਼ਰ ਗਏ ਸੀ। ਜੱਗੇ ਦੇ ਪਿਓ ਸਰਦਾਰ ਮੱਖਣ ਸਿੰਘ ਦੀ 65 ਕਿੱਲੇ ਜ਼ਮੀਨ ਸੀ। ਜੱਗਾ ਹਾਲੇ ਛੋਟਾ ਹੀ ਸੀ ਜਦ ਮੱਖਣ ਸਿੰਘ ਦਾ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਜੱਗੇ ਨੂੰ ਉਸਦੇ ਚਾਚੇ ਨੇ ਹੀ ਪਾਲਿਆ। ਚਾਚਾ ਜੱਗੇ ਨੂੰ ਬੜੇ ਚਾਵਾਂ ਲਾਡਾਂ ਦੇ ਨਾਲ ਪਾਲਦਾ, ਉਸ ਨੂੰ ਕਿਸੇ ਵੀ ਕੰਮ ਨੂੰ ਹੱਥ ਨਾ ਲਾਉਣ ਦਿੰਦਾ। ਉਹ ਸੋਚਦਾ ਵੀ ਲੋਕ ਕਹਿਣਗੇ ਪਿਓ ਬਾਰੇ ਭਤੀਜੇ ਤੋਂ ਕੰਮ ਕਰਾਉਂਦਾ। ਸੋ ਜੱਗੇ ਦਾ ਜੀਵਨ ਬਹੁਤ ਹੀ ਸੁੱਖ ਸੁਵਿਧਾ ਵਾਲਾ ਸੀ ਤੇ ਬੀਬੀ ਜੀ ਦੱਸਦੇ ਨੇ ਕਿ ਉਹ ਬੜਾ ਸੁਨੱਖਾ ਸੀ, ਨੈਣ ਨੱਕ ਚ ਇਸ ਤਰ੍ਹਾਂ ਜਿਵੇਂ ਰੱਬ ਨੇ ਕੋਲ ਬੈਠ ਕੇ ਬਣਾਇਆ ਹੋਵੇ। ਉਹ ਆਖਦੇ ਨੇ ਕਿ ਅੱਜ ਵੀ ਆਪਣੇ ਪਿਓ ਦਾ ਚਿਹਰਾ ਉਹਨਾਂ ਦੀ ਅਫਸਾਵੇ ਆ ਜਾਂਦਾ ਹੈ। ਮੁਹੰਮਦ ਸਦੀਕ ਵਰਗੀ 2 ਤੁਰਲਿਆਂ ਵਾਲੀ ਪੱਗ ਜਿਹੜਾ ਆ ਉਹ ਹਮੇਸ਼ਾ ਚਿੱਟੇ ਰੰਗ ਦੀ ਬੰਨਿਆ ਕਰ।
ਇੰਦਰ ਕੌਰ ਆਪਣੀ ਧੀ ਰੇਸ਼ਮ ਕੌਰ ਨਾਲ ਹੀ ਰਹਿੰਦੀ ਸੀ ਤੇ ਇੱਥੇ ਹੀ ਉਹਨਾਂ ਦੇ ਪਿੰਡ ਚ ਹੀ 1983 ਨੂੰ ਸਵਰਗਵਾਸ ਹੋ ਗਈ। ਸੋ ਇਹ ਸੀ ਉਸ ਜੱਗੇ ਦੀ ਅਸਲ ਕਹਾਣੀ ਜਿਸ ਨੂੰ ਸਾਡੇ ਫਿਲਮਾਂ ਵਾਲਿਆਂ ਨੇ, ਗੀਤਕਾਰਾਂ ਨੇ ਤੇ ਗਾਇਕਾਂ ਨੇ ਤੋੜ ਮਰੋੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਬੀਬੀ ਰੇਸ਼ਮ ਕੌਰ ਅੱਜ 86 ਸਾਲ ਦੀ ਉਮਰੇ ਆਪਣੇ ਪਿਓ ਦੇ ਨਾਮ ਨਾਲੋਂ ਡਾਕੂ ਲਫ਼ਜ਼ ਲੱਥਣ ਦੀ ਉਡੀਕ 'ਚ ਹੈ। ਰੱਬ ਕਰੇ ਉਹਨਾਂ ਦੇ ਜਿਉਂਦਾ ਜੀ ਉਹਨਾਂ ਦੇ ਪਿਓ ਦੇ ਨਾਮ ਦਾ ਇਨਸਾਫ਼ ਮਿਲੇ। ਪਰ ਅਫਸੋਸ ਇਸ ਗੱਲ ਦਾ ਹੈ ਕਿ ਭਾਰਤ ਵਿੱਚ ਜਿਉਂਦਿਆਂ ਇਨਸਾਨਾਂ ਨੂੰ ਇਨਸਾਫ਼ ਨਹੀਂ ਮਿਲਦਾ। ਫਿਰ ਬੀਬੀ ਰੇਸ਼ਮ ਕੌਰ ਨੂੰ ਆਪਣੇ ਬਾਪ ਦੇ ਤੁਰ ਜਾਣ ਬਾਅਦ ਇਨਸਾਫ਼ ਕੌਣ ਦਵਾਵੇਗਾ।
ਪਿੰਡ ਮੇਰੇ ਨੂੰ ਖਾ ਚੱਲਿਆ, ਇੰਨਾ ਵੱਧ ਗਿਆ ਸ਼ਹਿਰ ਮੇਰੇ ਪਾਖਰ, ਮੇਰੇ ਖੇਤਾਂ ਨਾਲ ਉਹਨਾਂ ਦਾ ਕਿਹੜੀ ਗੱਲ ਦਾ ਵੈਰ, ਮੇਰੇ ਪਾਖਰ ਮੇਰੇ ਪਾਖਰ ਮੇਰੇ ਪਾਖਰ।
ਮੇਰਾ ਪਿੰਡ ਤੇ ਭੋਲਾ ਭਾਲਾ ਸੀ, ਕਿਸੇ ਰਿਸ਼ੀ ਦੇ ਗਲ ਦੀ ਮਾਲਾ ਸੀ, ਜਦ ਗੱਲ ਅਣਖਾਂ ਤੇ ਆਉਂਦੀ ਸੀ ਤਲਵਾਰਾਂ ਚੁੱਕਣ ਵਾਲਾ ਸੀ, ਤੇ ਉਹ ਕਹਿੰਦੇ ਖੂੰਖਾਰ ਬੜਾ ਏ ਮੇਰਾ ਪਿੰਡ, ਕਿਸੇ ਮਹਾਨਗਰ ਦੀ ਮੰਡੀ ਵਿੱਚ ਅੱਜ ਵਿਕਣ ਦੇ ਲਈ ਤਿਆਰ ਖੜਾ ਏ ਮੇਰਾ ਪਿੰਡ।
ਹਾਏ ਕੀਤਾ ਡੇਮ ਪਰ
ਕੁਰਬਾਨੀ ਪਿੰਡ ਦੇ ਚੁੱਲਿਆਂ ਦੀ ਕੁਰਵਾ ਗਏ ਲੋਕੋ ਬਚ ਕੇ ਰਿਹਾ ਵਪਾਰੀ ਪਿੰਡ ਖਰੀਦਣ ਆ ਗਏ
ਮੇਰੇ ਬਾਪੂ ਦੀ ਸਰਦਾਰੀ ਦਾ ਮੇਰੇ ਬਚਪਨ ਦੀ ਕਿਲਕਾਰੀ ਦਾ ਹੁਣ ਵੇਖੋ ਕੀ ਮੁੱਲ ਪੈਂਦਾ ਏ ਮੇਰੇ ਘਰ ਦੀ ਚਾਰ ਦੀਵਾਰੀ ਦਾ ਹੋ ਬੇਬਸ ਤੇ ਲਾਚਾਰ ਖੜਾ ਏ ਮੇਰਾ ਪਿੰਡ ਕਿਸੇ ਮਹਾਨਗਰ ਦੀ ਮੰਡੀ ਵਿੱਚ ਅੱਜ ਵਿਕਣ ਦੇ ਲਈ ਤਿਆਰ ਖੜਾ ਏ ਮੇਰਾ ਪਿੰਡ
ਖੇਤ ਮੇਰੇ ਹੁਣ ਮੌਲ ਬਣ ਗਏ ਛੱਪੜ ਸਵੀਮਿੰਗ ਪੂਲ ਬਣ ਗਏ ਬਿਨਾ ਗੋਲੀਆਂ ਮਾਰ ਦੇਣਗੇ ਅੱਜ ਕੱਲ ਦੇ ਅਡਵੈਰ ਵੇਰ ਪਾਖੇਰ ਵੇਰ ਪਾਖੇਰ ਵੇਰ ਪਾਖੇਰ
ਆਲਣਾ ਟੁੱਟੇ ਪੰਛੀ ਰੋਂਦੇ ਘਰ ਟੁੱਟਣ ਦਾ ਦਰਦ ਤੇ ਹੁੰਦਾ ਸਾਰੀ ਜ਼ਿੰਦਗੀ ਕਿੰਨਾ ਨਿੱਕ ਸੁੱਖ ਬੰਦਾ ਆਪਣੇ ਮੋਢੇ ਢੋਂਦਾ ਹੁਣ ਆਪਣੀ ਜੂਹ ਤੋਂ ਬਾਹਰ ਖੜਾ ਏ ਮੇਰਾ ਪਿੰਡ ਕਿਸੇ ਮਹਾਨਗਰ ਦੀ ਮੰਡੀ ਵਿੱਚ ਅੱਜ ਵਿਕਣ ਦੇ ਲਈ ਤਿਆਰ ਖੜਾ ਏ ਮੇਰਾ ਪਿੰਡ
ਸੁਣ ਲੈ ਓਏ ਪੁੱਤਰਾ ਜੀ ਕਾਕੜੇ ਮੈਂ ਬੋਲਾਂ ਪੰਜਾਬ
ਸਤਿ ਸ਼੍ਰੀ ਅਕਾਲ ਸਾਰੇ ਹੀ ਮਿੱਤਰ ਪਿਆਰੇ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਅਸੀਂ ਹਾਜ਼ਰ ਹੋ ਗਏ ਜੀ ਥੋੜੇ ਲੇਟ ਜ਼ਰੂਰ ਹਾਂ ਇਸ ਗੱਲ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ ਤੁਸੀਂ ਟ੍ਰੈਫਿਕ ਜਾ ਰਿਹਾ ਸੀ ਇਸ ਸਮੇਂ ਸੋ ਉਸ ਲਈ ਮਾਫ਼ੀ ਚਾਹੁੰਦੇ ਹਾਂ ਸੋ ਅਤੇ ਨਾਲ ਨਾਲ ਸਰਦਾਰ ਪਰਮਿੰਦਰ ਸਿੰਘ ਜੀ ਵੀ ਕਾਫ਼ੀ ਦਿਨਾਂ ਤੋਂ ਗੈਰ ਹਾਜ਼ਰ ਸਨ ਜੀ ਪੰਜਾਬ ਦੀ ਫੇਰੀ 'ਤੇ ਸੋ ਵਾਪਸ ਸਟੂਡੀਓ ਦੇ ਵਿੱਚ ਹਾਜ਼ਰ ਨੇ ਉਹਨਾਂ ਨੂੰ ਵੀ ਜੀਆਂ ਆਖਦੇ ਹਾਂ ਪਰਮਿੰਦਰ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਵੱਡੇ ਵੀਰ ਸਰਦਾਰ ਅਮਰੀਕ ਸਿੰਘ ਜੀ ਅਤੇ ਸਤਿ ਸ਼੍ਰੀ ਅਕਾਲ ਨਿੱਕੇ ਵੀਰ ਸਰਦਾਰ ਬਿਕਰਮਜੀਤ ਸਿੰਘ ਜਿਹੜੇ ਕਿ ਸਟੂਡੀਓ ਦੇ ਵਿੱਚ ਬੜੇ ਚਿਰਾਂ ਬਾਅਦ ਅਸੀਂ ਇਕੱਠੇ ਪ੍ਰੋਗਰਾਮ ਕਰਨ ਲੱਗੇ ਹਾਂ ਸੋ ਭਾਵੇਂ ਕਿ ਕੁਝ ਨਾਸਾਜ਼ ਗੱਲਾਂ ਬਾਤਾਂ ਜਿਹੜੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ ਹੋਈਆਂ ਲੇਕਿਨ ਐਂਡ ਅਪ ਕਾਫ਼ੀ ਤਸੱਲੀ ਬਖਸ਼ ਤਰੀਕੇ ਨਾਲ ਹੋ ਰਹੀਆਂ ਨੇ ਇਹਨਾਂ ਸਾਰੀਆਂ ਬਾਤਾਂ ਨੂੰ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀਆਂ ਕਰਦੇ ਚੱਲਾਂਗੇ ਅਤੇ ਨਾਲ ਨਾਲ ਜਿੱਥੇ ਇਹਨਾਂ ਗੱਲਾਂ ਬਾਤਾਂ ਨੂੰ ਥੋੜ੍ਹਾ ਵਿਸਥਾਰ ਦੇ ਵਿੱਚ ਥੋੜ੍ਹੀ ਪੜਚੋਲ ਦੇ ਵਿੱਚ ਕਰਨੀਆਂ ਚਾਹਾਂਗੇ ਉੱਥੇ ਇਸ ਸਾਰੇ ਮਾਮਲੇ ਨੂੰ ਐਂਡ ਅਪ ਕਿਵੇਂ ਮਹਿਸੂਸ ਕਰਦੇ ਨੇ ਸਰਦਾਰ ਬਿਕਰਮਜੀਤ ਸਿੰਘ ਜਿਹੜੇ ਕਿ ਖੁਦ ਇੱਕ ਮੀਡੀਆ ਕਰਮੀ ਨੇ ਇਸ ਦੇ ਨਾਲ ਨਾਲ ਅਸੀਂ ਤਵੱਕੋ ਇਹ ਵੀ ਰੱਖਾਂਗੇ ਕਿ ਸਾਡੇ ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹ ਵੀ ਇਸ ਮਾਮਲੇ ਦੇ ਵਿੱਚ ਇਸ ਨੂੰ ਕਿਵੇਂ ਅੱਗੇ ਤੋਂ ਟੈਕਲ ਕੀਤਾ ਜਾਵੇ ਸਿਚੁਏਸ਼ਨ ਜੇ ਅਜਿਹੀ ਬਣਦੀ ਹੈ ਦੇਸ਼ ਭਰ ਦੇ ਵਿੱਚ ਜਾਂ ਦੇਸ਼ ਤੋਂ ਬਾਹਰ ਕਿਤੇ ਵੀ ਜਿੱਥੇ ਤੁਸੀਂ ਘੁੰਮਣ ਵੀ ਜਾਂਦੇ ਹੋ ਅਤੇ ਉਹਨੂੰ ਟੈਕਲ ਕਿਵੇਂ ਕਰਨਾ ਹੈ ਉਹਨੂੰ ਡਿਫਿਊਜ਼ ਕਿਵੇਂ ਕਰਨਾ ਇਹਦੇ ਬਾਰੇ ਵੀ ਜ਼ਰੂਰ ਚਰਚਾ ਜਿਹੜੀ ਹੁੰਦੀ ਰਹੇਗੀ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਲਗਭਗ 1 ਘੰਟੇ 25 ਮਿੰਟ ਦਾ ਸਮਾਂ ਹਾਲੇ ਬਾਕੀ ਹੈ ਸੋ ਬਿਲਕੁਲ ਖੁੱਲ੍ਹੇ ਦਿਲ ਦੇ ਨਾਲ ਗੱਲਾਂ ਕਰਨੀਆਂ ਜੀ ਅਤੇ ਕੋਸ਼ਿਸ਼ ਕਰਨੀ ਕਿ ਇਹਦੇ ਵਿੱਚ ਕਿਤੇ ਵੀ ਨਫ਼ਰਤ ਦਾ ਪ੍ਰਚਾਰ ਨਾ ਹੋਵੇ ਕੋਸ਼ਿਸ਼ ਕਰੀਏ ਜੇ ਇਸ ਮੁਲਕ ਦੇ ਵਿੱਚ ਰਹਿੰਦੇ ਹਾਂ ਜੇ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ ਇਸ ਨੂੰ ਇਸੇ ਤਰ੍ਹਾਂ ਖੇੜੇ ਮੱਥੇ ਪ੍ਰਵਾਨ ਕਰਦਿਆਂ ਜੋ ਬਿਹਤਰੀ ਹੋ ਸਕਦੀ ਹੈ ਉਹਦੇ ਉੱਤੇ ਚਰਚਾ ਕਰੀਏ ਸਰਦਾਰ ਬਿਕਰਮਜੀਤ ਸਿੰਘ ਜੀ ਜੀ ਆਇਆਂ ਨੂੰ ਸਟੂਡੀਓ ਦੇ ਵਿੱਚ
ਬਹੁਤ ਬਹੁਤ ਸ਼ੁਕਰੀਆ ਅਮਰੀਕ ਭਾਜੀ ਔਰ ਪਰਮਿੰਦਰ ਭਾਜੀ ਸਹੀ ਗੱਲ ਆ ਬਹੁਤ ਟਾਈਮ ਬਾਅਦ ਆਪਾਂ ਸਟੂਡੀਓ ਚ ਬੈਠੇ ਮੇਰੀਆਂ ਬੜੀਆਂ ਯਾਦਾਂ ਨੇ ਇਸ ਸਟੂਡੀਓ ਦੇ ਨਾਲ ਤੇ ਜਦੋਂ 2006 ਦੇ ਵਿੱਚ ਮੈਂ ਇੱਥੇ ਧਰਤੀ ਦੇ ਪੈਰ ਧਰਿਆ ਸੀ ਸਭ ਤੋਂ ਪਹਿਲੀ ਜਿਹੜੀ ਇੰਟਰਵਿਊ ਅਮਰੀਕ ਭਾਜੀ ਨੇ ਮੇਰੇ ਨਾਲ ਕੀਤੀ ਸੀ ਮੈਂ ਕਮਰੇ ਵਿੱਚ ਯਾਦ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਬੜੀਆਂ ਯਾਦਾਂ ਇੱਥੇ ਗਿੱਲ ਹਰਦੀਪ ਰੀ ਬਾਈ ਕਾਕੜੇ ਹੋਰੀ ਪਾਲੀ ਰਾਏਪੁਰ ਰੀ ਕਿੰਨੇ ਕਿੰਨੇ ਕਲਾਕਾਰ ਮਨਮੋਹਨ ਬਾਰਸੁਰਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ ਫਿਰ ਬਾਈ ਹਰਦੇਵ ਬਰਾੜ ਹੋਰਾਂ ਦਾ ਪ੍ਰੋਗਰਾਮ ਕਰਦੇ ਰਹੇ ਪੰਮੇ ਬਾਈ ਦਾ ਪ੍ਰੋਗਰਾਮ ਕਰਦੇ ਰਹੇ ਵਿੱਚ ਵਿੱਚ ਪਾਲ ਵੀਰ ਹੋਰਾਂ ਦਾ ਪ੍ਰੋਗਰਾਮ ਬੜੀਆਂ ਮਤਲਬ ਕੀ ਚੰਗਾ ਲੱਗਦਾ ਆਪਣਾ ਬਣ ਲੱਗਦਾ ਸਟੂਡੀਓ ਵਿੱਚ ਆ ਕੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਉਹ ਯਾਦਾਂ ਜਿਹੜੀਆਂ ਤਾਜ਼ਾ ਹੋ ਗਈਆਂ ਨੇ ਯਾਰ
ਬਿਲਕੁਲ ਜੀ, ਇਹਨਾਂ ਗੋਰਿਆਂ ਦਾ ਵੀ ਸ਼ੁਕਰ ਅਦਾ ਕਰਦੇ ਹਾਂ ਕਿ ਆਪਣੀ ਅਸੀਂ ਭਾਸ਼ਾ ਦੇ ਵਿੱਚ ਬੜੇ ਖੁੱਲ੍ਹੇਆਮ ਅਸੀਂ ਗੱਲ ਕਰ ਸਕਦੇ ਹਾਂ, ਜਿਹੜੇ ਕਿ ਸਾਡੇ ਨਿਊਜ਼ੀਲੈਂਡ ਵਾਸੀ ਜਿਹੜੀ ਖੁੱਲ੍ਹੀ ਸਾਡੀ ਪੰਜਾਬੀ ਜਿਹੜੀ ਆ ਉਹਨੂੰ ਸੁਣ ਸਕਦੇ ਨੇ। ਸੋ ਇਹ ਗੋਰਿਆਂ ਦਾ ਚੈਨਲ ਹੈ ਜੀ, ਸੋ ਬੜਾ ਧੰਨਵਾਦ ਹੈ ਇਹਨਾਂ ਦਾ ਵੀ ਕਿ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਜੀ।
ਇਹਨਾਂ ਦੀ ਬਦੌਲਤ ਦੁਬਾਰਾ ਫੇਰ ਇਕੱਠੇ ਹੋਏ,
ਫੇਰ ਇਕੱਠੇ ਹੋਏ ਜੀ। ਸੋ ਬਿਲਕੁਲ ਜੀ, ਸੋ ਮੌਸਮ ਵੀ ਸਾਥ ਨਹੀਂ ਦੇ ਰਿਹਾ ਜੀ, ਮੌਸਮ ਬੇਈਮਾਨ ਹੋਇਆ ਫਿਰਦਾ ਜੀ। ਸੋ ਬਾਰਿਸ਼ ਜਿਹੜੀ ਆ ਉਹ ਅੱਜ ਕਾਫੀ ਹੁੰਦੀ ਰਹੇਗੀ ਤੇ ਕੱਲ ਨੂੰ ਵੀ ਇਸੇ ਤਰ੍ਹਾਂ ਹੀ ਕਿਣਮਿਣ ਹੁੰਦੀ ਰਹੇਗੀ, ਪਰਸੋਂ ਨੂੰ ਵੀ ਭਾਰੀ ਬਾਰਿਸ਼ ਹੋਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ। 23 ਡਿਗਰੀ ਟੈਂਪਰੇਚਰ ਰਹੇਗਾ, ਘੱਟ ਤੋਂ ਘੱਟ 18-19 ਦੇ ਵਿੱਚ ਰਹੇਗਾ। ਹੋਰ ਵੀ ਜਾਣਕਾਰੀ ਜ਼ਰੂਰ ਦਿੰਦੇ ਰਹਾਂਗੇ ਤੇ ਫਿਲਹਾਲ ਖ਼ਬਰਾਂ ਪ੍ਰਵਿੰਦਰ ਜੀ ਜ਼ਰੂਰ ਪੇਸ਼ ਕਰ ਦਈਏ
ਜੀ। ਸੋ ਵਰ ਮਿਰਵਾਟ ਜਿਹੜੇ ਕਿ ਪਹਿਲਾਂ ਇਲੈਕਸ਼ਨ ਦੇ ਦੌਰਾਨ ਪੰਜਾਬ ਤੋਂ ਖ਼ਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਇਆ ਕਰਦੇ ਸਨ, ਉਹ ਹੁਣ ਪੰਜਾਬ ਦੀਆਂ ਮੁੱਖ ਖ਼ਬਰਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਹੇ ਨੇ। 104.6 FM ਤੋਂ ਪ੍ਰੋਗਰਾਮ ਚੱਲ ਰਿਹਾ ਜੀ ਨੱਚ ਦਾ ਪੰਜਾਬ। ਜਿਵੇਂ ਪਹਿਲਾਂ ਜਾਣਕਾਰੀ ਦਿੱਤੀ ਗਈ, ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਹਲਕਾ ਫੁਲਕਾ ਗੀਤ ਸੰਗੀਤ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ, ਉੱਥੇ ਇਹ ਸਾਰੇ ਘਟਨਾ ਚੱਕਰ ਦੀ ਜਿਹੜੀ ਪੜਚੋਲ ਹੈ ਉਸ ਨੂੰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਮਾਮਲਾ ਸਿਰਫ ਸਰਦਾਰ ਬਿਕਰਮਜੀਤ ਸਿੰਘ ਦਾ ਹੀ ਨਹੀਂ, ਮਾਮਲਾ ਇਸ ਦੇ ਵਿੱਚ ਬੀਤੇ ਦਿਨੀ ਇੱਕ ਹੋਰ ਵੀ ਐਡ ਹੋ ਗਿਆ, ਨਰਿੰਦਰਵੀਰ ਸਿੰਘ ਜਿਹੜੇ ਕਿ ਰੇਡੀਓ ਸਪਾਈਸ ਦੀ ਟੀਮ ਦੇ ਨਾਲ ਖੁੰਡ ਚਰਚਾ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਨੇ। ਸੋ ਜ਼ਰੂਰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਸੀਂ ਆਪਣੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਸਾਂਝੇ ਕਰ ਰਹੇ ਸਾਡੇ ਨਾਲ ਇਸ ਸਟੂਡੀਓ ਦੇ ਵਿੱਚ ਇਸ ਰੇਡੀਓ ਚੈਨਲ ਰਾਹੀਂ ਗੱਲਾਂ ਬਾਤਾਂ ਸਾਂਝੀਆਂ ਕਰਨ ਦੇ ਲਈ 815-8100-8150-8100 ਫੋਨ ਨੰਬਰ ਰਹੇਗਾ।
ਵਿਧਾਨ ਸਭਾ ਦੀਆਂ ਲੰਘੀਆਂ ਚੋਣਾਂ ਦੌਰਾਨ ਡੇਰਾ ਸਿਰਸਾ ਵਿਖੇ ਗਏ ਸਿੱਖ ਰਾਜਨੀਤਿਕ ਆਗੂਆਂ ਦੀ ਪੜਤਾਲ ਦੇ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਜਾਂਚ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਕਾਇਮਪੁਰ, ਸੀਨੀਅਰ ਮੀਤ ਪ੍ਰਧਾਨ SCPC, ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਅਤੇ ਭਾਈ ਗੁਰਚਰਨ ਸਿੰਘ ਗਰੇਵਾਲ ਅੰਤਰਿਮ ਕਮੇਟੀ ਮੈਂਬਰ ਨੇ ਸਕੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਾਂਚ ਰਿਪੋਰਟ ਸੌਂਪੀ। ਜਾਂਚ ਕਮੇਟੀ ਪਾਸੋਂ ਰਿਪੋਰਟ ਪ੍ਰਾਪਤ ਕਰਨ ਤੋਂ ਉਪਰੰਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਰਿਪੋਰਟ ਪੜ੍ਹ ਕੇ ਸਿੰਘ ਸਾਹਿਬਾਨ ਦੇ ਨਾਲ ਜਲਦ ਹੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਹੋਲੇ ਮਹੱਲੇ ਮਗਰੋਂ 5 ਸਿੰਘ ਸਾਹਿਬਾਨਾਂ ਦੀ ਮੀਟਿੰਗ ਕਰਕੇ ਇਸ ਰਿਪੋਰਟ ਦੇ ਬਾਬਤ ਫੈਸਲਾ ਲਿਆ ਜਾਵੇਗਾ। ਉਧਰ 2 ਡੇਰਾ ਪ੍ਰੇਮੀਆਂ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਦੇ ਹੱਥ ਅਜੇ ਵੀ ਖਾਲੀ ਨੇ। ਇਸ ਮਸਲੇ ਨੂੰ ਲੈ ਕੇ ਡੇਰਾ ਪ੍ਰੇਮੀਆਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅਹਿਮਦਗੜ੍ਹ ਵਿੱਚ ਨਾਮ ਚਰਚਾ ਕਰਨ ਦਾ ਐਲਾਨ ਕੀਤਾ ਹੈ। 8 ਮਾਰਚ ਨੂੰ ਅਹਿਮਦਗੜ੍ਹ ਮੰਡੀ ਵਿੱਚ ਸੂਬੇ ਭਰ ਤੋਂ ਡੇਰਾ ਸਿਰਸਾ ਦੇ ਪ੍ਰੇਮੀ ਇਕੱਠੇ ਹੋਣਗੇ। ਇਸ ਦੌਰਾਨ ਪੁਲਿਸ ਦੀ ਕਾਰਗੁਜ਼ਾਰੀ ਤੇ ਅੱਗੋਂ ਦੀ ਰਣਨੀਤੀ ਬਾਰੇ ਚਰਚਾ ਕੀਤੀ ਜਾਵੇਗੀ। ਡੇਰਾ ਪ੍ਰੇਮੀਆਂ ਵੱਲੋਂ ਪੁਲਿਸ ਨੂੰ ਮੁਲਜ਼ਮ ਫੜਨ ਦੇ ਲਈ ਦਿੱਤਾ ਗਿਆ 5 ਦਿਨ ਦਾ ਸਮਾਂ ਖਤਮ ਹੋ ਚੁੱਕਾ ਹੈ, ਪਰ ਅਜੇ ਤੱਕ ਪੁਲਿਸ ਮੁਲਜ਼ਮਾਂ ਨੂੰ ਫੜਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ। ਹਾਲਾਂਕਿ ਮੁਲਜ਼ਮਾਂ ਬਾਰੇ ਇਤਲਾਹ ਦੇਣ ਵਾਲੇ ਲਈ ਪੁਲਿਸ ਨੇ 50 ਲੱਖ ਦਾ ਇਨਾਮ ਤੇ ਸਬ ਇੰਸਪੈਕਟਰ ਦੀ ਨੌਕਰੀ ਦੇਣ ਦਾ ਐਲਾਨ ਕੀਤਾ ਹੋਇਆ ਤੇ ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ 25 ਫਰਵਰੀ ਦੀ ਸ਼ਾਮ ਖੰਨਾ ਦੇ ਨਾਮ ਚਰਚਾ ਘਰ ਵਿੱਚ ਕੰਟੀਨ ਚਲਾਉਣ ਵਾਲੇ ਪਿਓ ਪੁੱਤ ਨੂੰ ਦੋ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ ਸੀ। ਪੂਰੀ ਘਟਨਾ CCTV ਕੈਮਰੇ ਦੇ ਵਿੱਚ ਕੈਦ ਵੀ ਹੋਈ, ਪਰ ਪੁਲਿਸ ਅਜੇ ਤੱਕ ਹਮਲਾਵਰਾਂ ਨੂੰ ਨਹੀਂ ਫੜ ਸਕੀ। ਉਧਰ ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਜਪਜੀ ਸਾਹਿਬ ਨੂੰ ਲਹਿੰਦੇ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਲਾਹੌਰ ਅਤੇ ਨੈਸ਼ਨਲ ਯੂਨੀਵਰਸਿਟੀ ਆਫ ਮਾਡਰਨ ਲੈਂਗੁਏਜ ਇਸਲਾਮਾਬਾਦ ਵੱਲੋਂ ਕਰਵਾਈ ਜਾ ਰਹੀ MA ਪੰਜਾਬੀ ਦੇ ਨਵੇਂ ਸਿਲੇਬਸ ਵਿੱਚ ਸ਼ਾਮਲ ਕੀਤਾ ਗਿਆ। ਇਸ ਬਾਰੇ ਜਪਜੀ ਸਾਹਿਬ ਵਿੱਚ PhD ਕਰਨ ਵਾਲੇ ਕਲਿਆਣ ਸਿੰਘ ਨਨਕਾਣਾ ਸਾਹਿਬ ਨੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਲਹਿੰਦੇ ਪੰਜਾਬ ਦੀ ਸੂਬਾਈ ਅਸੈਂਬਲੀ ਦੇ ਵਿੱਚ ਮੈਂਬਰ ਰਮੇਸ਼ ਸਿੰਘ ਅਰੋੜਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਅਤੇ ਉਹਨਾਂ ਦੇ ਯਤਨਾਂ ਦੇ ਨਾਲ ਇਸ ਸਾਲ ਤੋਂ ਪੰਜਾਬ ਸਕੂਲ ਬੋਰਡ ਲਾਹੌਰ ਦੀਆਂ ਸਕੂਲੀ ਸਿਲੇਬਸ ਦੀਆਂ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਦਾ ਅਧਿਐਨ ਸ਼ਾਮਲ ਕੀਤਾ ਗਿਆ। ਉਧਰ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੇ ਲਈ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਗੁਰੂ ਨਗਰੀ ਵਿੱਚ ਪੁੱਜਦੀਆਂ ਸੰਗਤਾਂ ਦੀ ਰਿਹਾਇਸ਼ ਦੇ ਲਈ SGPC ਵੱਲੋਂ ਆਪਣੀਆਂ ਸਰਾਵਾਂ ਦੇ ਵਿੱਚ ਕਮਰੇ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਇਹਨਾਂ ਸਰਾਵਾਂ ਦੇ ਵਿੱਚ ਕਮਰੇ ਆਨਲਾਈਨ ਬੁੱਕ ਕਰਵਾਉਣ ਦੀ ਪ੍ਰਕਿਰਿਆ ਦਾ ਰਸਮੀ ਉਦਘਾਟਨ SGPC ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਇੱਥੇ ਦਰਸ਼ਨਾਂ ਦੇ ਲਈ ਪੁੱਜਣ ਵਾਲੇ ਸ਼ਰਧਾਲੂਆਂ ਵੱਲੋਂ ਰਿਹਾਇਸ਼ ਦੇ ਲਈ ਸਰਾਵਾਂ ਦੇ ਵਿੱਚ ਕਮਰੇ ਨਾ ਮਿਲਣ ਤੇ ਸਰਾਵਾਂ ਦੇ ਇੰਚਾਰਜਾਂ ਤੇ ਸਟਾਫ ਵੱਲੋਂ ਕਮਰੇ ਦੇਣ ਸਬੰਧੀ ਆਨਾਕਾਨੀ ਕੀਤੇ ਜਾਣ ਦੀਆਂ ਸ਼ਿਕਾਇਤਾਂ ਦੇ ਮਾਮਲੇ ਸਾਹਮਣੇ ਆ ਰਹੇ ਸਨ। ਉਦਘਾਟਨੀ ਰਸਮ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਸਰਾਵਾਂ ਦੇ ਵਿੱਚ ਕਮਰਿਆਂ ਦੀ ਬੁਕਿੰਗ ਲਈ ਆਨਲਾਈਨ ਪ੍ਰਕਿਰਿਆ ਨੂੰ ਲਾਗੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਨਲਾਈਨ ਪ੍ਰਕਿਰਿਆ ਦੇ ਪਹਿਲੇ ਪੜਾਅ ਤਹਿਤ ਸ੍ਰੀ ਹਰਿਮੰਦਰ ਸਾਹਿਬ ਸੂਬੇ ਵਿੱਚ ਸਥਿਤ ਕੇਵਲ ਮਾਤਾ ਗੰਗਾ ਜੀ ਨਿਵਾਸ ਲਈ ਬੁਕਿੰਗ ਨੂੰ ਆਨਲਾਈਨ ਕੀਤਾ ਗਿਆ, ਜਿਸ ਨਾਲ ਦੇਸ਼ ਵਿਦੇਸ਼ ਤੋਂ ਪੁੱਜਦੀ ਸੰਗਤ उधर श्री अकाल तख्त साहब के जथेदार ज्ञानी गुरबचन सिंह ने मरहूम मुख्यमंत्री बेअंत सिंह कतल केस के फांसी की सजा तहत केंद्रीय जेल पटियाला बंद भाई बलवंत सिंह राजूआणा नाल मुलाकात की गई। इस दौरान राजूआणा ने सुनवाई अधीन पए अपने केस के जल्दी नबेड़े समेत सजावां पूरियां कर चुके सिख बंदियां की रिहाई लई चारा जोई दे उते जोर दिता जिसकी जथेदार ने भी प्रोड़ता की। इस मुलाकात बारे ज्ञानी गुरबचन सिंह का कहना है कि राजूआणा का हाल चाल पुछण गए सन। उन्होंने कहा कि SGPC पहला ही राजूआणा के केस की पैरवाई कर रही है ते ओ प्रधान प्रोफेसर कृपाल सिंह बडूंगर दे नाल गल करनगे। उन्हां सजावां पूरियां कर चुके समूह सिंघां दी रिहाई ते भी जोर दिता। इस केस अधीन ही तिहाड़ जेल दिल्ली विच बंद जगतार सिंह हवारा दे नाल मुलाकात संबंधी सवाल उत्ते उन्हां कहा कि जे लोड़ होई तां ओ हवारा नूं भी जरूर मिलणगे। इह खास खबरां तुसीं रेडियो स्पाइस न्यूजीलैंड तों सुण रहे हो। उधर एक ताज़ा सर्वे अनुसार यह गल सामने आई है कि पंजाब दे किसानां सिर कर्जा 80,000 करोड़ रुपए नूं भी टप गया है। पंजाब दा हरेक पिंड वासी प्रति जी 8 लाख रुपये का करजाई है। इसनों इंज भी कहा जा सकता है कि पंजाब दे 99% लोग करजाई ने। इस सर्वे तो यह भी पता लगता है कि साल 2009-10 विच सूबे दे लोकां दे सिर ते 35,000 करोड़ रुपये का कर्जा सी अते ए कुछ सालां दे विच दुगना किवें हो गया। यह अति चिंताजनक अंकड़े सूबे दीआं 3 यूनिवर्सिटियां वल्लों करवाए सर्वेआं दे विच सामने आए ने। पंजाब खेतीबाड़ी यूनिवर्सिटी लुधियाणा, पंजाबी यूनिवर्सिटी पटियाला अते गुरु नानक देव यूनिवर्सिटी अमृतसर वालों अप्रैल 2010 तो मार्च 2013 विचकार किसानां दीआं आत्महत्यावां बारे अते पंजाब दे 12,500 पिंडां बारे घर घर विच जाके करवाए सर्वे तो बाद स्थिति की गंभीरता का पता लगा है। यह सर्वे पंजाब सरकार की तरफों करवाया गया सी अते इस संबंधी फाइनल रिपोर्ट अजे जारी होनी है। उधर खुदकुशी करने वाले किसानां दे विचों 79% किसान 5 एकड़ तो घट जमीन की मालकी वाले ने ते सारियां खुदकुशियां जो साल 2010-13 के दरमियान होईयां उन्हां दे विचों 74% वो लोग ने जिन्हां ने कर्जे कारण आत्महत्यावां कीतियां ने। डॉक्टर सुखपाल सिंह दे अनुसार खुदकुशियां संबंधी रिपोर्ट 15 मार्च तक सरकार कोल दाखल करवाई जाएगी ते खुदकुशी करन वालियां दे विच 3954 किसान ने ते 2972 मजदूर। उधर पंजाबी यूनिवर्सिटी गंभीर संकट दे विच घिरी हुई है पर दूजे पासे पंजाब सरकार ने पंजाबी यूनिवर्सिटी दे 28 करोड़ रुपए दबे हुए ने। 1990 तो पहला पंजाबी यूनिवर्सिटी पटियाला नूं पंजाब सरकार 107% तक ग्रांट दिंदी सी पर हुण इह हाल है कि ग्रांट सिर्फ 19.5% रह गई है। उधर यूनिवर्सिटी ने 45 करोड़ तो उपर ओवर ड्राफ्ट भी चुकया होया है ते यूनिवर्सिटी दे वित्ती मामलियां दी जानकारी रखण वाले अधिकारियों तों मिली जानकारी दे अनुसार पंजाब सरकार ने यह हुक्म जारी किया सी कि पोस्ट मैट्रिक स्कीम अधीन स्कॉलरशिप लैण वाले बच्चों की फीस उन्हां तों एडवांस लई जावे। सरकार वालों यह फीस बाद विच बच्चों के खाते च पा दी जाएगी पर इस नाल पेंडू खेत्र के गरीब बच्चों का उचेरी सिक्ख्या हासिल करन दे लई दाखला होना मुश्किल हो जाना सी। इसे करके पंजाबी यूनिवर्सिटी ने यह ऐलान किया सी कि यूनिवर्सिटी सरकार तों रुपए बाद विच हासिल करेगी पर बच्चों के दाखले एडवांस फीस लैण तों बिना ही किए जाणगे। इस ऐलान के नाल पंजाब सरकार विरुद्ध होने वाला एक बड़ा संघर्ष टल गया सी पर पंजाब सरकार ने ग्रांट 2015-16 तो ही दब के रखी है। मिली जानकारी अनुसार 2015-16 की ग्रांट पंजाब सरकार वल पंजाबी यूनिवर्सिटी की 10 करोड़ रुपया बकाया पई है पर इस साल 2016-17 की ग्रांट 18 करोड़ के करीब बकाया पई है जिसले यूनिवर्सिटी अधिकारी बार बार पंजाब सरकार नूं लिख रहे ने जां खुद जा रहे ने पर सरकार इस वल ध्यान नहीं दे रही। उधर डेराबसी के पिंड देवी नगर में श्री गुरु ग्रंथ साहब जी की बेअदबी किए जाने का मामला सामने आया है। मर्यादा के मुताबिक जदों गुरद्वारा साहब के ग्रंथी सेवादार नितनेम बाणियों का पाठ करने उपरंत नेड़े ही अपने घर जाने तो बाद वापस गुरु घर परते तो उस वेले श्री गुरु ग्रंथ साहब जी के अंग खिलरे हुए मिले। उस वेले घटना की इतलाह पुलिस नूं दित्ती गई। मौके ते पहुंची पुलिस ने जानकारी एकत्र की ते पाया कि दोषी वालों श्री गुरु ग्रंथ साहब जी के 50 अंग पाड़े गए। इन्हां दे विचों 25 अंग वह अपने नाल लै गया जबकि 25 अंग उत्थे ही खिलरे हुए मिले। उधर विवादों के विच फसी जलंधर की धी गुरमेहर कौर एक बार फिर हिम्मत जुटा के लोगों के सवालों के जवाब दे रही है। लोग उसके नाते कई तरह के ट्वीट कर रहे हैं। इस तो बाद उसका कहना है कि मैं ना डरी हाँ ना ही मेरे परिवार ने मैनू डरना सिखाया मैं सच दे नाल हाँ ते उसने कहा कि जो देश भगती का राग अलाप रहे ने वो देश भगत नहीं अते ना ही इन्हां दा कोई देश है ते ना कोई धर्म। सच तो यह है कि देश भगती का मुखौटा पा के कुछ गुंडे ते कातल घूम रहे ने। उसने कहा कि लोग जंग नू सियासत का हथियार बनाते ने। जब उस कोलों पुछया गया तो उसके पिता नू पाकिस्तान ने नहीं जंग ने मारिया दे बयान ते काफी लोगों ने इतराज किया है तो गुरमेहर कौर ने आख्या कि कुछ लोगों ने एक पुरानी वीडियो के हिस्से नू चुक के प्रतिक्रिया दी जबकि उन्होंने ताज़ा वीडियो के उपर टिप्पणी करनी चाहिए सी। गुरमेहर कौर ने आख्या कि उन्होंने बयान नू ओही समझ सकदा है जो जंग की आफत नू समझदा है ते जिस नू जंग की सियासत की समझ होवे। ਮੰਤਰੀਆਂ ਦੀ ਬਿਆਨਬਾਜ਼ੀ ਤੇ ਗੁਰਮੇਹਰ ਕੌਰ ਨੇ ਕਿਹਾ ਕਿ ਮੈਨੂੰ ਉਹਨਾਂ ਤੇ ਤਰਸ ਆਉਂਦਾ ਹੈ। ਉਹ ਸੱਤਾ ਦੇ ਨਸ਼ੇ ਵਿੱਚ ਇੰਨਾ ਪਾਗਲ ਹੋ ਚੁੱਕੇ ਨੇ ਕਿ ਉਹਨਾਂ ਨੂੰ ਇੱਕ 20 ਸਾਲ ਦੀ ਲੜਕੀ ਬਾਰੇ ਕੀ ਬੋਲਣਾ ਚਾਹੀਦਾ ਤੇ ਕੀ ਨਹੀਂ ਉਹਨਾਂ ਨੂੰ ਇਸ ਗੱਲ ਦੀ ਵੀ ਸਮਝ ਨਹੀਂ ਹੈ। ਅਸਲ ਵਿੱਚ ਮੈਂ ਉਹਨਾਂ ਦਾ ਮੁਖੌਟਾ ਨੋਚ ਲਿਆ, ਇਸ ਲਈ ਉਹ ਬੁਖਲਾ ਗਏ ਨੇ। ਉਮੀਦ ਹੈ ਕਿ ਗੁਰਮੇਹਰ ਕੌਰ ਦੇ ਇਸ ਨਵੇਂ ਬਿਆਨ ਤੋਂ ਬਾਅਦ ਗੁਰਮੇਹਰ ਕੌਰ ਦਾ ਮੁੱਦਾ ਇੱਕ ਵਾਰ ਫੇਰ ਚਰਚਾ ਦੇ ਵਿੱਚ ਆ ਸਕਦਾ ਹੈ। ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਅੱਜ ਦੀਆਂ ਪੰਜਾਬ ਨਾਲ ਸੰਬੰਧਿਤ ਖਬਰਾਂ ਦੀਆਂ ਚੁਸਕੀਆਂ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ। ਜਲੰਧਰ ਸਟੂਡੀਓ ਤੋਂ ਪਰਮਵੀਰ ਸਿੰਘ ਬਾਠ ਨੂੰ ਦਿਓ ਆਗਿਆ, ਸ਼ੁਕਰੀਆ।
ਭਗਤਿਆ
ਤੁਸੀਂ ਉੱਥੇ ਕਿਵੇਂ? ਤੁਸੀਂ ਇੱਥੇ ਵੀ?
ਬਦਲੇਗਾ
ਭਗਤ ਸਿੰਘ ਆਪਣੀ ਕਹਾਣੀ ਕਦੇ ਨਹੀਂ ਬਦਲ ਸਕਦਾ।
ਜੀ ਬਿਲਕੁਲ ਦੋਸਤੋ, ਤੁਹਾਡਾ ਵੀ ਸਵਾਗਤ ਹੈ, ਹਾਣੀਆਂ ਦਾ, ਧੀਆਂ ਧਿਆਣੀਆਂ ਦਾ, ਬਜ਼ੁਰਗਾਂ ਦਾ ਅਤੇ ਖਾਸ ਕਰ ਬੱਚਿਆਂ ਦਾ ਵੀ ਸਵਾਗਤ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਕੁਝ ਹੋਰ ਵੀ ਗੱਲਾਂ ਬਾਤਾਂ ਜ਼ਰੂਰ ਕਰਾਂਗੇ, ਕੁਝ ਜਿਹੜੇ ਇੱਥੇ ਸ਼ੋਅ ਹੋਣ ਵਾਲੇ ਨੇ ਉਹਨਾਂ ਦੀ ਵੀ ਗੱਲ ਕਰਾਂਗੇ, ਨਾਲ ਗਿਵਵੇ ਉੱਤੇ ਜਿਹੜੀਆਂ ਟਿਕਟਾਂ ਨੇ ਸਾਡੇ ਕੋਲ ਫ੍ਰੀ ਦੇ ਵਿੱਚ ਪਹੁੰਚੀਆਂ ਉਹ ਤੁਹਾਡੇ ਲਈ ਅਸੀਂ ਜ਼ਰੂਰ ਦੇਵਾਂਗੇ, ਅਤੇ ਨਾਲ ਨਾਲ ਜਿਹੜੇ ਇੱਥੇ ਟੂਰਨਾਮੈਂਟ ਹੋਣ ਜਾ ਰਹੇ ਨੇ ਜੀ ਕਬੱਡੀ ਦੇ, ਉਸ ਦੀ ਵੀ ਗੱਲ ਕਰਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਦੇ ਜ਼ਰੀਏ।
ਬਿਲਕੁਲ ਜੀ, ਕਬੱਡੀ ਦਾ ਸੀਜ਼ਨ ਜਿਹੜਾ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਅਤੇ ਮੌਸਮ ਜਿਹੜਾ ਉਹ ਥੋੜ੍ਹਾ ਜਿਹਾ ਬੇਈਮਾਨ ਹੋ ਗਿਆ, ਸੋ ਦੇਖਦੇ ਹਾਂ ਕੁਦਰਤ ਨੂੰ ਕਿੰਨੀ ਕੁ ਮਿਹਰਬਾਨ ਰਹਿੰਦੀ ਹੈ ਇਸ ਵਾਰ ਖਿਡਾਰੀਆਂ ਉੱਤੇ ਅਤੇ ਦਰਸ਼ਕਾਂ ਦੇ ਉੱਤੇ। ਮਾਰਚ ਮਹੀਨੇ ਕਾਫੀ ਸਾਰੇ ਈਵੈਂਟ ਹੁੰਦੇ ਨੇ, ਇਹਨਾਂ ਵਿੱਚੋਂ ਦੋ ਵੱਡੇ ਈਵੈਂਟ ਜਿਹੜੇ ਇੱਥੇ ਹੋਣ ਜਾ ਰਹੇ ਨੇ ਦੋ ਵੱਖ ਵੱਖ ਔਰਗਨਾਈਜੇਸ਼ਨਾਂ ਵੱਲੋਂ, ਉਹਨਾਂ ਦੀ ਵੀ ਚਰਚਾ ਜ਼ਰੂਰ ਹੋਵੇਗੀ। ਲੇਕਿਨ ਜਿਵੇਂ ਪਹਿਲਾਂ ਜ਼ਿਕਰ ਹੋਇਆ, ਪਾਤਰ ਸਾਹਿਬ ਦਾ ਇੱਕ ਬੜਾ ਖੂਬਸੂਰਤ ਖਿਆਲ ਹੈ, ਉਹ ਲਿਖਦੇ ਨੇ ਕਿ ਮੈਂ ਰਾਤੀਂ ਸੁਣਿਆ ਛੁੱਪ ਕੇ ਛਮ ਛਮ ਰੂੰਦਾ ਸੀ, ਮੈਂ ਰਾਤੀਂ ਸੁਣਿਆ ਛੁੱਪ ਕੇ ਛਮ ਛਮ ਰੂੰਦਾ ਸੀ, ਜਿਸ ਗਾਲਾਂ ਦਿੱਤੀਆਂ ਦਿਨੇ ਚੁਰਾਹੇ ਖੜ ਕੇ। ਸੋ ਵਿਕਰਮ ਜੀ, ਮਾਮਲਾ ਜਿਹੜਾ ਲਗਭਗ ਉਦਾਂ ਦਾ ਹੀ ਹੋ ਗਿਆ ਪਾਤਰ ਸਾਹਿਬ ਦੇ ਕਹੇ ਵਾਂਗ।
ਬਿਲਕੁਲ ਜੀ, ਵੈਸੇ ਤਾਂ ਆਪਾਂ ਨੂੰ ਇੱਥੇ ਇੰਨੇ ਸਾਲ ਹੋ ਗਏ ਰਹਿੰਦੇ ਨੂੰ, ਟੈਕਸੀਆਂ ਵੀ ਆਪਾਂ ਸਾਰੇ ਜੁੜੇ ਹੋਏ ਹਾਂ ਕਿਤੇ ਨਾ ਕਿਤੇ ਕਾਰੋਬਾਰ ਦੇ ਨਾਲ, ਬਹੁਤ ਸਾਰੇ ਹੋਰ ਪੰਜਾਬੀ ਆਪਣੇ ਭੈਣ ਭਰਾ ਬੱਸਾਂ ਦੇ ਰਾਹੀਂ ਵੀ ਕਿਤੇ ਨਾ ਕਿਤੇ ਆਪਣਾ ਬਹੁਤ ਸੱਭਿਆਚਾਰਕ ਲੋਕਾਂ ਨਾਲ ਬਾਹ ਵਾਸਤਾ ਪੈਂਦਾ ਹੈਗਾ
ਜੀ,
ਪਰ ਹਾਲੇ ਤੱਕ ਨਹੀਂ ਸੀ ਕਦੇ ਮੈਨੂੰ ਲੱਗਦਾ ਹੋਇਆ। ਇੱਕੋ ਦੁੱਕਾ ਜਿਹੜੀਆਂ ਘਟਨਾਵਾਂ ਜਿੱਦਾਂ ਮੇਰੇ ਨਾਲ ਹੈਪਨ ਹੋਇਆ ਤਾਂ ਬੜੇ ਦੇ ਮੈਸੇਜ ਵੀ ਆਏ, ਫੋਨ ਕਾਲ ਵੀ ਆਏ, ਕਈਆਂ ਦਾ ਜਿਹੜਾ ਸਟੇਟਸ ਜਿੱਦਾਂ ਕੋਈ ਵਰਕ ਵੀਜ਼ਾ ਦਾ ਸਟੂਡੈਂਟ ਵੀਜ਼ੇ ਤੇ ਹੋਣ ਕਰਕੇ ਵੀ ਸੁਣ ਕੇ ਚੁੱਪ ਕਰ ਜਾਂਦਾ ਬੰਦਾ ਕਈ ਵਾਰੀ, ਸ਼ਾਇਦ ਮੈਂ ਵੀ ਚੁੱਪ ਕਰ ਜਾਂਦਾ, ਮੈਨੂੰ ਕਿਹੜਾ ਉੱਥੇ ਕਿਸੇ ਨੇ ਦੇਖਿਆ ਸੀਗਾ ਜਾਂ ਕੁਛ ਵੀ। ਪਰ ਜਦੋਂ ਉਹਨੇ ਗੱਲ ਕਹੀ ਸੀ ਕਿ ਗੋ ਬੈਕ ਟੂ ਯੂਅਰ ਕੰਟਰੀ, ਨਾ ਉਹ ਚੀਜ਼ ਨੇ ਥੋੜਾ ਜਿਹਾ ਦਿਲ ਦੇ ਉੱਪਰ ਲਾਇਆ ਕਿ ਯਾਰ ਇਹਨੇ ਗੱਲ ਕਿਉਂ ਕਹੀ, ਤੇ ਇਸ ਕਰਕੇ ਸੀਗਾ ਵੀ ਚਲੋ ਸੋਸ਼ਲ ਮੀਡੀਆ ਰਾਹੀਂ ਗੱਲ ਆਪਾਂ ਰੱਖੀਏ। ਹਾਂ ਵਾਕਿਆ ਚਲੋ, ਜੋ ਮੈਂ ਪੁਲਿਸ ਦੇ ਵਿੱਚ ਵੀ ਕੰਪਲੇਂਟ ਕੀਤੀ, ਹਾਲਾਂਕਿ ਉਸ ਤੋਂ ਬਾਅਦ ਚ ਉਸ ਮੁੰਡੇ ਨੇ ਉਸ ਜਿਹੜੇ ਵੀ ਹੈਪਨ ਬੰਦੇ ਨੇ ਮਾਫੀ ਮੰਗੀ, ਮੈਨੂੰ ਉਹ ਬਾਅਦ ਵਿੱਚ ਹੋਰ ਚੰਗੀ ਗੱਲ ਲੱਗੀ, ਜਿਹੜੇ ਵਡੱਪਣ ਉਹਨੇ ਦਿਖਾ
ਕੇ ਗਲਤੀ ਕੋਈ ਵੀ ਕਰ ਸਕਦਾ ਜੀ,
ਉਹਨੂੰ ਲੱਗਿਆ ਕਿ ਯਾਰ ਮੈਂ ਇਹਨੂੰ ਗਲਤ ਕਹਿ ਬੈਠਿਆ, ਇਹਨੂੰ ਕਹਿਣਾ ਨਹੀਂ ਚਾਹੀਦਾ। ਹਾਂ ਪਰ ਇਹ ਚੀਜ਼ਾਂ ਦੇ ਵਿੱਚੋਂ ਆਪਾਂ ਨੂੰ ਉੱਭਰ ਕੇ, ਮੈਨੂੰ ਲੱਗਦਾ ਭਵਿੱਖ ਦੇ ਵਿੱਚ ਦੀਆਂ ਜਿਹੜੀਆਂ ਚੀਜ਼ਾਂ ਨੇਗੀਆਂ, ਕਿਸੇ ਨਾਲ ਵੀ ਕਦੋਂ ਵੀ ਕੋਈ ਵੀ ਹਾਦਸਾ ਇੱਥੇ ਵਾਪਰ ਸਕਦਾ, ਉਸ ਨੂੰ ਆਪਾਂ ਕਿੱਦਾਂ ਸੰਭਾਲ ਸਕਦੇ ਹਾਂ, ਮੌਕੇ ਨੂੰ ਕਿਸ ਤਰ੍ਹਾਂ ਆਪਣੇ ਆਪ ਨੂੰ ਸੇਫ ਰੱਖ ਸਕਦੇ ਹਾਂ, ਕਿਉਂਕਿ ਕਿਤੇ ਨਾ ਕਿਤੇ ਜਦੋਂ ਤੋਂ ਆਪਾਂ ਦੇਖਦੇ ਕਿ ਜਾਂ ਟਰੰਪ ਦੇ ਕਾਰਨ ਕਰਕੇ ਚੀਜ਼ਾਂ ਕਿਤੇ ਨਾ ਕਿਤੇ ਦੁਨੀਆਂ ਭਰ ਚ ਫੈਲੀਆਂ ਨੇ ਜਾਂ ਫੈਲ ਰਹੀਆਂ ਨੇਗੀਆਂ।
ਜੇ ਐਕਸਟ੍ਰੀਮ ਦੀ ਗੱਲ ਕਰੀਏ, ਜਿਵੇਂ ਤੁਸੀਂ ਰਾਹ ਵਿੱਚ ਵੀ ਗੱਲਬਾਤ ਕਰ ਰਹੇ ਸੀ, ਮਨਮੀਤ ਅਲੀ ਸ਼ੇਰ ਦਾ ਮਾਮਲਾ ਲੈ ਲਈਏ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਵਿੱਚ, ਜਾਂ ਫਿਰ ਤਾਜ਼ੀ ਘਟਨਾ ਚੱਕਰ ਜਿਹੜੀ ਅਮਰੀਕਾ ਦੇ ਵਿੱਚ ਹੋਇਆ, ਇੱਕ ਸਿੱਖ ਮੂਲ ਦਾ ਜਿਹੜਾ ਪ੍ਰਵਾਸੀ ਸੀ ਉਸ ਨੂੰ ਗੋਲੀ ਮਾਰ ਦਿੱਤੀ ਗਈ, ਨਾਲ ਇਹ ਵੀ ਕਿਹਾ ਗਿਆ ਗੋ ਬੈਕ ਟੂ ਯੂਅਰ ਕੰਟਰੀ।
ਹਾਂਜੀ,
ਮੈਨੂੰ ਇਹ ਤਾਂ ਲੱਗਦਾ ਹੁੰਦਾ ਵੀ ਫਲੈਟ ਬੁਸ਼ ਦੇ ਵਿੱਚ ਕੰਮ ਕਰਦੀ ਸਾਊਥ ਅਫਰੀਕਨ ਮੂਲ ਦੀ ਭਾਰਤੀ ਔਰਤ ਜਿਹੜੀ ਤਿੰਨ ਪੀੜ੍ਹੀਆਂ ਪਹਿਲਾਂ ਸਾਊਥ ਅਫਰੀਕਾ ਆ ਗਈ ਫਿਰ ਇੱਥੇ ਆਈ, ਉਹਨੂੰ ਉਹਦਾ ਸਟੂਡੈਂਟ ਵੀ ਬੜੇ ਆਰਾਮ ਨਾਲ ਦੋ ਹਫ਼ਤੇ ਪਹਿਲਾਂ ਕਹਿ ਗਿਆ ਵੀ ਗੋ ਬੈਕ ਟੂ ਯੂਅਰ ਕੰਟਰੀ। ਇੱਥੇ ANZ ਦੇ ਵਿੱਚ ਬਿਜ਼ਨਸ ਟੈਲਰ ਦੇ ਤੌਰ ਤੇ ਕੰਮ ਕਰਦੀ ਫਿਜੀਅਨ ਮੂਲ ਦੀ ਭਾਰਤੀ ਔਰਤ ਨੂੰ ਵੀ ਇੱਕ ਕਸਟਮਰ ਜਿਹੜਾ ਕਿ ਟਾਈ ਕੋਟ ਪੈਂਟ ਪਾ ਕੇ ANZ ਬੈਂਕ ਦੇ ਅੰਦਰ ਵੜਦਾ, ਤੇ ਉਹ ਵੀ ਉਹਨੂੰ ਕਹਿ ਗਿਆ ਗੋ ਬੈਕ ਟੂ ਯੂਅਰ ਹੋਮ ਕੰਟਰੀ, ਉਹਨੂੰ ਲੱਗਿਆ ਕਿ ਫਿਜੀ ਵਾਲੀ ਜਿਹੜੀ ਹੈ ਭਾਰਤ ਤੋਂ ਆ। ਸੋ ਇਹ ਜਿਹੜਾ ਨਫ਼ਰਤ ਆ, ਜਿਹੜੀ ਹੇਟ ਕ੍ਰਾਈਮ ਹੈ, ਇਹਨੂੰ ਤੁਸੀਂ ਕਿਉਂਕਿ ਖੁਦ ਹੁਣੇ ਜ਼ਿਕਰ ਚੱਲਿਆ ਵੀ 2006 ਤੋਂ ਇੱਥੇ ਰਹਿ ਹੀ ਨਹੀਂ ਰਹੇ, ਬਲਕਿ ਮੀਡੀਆ ਦੇ ਨਾਲ ਵਾਵਸਥਾ ਵੱਖ ਵੱਖ ਪਲੇਟਫਾਰਮਸ ਦੇ ਉੱਤੋਂ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਸਰੋਤਿਆਂ ਤੱਕ ਪਹੁੰਚਦੀ ਹੈ, ਤੁਸੀਂ ਇਹ ਸਾਰੇ ਵਰਤਾਰੇ ਨੂੰ ਦੇਖਦੇ ਹੋਏ ਕੀ ਸੋਚਦੇ ਹੋ, ਭਵਿੱਖ ਦੇ ਵਿੱਚ ਇਹਨੂੰ ਕੰਟਰੋਲ ਕਿਵੇਂ ਕੀਤਾ ਜਾਣਾ ਚਾਹੀਦਾ ਹੈ?
ਲੱਗਦਾ ਕਿ ਕਈ ਵਾਰੀ ਜਿਹੜੇ ਕੋਈ ਵੀ ਘਟਨਾਵਾਂ ਜਾਂ ਹਾਦਸੇ ਨੇ ਉਹ ਸਿਚੁਏਸ਼ਨ ਤੇ ਡਿਪੈਂਡ ਕਰਦੇ ਨੇ, ਉਹ ਕਿਸ ਤਰ੍ਹਾਂ ਦੀਆਂ ਉਹਦੇ ਚੋਂ ਨਿਕਲੀਆਂ ਨੇ। ਕਈ ਥਾਂ ਤੇ ਆਪਾਂ ਕਿਸੇ ਬੰਦੇ ਨੂੰ ਪੈਨਿਕ ਕਰ ਰਹੇ ਹਾਂ ਜਾਂ ਆਪਾਂ ਅਗਰੈਸਿਵ ਕਰ ਰਹੇ ਹਾਂ ਕਿਸੇ ਨੂੰ, ਡਿਪੈਂਡ ਕਰਦਾ। ਮੈਨੂੰ ਲੱਗਦਾ ਕਿ ਜੇਕਰ ਕੋਈ ਵੀ ਚੀਜ਼ ਦੇ ਵਿੱਚ ਸੇਫਟੀ ਜ਼ਰੂਰੀ ਆ, ਕਿਉਂਕਿ ਸੇਫ ਤੁਹਾਡਾ ਰਹਿਣਾ ਕਿਸੇ ਵੀ ਹਾਲਾਤ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਜ਼ਰੂਰੀ ਹੋ ਜਾਂਦਾ ਜਿੱਥੇ ਵੀ ਤੁਸੀਂ ਕਿਸੇ ਚੀਜ਼ ਤੋਂ ਹੈਲਪ ਲੈ ਸਕਦੇ ਹੋ ਅੱਜ ਕੱਲ੍ਹ ਦਾ ਕੈਮਰੇ ਵਗੈਰਾ ਤੁਹਾਡੇ ਹੱਥਾਂ ਦੇ ਵਿੱਚ ਫੋਨ ਦੇ ਵਿੱਚ ਮੈਂ ਵੀ ਜੇ ਰਿਕਾਰਡਿੰਗ ਕੀਤੀ ਜਾਂ ਐਨਵੀ ਸਿੰਘ ਨੇ ਰਿਕਾਰਡਿੰਗ ਕੀਤੀ ਤਾਂ ਹੀ ਮਤਲਬ ਕਿ ਇਹ ਚੀਜ਼ ਚਰਚਾ ਦੇ ਵਿੱਚ ਆਈ ਜੇਕਰ ਸ਼ਾਇਦ ਸਾਡੇ ਕੋਲ ਵੀ ਰਿਕਾਰਡਿੰਗ ਨਾ ਹੁੰਦੀ ਸਾਡੇ ਤੇ ਕਿੰਨੇ ਯਕੀਨ ਕਰਨਾ ਸੀਗਾ ਨੇ ਮੇਰੇ ਕਹਿਣ ਦੇ ਉੱਪਰ ਜਾਂ ਕਿਸੇ ਨੇ ਨੋਟਿਸ ਨਹੀਂ ਸੀ ਲੈਣਾ ਹੈਗਾ ਕੋਈ ਵੀ ਗੱਲ ਦਾ ਹਨਾ ਇਸ ਕਰਕੇ ਜਿੱਦਾਂ ਹੁਣ ਆਪਾਂ ਮਨਮੀਤ ਅਲੀ ਸ਼ੇਰ ਦੀ ਗੱਲ ਕਰਦੇ ਹਾਂ ਬਿਲਕੁਲ ਵਾਕਈ ਆਪਾਂ ਜਦੋਂ ਘਟਨਾਵਾਂ ਵਾਪਰ ਜਾਂਦੇ ਨੇ ਫਿਰ ਬਾਅਦ ਵਿੱਚ ਉਹਨਾਂ ਤੇ ਦੁੱਖ ਜ਼ਾਹਰ ਕਰਦੇ ਹਾਂ
ਜੀ
ਹੁਣ ਆਪਾਂ ਨੂੰ ਲੱਗਦਾ ਕਿ ਘਟਨਾਵਾਂ ਜਿਹੜੀਆਂ ਹੁਣ ਖੜੀਆਂ ਹੋ
ਰਹੀਆਂ ਛੋਟੀਆਂ ਨੇ ਹਜੇ ਵੱਡੀਆਂ ਹੋ ਸਕਦੀਆਂ
ਪਰ ਇਹਨਾਂ ਨੂੰ
ਕਿਤੇ ਨਾ ਕਿਤੇ ਉਬਾਲਾ ਆ ਰਿਹਾ ਕਿਤੇ ਬੋਇਲਿੰਗ ਪੁਆਇੰਟ ਤੇ ਪਹੁੰਚਣ ਤੋਂ ਪਹਿਲਾਂ ਐਡਰੈਸ ਕੀਤਾ ਜਾਣਾ
ਉਹਨੂੰ ਕਰ ਲੈਣਾ ਚਾਹੀਦਾ ਜਿੱਦਾਂ ਹੁਣ ਤੁਸੀਂ ਭਾਜੀ ਕੰਮ ਕਰਦੇ ਹੋ ਪੁਲਿਸ ਨਾਲ ਵੀ ਜਾਂ ਹੋਰ ਹਨਾ ਕਿਤੇ ਨਾ ਕਿਤੇ ਜਿਹੜਾ ਥੋੜਾ ਜਿਹਾ ਜਿੱਦਾਂ ਪੁਲਿਸ ਨੂੰ ਵੀ ਆਪਣਾ ਜਿਹੜਾ ਰਵੱਈਆ ਚੇਂਜ ਕਰਨਾ ਚਾਹੀਦਾ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਪੁਲਿਸ ਕੋਲ ਗਿਆ ਸੀਗਾ ਤਾਂ ਉਹ ਕਹਿੰਦੇ ਕਿ ਇਹ ਮਾਈਨਰ ਅਸਾਲਟ ਆ ਵੀ ਅਸੀਂ ਵਾਰਨਿੰਗ ਦੇ ਸਕਦੇ ਹਾਂ ਉਸਨੂੰ ਹੋਰ ਜੇਕਰ ਉਹਨੇ ਕਿਹਾ ਵੀ ਤੂੰ ਆਪਣੇ ਦੇਸ਼ ਵਾਪਸ ਚੱਲਦਾ ਇਹ ਕੋਈ ਚਾਰਜ ਨਹੀਂ ਫਰੀਡਮ ਆਫ ਸਪੀਚ ਆ ਕੋਈ ਵੀ ਕਿਸੇ ਨੂੰ ਕਹਿ ਸਕਦਾ
ਰੇਸ਼ਲ ਕ੍ਰਾਈਮ ਦੇ ਅਧੀਨ ਇਹਨੂੰ ਦਰਜ ਕੀਤਾ ਜਾਣਾ ਚਾਹੀਦਾ ਦੇਸ਼ ਦੇ ਵਿੱਚ ਜਿਹੜੇ ਖਾਸ ਤੌਰ ਤੇ ਲਾਅ ਮੇਕਰਸ ਨੇ ਮੇਰਾ ਖਿਆਲ ਆ ਜਿਵੇਂ ਪਹਿਲਾਂ ਵੀ ਗੱਲ ਚੱਲੀ ਸੀ ਤੁਹਾਨੂੰ ਯਾਦ ਹੋਣਾ ਜਦੋਂ ਮੀਟਿੰਗ ਹੋਈ ਸੀ ਉਹਦੇ ਵਿੱਚ ਜਿਹੜੇ ਖਾਸ ਤੌਰ ਤੇ ਪਾਲਿਸੀ ਮੇਕਰਸ ਆ ਦੇਸ਼ ਦੇ ਜਿਨ੍ਹਾਂ ਨੇ ਬਾਅਦ ਵਿੱਚ ਫਿਰ ਪੁਸ਼ ਕਰਕੇ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਕਰਾਉਣੇ ਬਾਅਦ ਵਿੱਚ ਪੁਲਿਸ ਮਿਨਿਸਟਰ ਜਿਹੜੇ ਆ ਉਹਨਾਂ ਨੇ ਇਸ ਨੂੰ ਪੁਲਿਸ ਤੱਕ ਲੈ ਕੇ ਆਉਣਾ ਫਿਰ ਜੁਡੀਸ਼ਰੀ ਦੇ ਵਿੱਚ ਇਹਨਾਂ ਨੂੰ ਲਾਗੂ ਕੀਤਾ ਜਾਣਾ ਤੇ ਉਹ ਸਾਰਾ ਪ੍ਰੋਸੈਸ ਜਿਹੜਾ ਭਾਵੇਂ ਕਿ ਲੰਬਾ ਜ਼ਰੂਰ ਹੈ ਲੇਕਿਨ ਮੈਨੂੰ ਲੱਗਦਾ ਵੀ ਇਹਦੀ ਜਿਹੜੀ ਬੁਨਿਆਦ ਆ ਉਹ ਹੁਣ ਤੋਂ ਰੱਖੀ ਜਾ ਰਹੀ ਹੈ ਜਿਹੜੀ ਤੁਸੀਂ ਗੱਲ ਕੀਤੀ
ਬਿਲਕੁਲ
ਕਿਸੇ ਨੂੰ ਇਹ ਕਹਿ ਦੇਣਾ ਗੋ ਬੈਕ ਟੂ ਯੋਰ ਹੋਮ ਕੰਟਰੀ ਜਾਂ ਗੋ ਬੈਕ ਟੂ ਯੋਰ ਕੰਟਰੀ ਇਹ ਆਪਣੇ ਆਪ ਦੇ ਵਿੱਚ ਬਹੁਤ ਦਿਲ ਤੋੜਨ ਵਾਲੀ ਗੱਲ ਇੱਕ ਬੰਦਾ ਜਿਹੜਾ ਕੰਟਰੀਬਿਊਟ ਕਰ ਰਿਹਾ ਇਹ ਨਹੀਂ ਕਿ ਸਿਸਟਮ ਦੇ ਉੱਤੇ ਬੋਝ ਆ ਜਾਂ ਹੈਲਥ ਸਿਸਟਮ ਦੇ ਉੱਤੇ ਬੋਝ ਆ ਉਹ ਆਪਣਾ ਕਾਰਜ ਕਰਦਾ ਉਹਦੇ ਵਿੱਚ ਪ੍ਰੋਪਰ ਟੈਕਸ ਦੇ ਰਿਹਾ ਸਾਰੀਆਂ ਓਬਲੀਗੇਸ਼ਨ ਕਰਨ ਦੇ ਨਾਲ ਨਾਲ ਕਮਿਊਨਿਟੀ ਦੀ ਸੇਵਾ ਦੇ ਵਿੱਚ ਵੀ ਹਾਜ਼ਰ ਆ ਮੈਨੂੰ ਯਾਦ ਹੈ ਬਲੱਡ ਡੋਨੇਸ਼ਨ ਕੈਂਪ ਦੀ ਜਦੋਂ ਵੀ ਗੱਲ ਚੱਲਦੀ ਆ ਤੇ ਤੁਹਾਨੂੰ ਵੀ ਨਰਿੰਦਰ ਵੀਰ ਸਿੰਘ ਹੋਣਾ ਨੂੰ ਵੀ ਅਸੀਂ ਹਮੇਸ਼ਾ ਦੇਖਦੇ ਹਾਂ ਤੁਸੀਂ ਅੱਗੇ ਹੁੰਦੇ ਆ ਜੇ ਉਹ ਸਾਰੀਆਂ ਐਕਟੀਵਿਟੀਜ਼ ਦੇ ਬਾਵਜੂਦ ਵੀ ਕੋਈ ਇੱਕ ਰੈਂਡਮ ਬੰਦਾ ਉੱਠ ਕੇ ਭੀੜ ਦੇ ਵਿੱਚ ਉਹ ਕਹਿੰਦਾ ਗੋ ਬੈਕ ਟੂ ਯੋਰ ਕੰਟਰੀ ਇਹ 'ਚ ਕੋਈ ਸ਼ੱਕ ਨਹੀਂ ਅਸੀਂ ਇਨਸਾਨ ਹਾਂ ਸਾਡੇ ਜਜ਼ਬਾਤ ਆ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਇਸ ਦੇਸ਼ ਦੇ ਨਾਲ ਇੱਥੋਂ ਦੀ ਜੀਵਨ ਜਾਂਚ ਦੇ ਨਾਲ ਤੇ ਦੁੱਖ ਜ਼ਰੂਰ ਲੱਗਦਾ ਜਿਹੜੀ ਤੁਸੀਂ ਗੱਲ ਕਹੀ ਇਹ ਵੀ ਆਪਣੀ ਜਗ੍ਹਾ ਬਹੁਤ ਮਾਇਨੇ ਰੱਖਦੀ ਹੈ ਕਿ ਪੁਲਿਸ ਜਾਂ ਮਿਨਿਸਟਰੀ ਆਫ ਜਸਟਿਸ ਵੱਲੋਂ ਇਹ ਇੰਸਟਰਕਸ਼ਨ ਜਿਹੜੀਆਂ ਉਹ ਕਾਨੂੰਨ ਦੇ ਤੌਰ ਤੇ ਲਾਗੂ ਕੀਤੀਆਂ ਜਾਣ ਤਾਂ ਕਿ ਬੰਦੇ ਨੂੰ ਡਰ ਲੱਗੇ ਇਹ ਗੱਲ ਕਹਿਣ ਲੱਗੇ
ਹਾਂਜੀ ਜਦੋਂ ਕੋਈ ਘਟਨਾਵਾਂ ਵਾਪਰਦੀਆਂ ਨੇ ਤਾਂ ਹੀ ਮੈਨੂੰ ਲੱਗਦਾ ਪੁਲਿਸ ਦੇ ਨੋਟਿਸ ਵਿੱਚ ਉਹ ਚੀਜ਼ਾਂ ਆਉਂਦੀਆਂ ਨੇ ਤਾਂ ਹੀ ਉਹ ਕਾਨੂੰਨ ਆ ਜਿਹੜੇ ਬਣਦੇ ਨੇ ਕਿਉਂਕਿ ਹਾਲੇ ਤੱਕ ਆਪਣਾ ਬਾਕੀ ਜਿਹੜੀ ਸੋਚ ਆ ਕਿ ਨਿਊਜ਼ੀਲੈਂਡ ਬੜਾ ਪੀਸਫੁਲ ਆਪਣਾ ਖੂਬਸੂਰਤ ਕੰਟਰੀ ਆ ਕੋਈ ਸ਼ੱਕ ਨਹੀਂ ਇਹ ਨਹੀਂ ਕਹਿੰਦੇ ਕਿ ਇੱਥੇ ਬਹੁਤ ਜ਼ਿਆਦਾ ਲੈਵਲ ਤੇ ਰੇਸਿਜ਼ਮ ਹੈਗਾ ਜਾਂ ਹਾਂ ਲੁਕਵੇਂ ਰੂਪ ਦੇ ਵਿੱਚ ਕਈ ਥਾਂ ਤੇ ਹੈ ਜਿੱਦਾਂ ਤੁਸੀਂ ਵੀ ਟੀਚਰ ਦਾ ਨਾਂ ਲਿਆ ਜਾਂ ਬੈਂਕ ਵਿੱਚ ਕੰਮ ਕਰਦੇ ਨਾਂ ਲਿਆ ਹੋਰ ਵੀ ਜਿਨ੍ਹਾਂ ਨੇ ਸ਼ੇਅਰ ਕੀਤਾ ਮੈਂ ਵੀ ਹੁਣ ਜਿੱਦਾਂ ਟੈਕਸੀ ਚਲਾਉਂਦੇ ਰਹੇ ਹਾਂ ਉਦੋਂ ਇਮੋਸ਼ਨਲ ਜੀ ਗੱਲ ਉਹਨਾਂ ਨੇ ਕਰ ਲੈਣੀ ਪੱਗ ਨੂੰ ਤੁਹਾਡੇ ਟੱਚ ਕਰ ਲੈਣਾ ਜਾਂ ਤੁਹਾਨੂੰ ਕਹਿ ਦੇਣਾ ਕਿ ਤੂੰ ਮੁਸਲਿਮ ਹੈ ਤੂੰ ਹਿੰਦੂ ਹੈ ਇੱਕ ਨੇ ਤਾਂ ਇਹ ਵੀ ਕਿਹਾ ਸੀ ਕਿ ਮੈਂ ਜਿੱਦਾਂ ਸ਼ੀਟ ਦੇ ਵਿੱਚ ਪਿੱਛੇ ਪੈਸੰਜਰ ਇੱਕ ਕੁੜੀ ਤੇ ਮੁੰਡਾ ਜਾ ਰਹੇ ਸੀਗੇ ਡਰਿੰਕ ਕੀਤੀ ਸ਼ਰਾਬ ਨੂੰ ਤੇ ਉਹ ਉਹਨੂੰ ਕੈਨੇਡਾ ਦੇ ਵਿੱਚ ਕਹਿ ਰਹੀ ਸੀ ਕਿ ਇਹਦੇ ਕੋਲ ਚਾਕੂ ਹੈਗਾ ਤੇ ਮੈਂ ਆਖਿਆ ਵੀ ਮੇਰੇ ਕੋਲ ਚਾਕੂ ਨਹੀਂ ਉਹ ਡਰ ਰਹੀ ਸੀਗੀ ਤੇ ਇਸ ਤਰ੍ਹਾਂ ਦੇ ਵੀ ਨੇ ਕਈ ਹੁਣ ਮੈਂ ਤੁਹਾਨੂੰ ਇੱਕ ਲਿਖਿਆ ਵੀ ਸੀ ਆਪਣਾ ਟੈਕਸੀਨਾਮਾ ਦੇ ਵਿੱਚ ਕਿ ਇੱਕ ਜਿਹੜਾ ਕਿਵੀ ਸੀਗਾ ਉਹ ਅਮੈਰੀਕਾ ਤੋਂ ਆਇਆ ਸੀਗਾ ਤੇ ਉਹਨੇ ਬਕਾਇਦਾ ਸਰਦਾਰ ਬੁੱਕ ਕੀਤਾ ਸੀ ਕੈਬ ਵਾਸਤੇ ਉਹ ਜੋਬ ਮੈਨੂੰ ਆਈ ਸੀ ਐਕਚੁਅਲੀ ਤੇ ਉਹ ਬੰਦੇ ਨੂੰ ਮੈਂ ਪਿੱਕ ਕੀਤਾ ਸੀਗਾ ਤਾਂ ਉਸਨੇ ਮੇਰੇ ਨਾਲ ਆਪਣੀ ਉਹਨੇ ਦੱਸਿਆ ਕਿ ਮੇਰੀ ਜਿਹੜੀ ਹੈਗੀ ਭਰਜਾਈ ਸੀ ਜਿਹੜੀ ਉਹਦੀ ਅਮੈਰੀਕਾ ਤੋਂ ਉਹ ਪੰਜਾਬਣ ਸੀ ਅੰਮ੍ਰਿਤਧਾਰੀ ਸੀ ਤੇ ਫਿਰ ਉਹਦੇ ਭਰਾ ਨੇ ਵੀ ਅੰਮ੍ਰਿਤ ਛਕ ਲਿਆ ਉਹ ਵੀ ਅੰਮ੍ਰਿਤਧਾਰੀ ਬਣ ਗਿਆ ਪਰ ਉਹਨਾਂ ਦੀ ਬਾਅਦ 'ਚ ਡੈਥ ਹੋ ਗਈ ਕਹਿੰਦਾ ਉਹਨਾਂ ਨੇ ਕਿਹਾ ਸੀ ਵੀ ਜਦੋਂ ਦੁੱਖ ਹੋਵੇ ਤੂੰ ਕਿਸੇ ਸਰਦਾਰ ਬੰਦੇ ਨਾਲ ਆਪਣਾ ਦੁੱਖ ਸ਼ੇਅਰ ਕਰੀ ਤੇ ਉਹਨੇ ਬਕਾਇਦਾ ਲਿਖ ਕੇ ਵੀ ਟਰਬਨ ਵਾਲਾ ਮੈਨੂੰ ਬੰਦਾ ਚਾਹੀਦਾ ਗਾ ਤੇ ਉਹ ਬੰਦਾ ਮੈਨੂੰ ਪਿੱਕ ਕੀਤਾ ਮੈਂ ਕਿਹਾ ਯਾਰ ਇਹਨੂੰ ਕੀ ਵਿਫਤਾ ਪੈ ਗਈ ਵੀ ਇਹਨੇ ਸਰਦਾਰ ਮੈਂ ਕਿਹਾ ਮੈਂ ਪਹਿਲਾਂ ਸੋਚਿਆ ਉਹ ਪੰਜਾਬੀ ਹੋਊਗਾ ਫਿਰ ਉਹ ਤਾਂ ਨਾਂ ਪੜਿਆ ਇੰਗਲਿਸ਼ ਦੇ ਵਿੱਚ ਵੀ ਕਸਟਮਰ ਦਾ ਨਾਂ ਮੈਂ ਕਿਹਾ ਯਾਰ ਪਤਾ ਨਹੀਂ ਕੀ ਗੱਲ ਵੀ ਪੰਜਾਬੀ ਬੋਲਣੀ ਹੋਣੀ ਤੇ ਬੰਦਾ ਆਇਆ ਪੈਂਟ ਟਵਾਈ ਕੋਟ ਦੇ ਲੱਗਿਆ ਹੋਇਆ ਤੇ ਬੈਠ ਕੇ ਫਰੰਟ ਸੀਟ ਤੇ ਹੈਲੋ ਹਾਉ ਆਰ ਯੂ ਮਿਸਟਰ ਸਿੰਘ ਠੀਕ ਆ ਤੇ ਚੱਲ ਪਿਆ ਸੀ ਨੌਸ਼ੋਰ ਹਸਪੀਟਲ ਨੂੰ ਤੇ ਜਾਂਦੇ ਜਾਂਦੇ ਮੇਰੇ ਨਾਲ ਗੱਲ ਨੇ ਗੱਲ ਦੱਸੀ ਵੀ ਆ ਸਾਰੀਆਂ ਤੇ ਕਹਿੰਦਾ ਕਿ ਮੈਨੂੰ ਅੱਜ ਮੇਰੀ ਭਰਜਾਈ ਯਾਦ ਆ ਰਹੀ ਆ ਤੇ ਉਹਨੇ ਬਾਬਾ ਫਰੀਦ ਦੇ ਕੁਝ ਸ਼ਲੋਕ ਜਿਹੜੇ ਉਦਾਸੀ ਰੰਗ ਗੁਰੂ ਤੇਗ ਬਹਾਦਰ ਦੇ ਜਿਹੜੇ ਸ਼ਬਦ ਉਹ ਸ਼ੇਅਰ ਕੀਤੇ ਕਿ ਜਿਹੜਾ ਮਰਨਾ ਮਤਲਬ ਹਾਂ ਵੀ ਉਹ ਚੀਜ਼ਾਂ ਕਹਿੰਦਾ ਕਿ ਮੈਂ ਕਿਸੇ ਸਰਦਾਰ ਨਾਲ ਸ਼ੇਅਰ ਕਰ ਸਕਦਾ ਕਿ ਅੱਜ ਮੈਂ ਤਾਂ ਅੱਜ ਮੇਰੀ ਮਾਂ ਦੀ ਡੈਥ ਹੋ ਗਈ ਨੌਸ਼ੋਰ ਹਸਪੀਟਲ ਮੈਂ ਉੱਥੇ ਤਾਂ ਚੱਲਿਆ
ਦੁੱਖ ਸਾਂਝਾ ਕਰ
ਰਿਹਾ ਤੇ ਉਤਰਨ 65 ਪਤਾ ਨਹੀਂ ਮਿਲਾ 75 ਬਣੇ ਸੀਗੇ ਤੇ $100 ਮੈਨੂੰ ਟਿਪ ਦੇ ਗਿਆ ਜੀ ਬੰਦਾ ਤੇ ਉਹ 100 ਦਾ ਨੋਟ ਮੇਰੇ ਮਤਲਬ ਅੱਖਾਂ ਸਾਹਮਣੇ ਹੱਥਾਂ ਤੇ ਕੰਬਦਾ ਸੀਗਾ ਵੀ ਦੁਖੀ ਬੰਦਾ ਵੀ ਟਿਪ ਦੇ ਗਿਆ ਤੁਹਾਨੂੰ ਪਰ ਇਹ ਸੀ ਚਲੋ ਜਿੱਦਾਂ ਕਿਹਾ ਜਾਂਦਾ ਕਿ ਬੰਦਾ ਦੁੱਖ ਕਿਸੇ ਨਾਲ ਆਪਣਾ ਸ਼ੇਅਰ ਕਰ ਲੈਣਾ
ਹਾਂਜੀ
ਇੱਕ ਬੰਦਾ ਸੀਗਾ ਰਸ਼ੀਅਨ ਸਟੋਰੀ ਆ ਕੋਈ ਬੜਾ ਆਪਣਾ ਦੁੱਖ ਦੱਸਦਾ ਸੀ ਲੋਕਾਂ ਨੂੰ ਉਹ ਇੱਕ ਕਹਿੰਦਾ ਯਾਰ ਤੂੰ ਕੱਲ ਨੂੰ ਮੇਰੇ ਕੋਲ ਟਾਈਮ ਨੀ ਹੈਗਾ ਤੇ ਦੂਜੇ ਨੂੰ ਕਹਿੰਦਾ ਯਾਰ ਮੈਨੂੰ ਦੁੱਖ ਆ ਤੇ ਉਹ ਕਹਿੰਦਾ ਯਾਰ ਮੇਰੇ ਕੋਲ ਟਾਈਮ ਨੀ ਹੁਣ ਸ਼ਾਮ ਨੂੰ ਗੱਲ ਕਰਾਂਗੇ ਉਹ ਗਿਆ ਆਪਣੇ ਘੋੜੇ ਦੇ ਨਾਲ ਲੱਗਿਆ ਤੇ ਘੋੜੇ ਨੂੰ ਆਪਣੇ ਗੱਲ ਦੱਸੀ ਤੇ ਜਦੋਂ ਉਹ ਘੋੜੇ ਕੋਲੋਂ ਪਰਾਂ ਜੱਫੀ ਪਾ ਕੇ ਹਟਿਆ ਤਾਂ ਘੋੜੇ ਦੀ ਅੱਖ ਦੇ ਵਿੱਚ ਮਤਲਬ ਹੰਝੂ ਗਿਰਿਆ ਵੀ ਇਹ ਬੰਦੇ ਦਾ ਦੁੱਖ ਮਤਲਬ ਕੋਈ ਵੀ ਸੁਣ ਲੈਂਦਾ ਕਹਿਣ ਤੋਂ ਭਾਵ ਆ ਬੰਦਾ ਹਲਕਾ ਹੋ ਜਾਂਦਾ ਹੈਗਾ
ਬਿਲਕੁਲ ਜੀ ਬਿਲਕੁਲ
ਬਿਲਕੁਲ ਜਿਵੇਂ ਅਵੇਅਰਨੈਸ ਦੀ ਗੱਲ ਜਿਹਨਾਂ ਨੇ ਕੀਤੀ ਨਾ ਉਹ ਵੀ ਥੋੜੀ ਦਿਲ ਨੂੰ ਪੰਬਦੀ ਆ ਜਿਵੇਂ ਤੁਸੀਂ ਕਿਹਾ ਵੀ ਉਹਦੇ ਕੰਨ ਵਿੱਚ ਫਸਾ ਕੇ ਉਹਨੇ ਕਿਹਾ ਇਹਦੇ ਕੋਲ ਚਾਕੂ ਹੈ ਕੋਈ ਸ਼ੱਕ ਨਹੀਂ ਸਾਡੇ ਬਹੁਤ ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਜਾਂ ਅੰਮ੍ਰਿਤਧਾਰੀ ਬੀਬੀਆਂ ਜਿਹੜੀਆਂ ਨੇ ਉਹ ਪਬਲਿਕ ਡੀਲਿੰਗ ਦੇ ਵਿੱਚ ਇਸ ਵਕਤ ਆਪਣੀ ਡਿਊਟੀ ਨਿਭਾ ਰਹੀਆਂ ਤੇ ਹੁਣ ਤਾਂ ਬਿਲਕੁਲ ਬਰਾਬਰ ਦੇ ਮੌਕੇ ਆ ਸਾਡੀਆਂ ਭੈਣਾਂ ਭਰਜਾਈਆਂ ਲਈ ਤੇ ਇਹਨਾਂ ਵਿੱਚੋਂ ਮੈਂ ਦੇਖਦਾ ਹੁਣ ਕਈ ਵਾਰ ਸਾਡੇ ਬੱਸਾਂ ਦੇ ਵਿੱਚ ਵੀ ਜਿਵੇਂ ਕੇਸਕੀ ਵਾਲੀਆਂ ਬੀਬੀਆਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਵਿਕਟੋਰੀਆ ਦੇ ਵਿੱਚ ਮੈਲਬਰਨ ਦੇ ਵਿੱਚ 6 ਮਹੀਨੇ ਪਹਿਲਾਂ ਕੇਸਕੀ ਵਾਲੀ ਬੀਬੀ ਜਿਹੜੀ ਆ ਉਹਨੂੰ ਨਿਯੁਕਤੀ ਹੋਈ ਆ ਉਹਦੀ ਇਸ ਤਰ੍ਹਾਂ ਦੇ ਜਿਹੜੇ ਮਾਮਲਿਆਂ ਦੇ ਵਿੱਚ ਬਰਾਬਰਤਾ ਦੇ ਮੌਕੇ ਪ੍ਰਦਾਨ ਕੀਤੇ ਗਏ ਆ ਭਾਵੇਂ ਕੌਂਸਲ ਦੇ ਜਾਂ ਸਰਕਾਰਾਂ ਦੁਆਰਾ ਇੱਦਾਂ ਦੀ ਕੋਈ ਦਰਾਂਗੀ ਜਾਂ ਵਿਤਕਰਾ ਨਹੀਂ ਕੀਤਾ ਗਿਆ ਬਲਕਿ ਜਿਹੜੀ ਆਮ ਪਬਲਿਕ ਆ ਉਹ 'ਚ ਕਿਤੇ ਨਾ ਕਿਤੇ ਸੱਭਿਆਚਾਰਕ ਬੇਗਾਨਗੀ ਜਾਂ ਕਲਚਰਲ ਪ੍ਰਜੂਡਿਸ ਜਿਹਨੂੰ ਕਹਿੰਦੇ ਆ ਉਹ ਕਿਤੇ ਨਾ ਕਿਤੇ ਜ਼ਰੂਰ ਹੈਗਾ ਆ ਸੋ ਮੈਨੂੰ ਲੱਗਦਾ ਕਿ ਇਹਦੇ ਲਈ ਵੀ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਜਾਂ ਸਮਾਜਿਕ ਸੰਸਥਾਵਾਂ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਜਿਹੜਾ ਆਪਣਾ ਇੰਗਲਿਸ਼ ਲਿਟਰੇਚਰ ਦੇ ਵਿੱਚ ਕੋਈ ਨਾ ਕੋਈ ਅਵੇਅਰਨੈਸ ਪ੍ਰੋਗਰਾਮ ਜਿਹੜੇ ਆ ਉਹ ਚਲਾਉਣੇ ਚਾਹੀਦੇ ਤੁਹਾਨੂੰ ਬਿਕਰਮ ਜੀ ਯਾਦ ਹੋਣਾ ਆਪਾਂ ਇਕੱਠੇ ਵੀ ਹੋਏ ਸੀ ਜਦੋਂ ਟਰਬਨ ਵਾਲਾ ਇਸੇ ਤਰ੍ਹਾਂ ਦੇ ਜਿਹੜੇ ਯਤਨ ਮੈਨੂੰ ਲੱਗਦਾ ਵੀ ਜਿਹੜੇ ਯੂਥ ਸਾਡਾ ਜਿਹੜੀ ਅਗਲੀ ਪੀੜ੍ਹੀ ਆ ਉਹ ਕਿਤੇ ਨਾ ਕਿਤੇ ਧਰਮ ਦੇ ਨਾਲ ਬੱਝੀ ਵੀ ਰਹੇ ਤੇ ਇਹਦੇ ਤੇ ਮਾਣ ਵੀ ਮਹਿਸੂਸ ਕਰੇ ਉਹਦੇ ਲਈ ਜ਼ਰੂਰੀ ਹੋ ਜਾਂਦਾ ਵੀ ਜੇਕਰ ਸਾਡੇ ਕੋਲ ਰਿਸੋਰਸ ਹੋਣ ਧਾਰਮਿਕ ਸੰਸਥਾਵਾਂ ਕੋਲ ਤੇ ਉਹ ਲਗਾਤਾਰ ਇਸ ਚੀਜ਼ ਨੂੰ ਬਰਕਰਾਰ ਰੱਖਣ ਜਿਹੜੀ ਅਵੇਅਰਨੈਸ ਆ ਉਹ ਲਗਾਤਾਰ ਬਰਕਰਾਰ ਰਹੇ
ਜੀ ਇਹ ਵੀ ਹੈ ਕਿ ਹੁਣ ਆਪਾਂ ਇੱਕ ਨਵੀਂ ਇੱਕ ਦਿੱਖ ਲੱਗਦੀ ਆ ਪੱਗ ਬੰਨਦੇ ਹਾਂ ਇੱਥੇ ਮਤਲਬ ਭਾਜੀ ਤੁਸੀਂ ਬਹੁਤ ਸਾਲਾਂ ਤੇ ਆਏ ਹੋ ਜਾਂ 89 ਦੇ ਮਿਲਾਏ ਹੋਗੇ ਹੁਣ ਤਾਂ ਕਿੰਨਾ ਫਰਕ ਪੈ ਗਿਆ ਨਾ
ਬਿਲਕੁਲ ਜੀ ਬਹੁਤ ਜ਼ਿਆਦਾ
ਮਤਲਬ 30 ਸਾਲਾਂ ਦੇ ਵਿੱਚ ਕਿੰਨਿਆਂ ਨੂੰ ਹੀ ਪਤਾ ਲੱਗ ਗਿਆ ਵੀ ਸਰਦਾਰ ਸਿੱਖ ਜਾਂ ਕੌਣ ਨੇ
ਜੀ
ਮੈਨੂੰ ਲੱਗਦਾ ਕਿ 95% ਨਿਊਜ਼ੀਲੈਂਡ ਦੇ ਤੁਸੀਂ ਸਾਊਥ ਆਈਲੈਂਡ ਦੇ ਵੀ ਚੱਲ ਜਾਓ ਉੱਥੇ ਵੀ ਤੁਹਾਨੂੰ ਮਿਸਟਰ ਸਿੰਘ ਜਾਂ ਕਹਿ ਕੇ ਬੁਲਾਉਂਦਾ ਹਨਾ ਅਗਲਾ ਇਹ ਵੀ ਆਪਣਾ ਵੱਡੀ ਪ੍ਰਾਪਤੀ ਆ ਕਿ ਅਸੀਂ ਆਪਣੇ ਆਪ ਨੂੰ ਕਾਫੀ ਹੱਦ ਤੱਕ ਇਹਨਾਂ ਨੂੰ ਦੱਸ ਚੁੱਕੇ ਹਾਂ ਅਸੀਂ ਕੌਣ ਆ ਜੇ ਇੱਕ ਬੰਦਾ ਇੱਕ ਟੈਕਸੀ ਚਲਾਉਂਦਾ ਉਹ ਦਿਨ ਦੇ ਵਿੱਚ 10 ਜਾਂ 8 ਸਵਾਰੀਆਂ ਵੀ ਚੱਕਦਾ ਉਹ ਵੀ ਆਪਣੇ ਕਲਚਰ ਨੂੰ ਮਤਲਬ ਪ੍ਰਮੋਟ ਕਰ ਰਿਹਾ ਕਿਤੇ ਨਾ ਕਿਤੇ ਜੇ ਉਹਨੇ 10 ਨੂੰ ਦੇ ਵਿੱਚ 5 ਨੂੰ ਵੀ ਦੱਸਦਾ ਵੀ ਮੈਂ ਸਰਦਾਰ ਹਾਂ ਮੈਂ ਸਿੱਖ ਹਾਂ ਇਹਦਾ ਮਤਲਬ ਕਿ ਉਹ ਗੱਲ ਅੱਗੇ ਫੈਲ ਗਈ ਆ
ਬਿਲਕੁਲ
ਜੋ ਵੀ ਚੀਜ਼ ਆ ਗਈ ਮੈਨੂੰ ਲੱਗਦਾ ਕਿ ਪੋਜ਼ਿਟਿਵਿਟੀ ਵੀ ਹੈਗੀ ਇਹਦੀ ਚੀਜ਼ ਦੀ ਕੋਈ ਸ਼ੱਕ ਨਹੀਂ ਚੁਣੌਤੀਆਂ ਨੇਗੀਆਂ
ਜੀ ਜੀ ਬਿਲਕੁਲ ਇਹ ਕੋਈ ਸ਼ੱਕ ਨਹੀਂ ਜਿਵੇਂ ਤੁਸੀਂ ਕਿਹਾ ਕਿ ਅਵੇਅਰਨੈਸ ਹੋਣੀ ਬੜੀ ਜ਼ਰੂਰੀ ਹੈ ਜਿਵੇਂ ਪੁਲਿਸ ਨੂੰ ਦੱਸਣਾ ਬੜਾ ਜ਼ਰੂਰੀ ਹੈ ਕਿਉਂਕਿ ਜਿਵੇਂ ਪਿੱਛੇ ਜੇ ਤੁਸੀਂ ਦੇਖੋਗੇ ਭਾਰਤੀ ਮੂਲ ਦਾ ਇੱਕ ਨੌਜਵਾਨ ਸੀ ਜਿਹੜਾ ਟੈਕਸੀ ਚਲਾਉਂਦੇ ਡੈਥ ਹੋ ਗਈ ਸੀ ਉਹਨਾਂ ਦੀ ਟੈਕਸੀ ਦੇ ਵਿੱਚ ਉਹਨਾਂ ਦਾ ਕਤਲ ਹੋਇਆ ਉਹ ਤੋਂ ਬਾਅਦ ਫਿਰ ਕਾਨੂੰਨ ਬਣਿਆ ਕਿ ਕੈਮਰੇ ਲੱਗਣੇ ਚਾਹੀਦੇ ਸਦੇ ਲੱਗੇ ਨੇ ਸੋ ਇਸ ਕਰਕੇ ਜੇ ਇੰਸੀਡੈਂਟ ਹੁੰਦੇ ਆ ਤਾਂ ਉਹਦੇ ਕਾਨੂੰਨ ਬਾਅਦ ਚ ਹੀ ਬਣਦੇ ਨੇ ਹਾਂ
ਫਰਕ ਉਹੀ ਆ ਵੀ ਜੇਕਰ ਉਸ ਵੇਲੇ ਬੰਦੇ ਨੇ ਆਪਣੀ ਬਾਂਹ ਖੜੀ ਨਾ ਕੀਤੀ ਹੋਵੇ ਫਿਰ ਪੁਲਿਸ ਨੂੰ ਜਾਂ ਸਿਸਟਮ ਨੂੰ ਵੀ ਇਹ ਜਾਣਦਿਆਂ ਬਹੁਤ ਟਾਈਮ ਲੱਗ ਜਾਂਦਾ ਵੀ ਅਸਲ ਦੇ ਵਿੱਚ ਲੋਕਵੇਂ ਤੌਰ ਤੇ ਕਹਾਣੀ ਖੜੀ ਕਿੱਥੇ ਆ ਸੋ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਜਿੱਥੇ ਪੰਜਾਬੀ ਮੀਡੀਆ ਦੇ ਵਿੱਚ ਵੀ ਚਰਚਾ 'ਚ ਰਹੀਆਂ ਔਰ ਵੱਡੀ ਗੱਲ ਇਹ ਰਹੀ ਵੀ ਨੈਸ਼ਨਲ ਮੀਡੀਆ ਦੇ ਵਿੱਚ ਚਰਚਾ 'ਚ ਰਹੀਆਂ ਨਿਊਜ਼ ਹੱਬ ਨੇ ਇਹਨੂੰ ਬਹੁਤ ਬਖੂਬੀ ਕਵਰ ਕੀਤਾ ਔਰ ਇੰਨੇ ਹੀ ਨਹੀਂ ਮੈਨੂੰ ਤਸੱਲੀ ਇਸ ਗੱਲ ਦੀ ਨਿੱਜੀ ਤੌਰ ਤੇ ਹੁੰਦੀ ਕਈ ਵਾਰ ਵੀ ਚਾਹੇ ਵਿਕਰਮਜੀਤ ਸਿੰਘ ਹੋਣਾਂ ਦੀ ਗੱਲ ਕਰੀਏ ਚਾਹੇ ਨਰਿੰਦਰਵੀਰ ਸਿੰਘ ਹੋਣਾਂ ਦੀ ਗੱਲ ਕਰੀਏ ਇਹਨਾਂ ਨੇ ਜਿੱਥੇ ਆ ਕੇ ਬਿਹਤਰ ਭਵਿੱਖ ਦੀ ਤਲਾਸ਼ ਦੇ ਵਿੱਚ ਇਸ ਮੁਲਕ 'ਚ ਆ ਕੇ
ਇਸ ਨੂੰ ਆਪਣਾ ਮੁਲਕ ਬਣਾਇਆ
ਇਕਨੋਮਿਕ ਜਿਹੜੀ ਐਮਪਾਵਰਮੈਂਟ ਆ ਉਹ ਹਾਸਲ ਕੀਤੀ ਨਾਲ ਨਾਲ ਕਮਿਊਨਿਟੀ ਦੇ ਵਿੱਚ ਇੱਕ ਖਾਸ ਥਾਂ ਵੀ ਬਣਾਈ ਹੈ ਇੰਨੇ ਹੀ ਨਹੀਂ ਜਦੋਂ ਇਹਨਾਂ ਦੇ ਬਿਆਨ ਮੈਂ ਪੜ੍ਹ ਰਿਹਾ ਸੀ ਨਿਊਜ਼ ਹੱਬ ਦੇ ਉੱਤੇ ਉਹ ਬੜੇ ਪੋਜ਼ਿਟਿਵ ਬਿਆਨ ਆ ਸੋ ਮੈਨੂੰ ਲੱਗਦਾ ਵੀ ਇੱਕ ਜਿਹੜੀ ਪਹਿਲਾਂ ਇਹਨਾਂ ਜ਼ਿਕਰ ਕੀਤਾ ਵੀ ਪੈਨਿਕ ਹੋਣ ਦੀ ਬਜਾਏ ਜਾਂ ਫਰਸਟ੍ਰੇਟਡ ਹੋਣ ਦੀ ਬਜਾਏ ਜਾਂ ਇਹ ਸੋਚਣ ਦੀ ਬਜਾਏ ਵੀ ਯਾਰ ਮੈਂ ਇਹ ਸਾਰੇ ਘਟਨਾ ਚੱਕਰ ਦੇ ਵਿੱਚ ਇਕੱਲਾ ਰਹਿ ਗਿਆ ਸੋ ਮੈਨੂੰ ਲੱਗਦਾ ਵੀ ਇਹ ਇੱਕ ਚੰਗਾ ਸ਼ਗਨ ਆ ਕਿ ਇਹ ਸਾਰੇ ਘਟਨਾ ਚੱਕਰ ਦਾ ਜਿਹੜਾ ਐਂਡ ਅਪ ਹੋਇਆ ਉਹ ਵਧੀਆ ਹੋਇਆ ਪੋਜ਼ਿਟਿਵ ਹੋਇਆ ਤੇ ਅੱਗੋਂ ਜਿਹੜੀ ਗੱਲ ਆ ਕਾਨੂੰਨ ਦੇ ਜਾਂ ਪੁਲਿਸ ਦੇ ਹੱਥ 'ਚ ਉਹ ਵੀ ਬਿਹਤਰ ਹੋਣ ਦੀ ਸੰਭਾਵਨਾ ਹੈਗੀ ਆ ਸੋ ਨਰਿੰਦਰ ਵੀਰ ਸਿੰਘ ਹੋਣਾਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਔਨ ਏਅਰ ਲਈਏ ਬਿਕਰਮਜੀਤ ਸਿੰਘ ਜੀ ਤੁਸੀਂ ਕੁਛ ਹੋਰ ਕਹਿਣਾ ਚਾਹੁੰਦੇ ਹੋ ਕਿਉਂਕਿ ਸਾਡੀ ਜਿਹੜੀ ਅਗਲੀ ਪੀੜ੍ਹੀ ਤੁਸੀਂ ਮਾੜਾ ਜਿਹਾ ਛੋਇਆ ਵੀ ਉਸ ਜ਼ਿਕਰ ਨੂੰ ਕਿ ਜਿਹੜੇ ਸਾਡੇ ਬੱਚੇ ਹੁਣ ਨੈਕਸਟ ਆ ਰਹੇ ਆ ਕੋਈ ਵਿਚਾਰਾ ਵਰਕ ਪਰਮਿਟ 'ਤੇ ਆ ਤੇ ਇਲੀਗਲ ਮਾਈਗ੍ਰੈਂਟ ਵੀ ਹੈਗੇ ਆ ਜਿਨ੍ਹਾਂ ਦੀ ਪਛਾਣ ਵੱਖਰੀ ਆ ਜ਼ਰੂਰੀ ਨਹੀਂ ਸਿੱਖ ਪਛਾਣ ਮੁਸਲਮਾਨ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਇਦਾਂ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਵੇਲੇ ਕਿਹਨਾਂ ਗੱਲਾਂ ਦਾ ਖਿਆਲ ਰੱਖਿਆ ਜਾਵੇ?
ਬਿਲਕੁਲ ਜੀ, ਜਿਸ ਤਰ੍ਹਾਂ ਹੁਣ ਅਵੇਅਰਨੈਸ ਦੀ ਆਪਾਂ ਗੱਲ ਕਰ ਰਹੇ ਹਾਂ, ਇੱਕ ਤਾਂ ਜਿਹੜੀ ਹੈਗੀ ਸੇਫਟੀ ਜਿੱਦਾਂ ਆਪਾਂ ਕਹਿ ਰਹੇ ਹਾਂ ਸੰਜਮ ਅਤੇ ਉਸ ਵੇਲੇ ਆਪਣੇ ਆਪ ਨੂੰ ਰੱਖਣਾ ਚਾਹੀਦਾ ਜ਼ਰੂਰੀ ਆ। ਬਾਕੀ ਜਿਸ ਤਰ੍ਹਾਂ ਹੁਣ ਜੁਡੀਸ਼ਰੀ ਦੇ ਵਿੱਚ ਜਾਂਦੀ ਹੈ ਜਾਂ ਪੁਲਿਸ ਕੋਲੇ ਚੁਣੌਤੀ ਆਈ ਆ, ਮੈਨੂੰ ਲੱਗਦਾ ਕਿ ਇਹ ਚੇਂਜ ਹੋਣੀ ਚਾਹੀਦੀ ਨੇ ਇਨ ਫਿਊਚਰ, ਤਾਂ ਕਿ ਕਿਸੇ ਨੂੰ ਕੋਈ ਬੰਦਾ ਹਾਲਾਂਕਿ ਗੱਲ ਬਹੁਤੀ ਵੱਡੀ ਵੀ ਨਹੀਂ, ਜੇ ਬੰਦਾ ਸੋਚ ਲਏ ਤਾਂ ਬਹੁਤ ਵੱਡੀ ਵੀ ਆ, ਜੇ ਤੁਹਾਨੂੰ ਕਹਿੰਦਾ ਵੀ ਤੂੰ ਆਪਣੇ ਦੇਸ਼ ਵਾਪਸ ਚੱਲ ਜਾ। ਬਾਕੀ ਆਪਣੇ ਭਾਈਚਾਰੇ ਦੇ ਵਿੱਚ ਵੀ ਜਿੱਦਾਂ ਕਿਹਾ ਜਾਣਾ ਕਿ ਲੈਗ ਪੁਲਿੰਗ ਜਿਹੜੀ ਬਹੁਤ ਚੀਜ਼ ਹੁੰਦੀ ਆ, ਨੈਗੇਟਿਵਿਟੀ ਜਿਹੜੀ ਆਉਂਦੇ ਨੇ ਜਦੋਂ ਘਟਨਾ ਕਿਸੇ ਵੀ ਇਨਸਾਨ ਨਾਲ ਵਾਪਰਦੀ ਆ, ਤਾਂ ਉਸ ਇਨਸਾਨ ਨੂੰ ਪੁੱਛਿਆ ਲੈਣਾ ਚਾਹੀਦਾ ਉਸ ਦੇ ਦਿਲ ਤੇ ਕੀ ਬੀਤਦੀ ਆ ਉਹ ਚੀਜ਼ ਦੀ। ਕਹਿਣ ਵਾਲਾ ਮਤਲਬ ਕੋਈ ਵੀ ਕਹਿ ਦਿੰਦਾ ਕਿ ਅਗਲਾ ਜੀ ਪਬਲਿਸਿਟੀ ਲਈ ਕਰ ਰਿਹਾ, ਕੋਈ ਕੁਛ ਕਰ ਰਿਹਾ, ਵੀ ਸਾਥ ਦੇਣਾ ਚਾਹੀਦਾ ਹੈਗਾ ਸਾਰਿਆਂ ਨੂੰ, ਕਿਸੇ ਨਾਲ ਵੀ ਇਹ ਪਾਣਾ ਕਦੋਂ ਵੀ ਕਿਸੇ ਵੀ ਪਤਾ ਨਹੀਂ ਕਦੋਂ ਕਿੱਥੇ ਕੀ ਵਾਪਰ ਜਾਵੇ। ਪੋਜ਼ਿਟਿਵਿਟੀ ਜ਼ਰੂਰੀ ਆ, ਆਪਾਂ ਮਕਸਦ ਇਹ ਨਹੀਂ ਕਿ ਆਪਾਂ ਨਿਊਜ਼ੀਲੈਂਡ ਨੂੰ ਬਦਨਾਮ ਕਰਨਾ ਹੈਗਾ, ਹਾਲੇ ਵੀ ਮੇਰੇ ਦਾ ਯਕੀਨ ਹੈ ਕਿ 99% ਜਿਹੜੇ ਨਿਊਜ਼ੀਲੈਂਡਰ ਨੇ ਉਹ ਇਹ ਚੀਜ਼ ਨੂੰ ਅਕਸੈਪਟ ਕਰਦੇ ਆ ਕਿ ਇੱਥੇ ਇੰਨਾ ਨਸਲੀ ਵਿਤਕਰਾ ਨਹੀਂ ਹੈਗਾ। ਕੁਝ ਕੁ ਪਰਸੈਂਟ ਜਿਹੜੇ ਲੋਕ ਨੇ, ਹਾਲਾਂਕਿ ਸਾਡੇ ਇਹੀ ਬੱਚਿਆਂ ਨੇ ਇੱਥੇ ਜਾ ਕੇ ਅੱਗੇ ਪੜ੍ਹ ਕੇ ਲਿਖ ਕੇ ਵੱਡੀਆਂ ਪੋਸਟਾਂ ਤੱਕ ਪਹੁੰਚਣਾ ਤੇ ਪਹੁੰਚ ਵੀ ਰਹੇ ਨੇਗੇ, ਮਾਣ ਵਾਲੀ ਗੱਲ ਆ ਸਾਨੂੰ, ਤੇ ਉੱਥੇ ਵੀ ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ ਇਹ ਚੀਜ਼ ਨੂੰ ਕਵਰ ਕਰੇਗੀ।
ਜੀ ਬਿਲਕੁਲ, ਬਹੁਤ ਬਹੁਤ ਮਿਹਰਬਾਨੀ। ਜਿਵੇਂ ਕਿ ਪਾਲਵੀਰ ਜੀ ਤੁਹਾਨੂੰ ਪਤਾ ਕਿ ਆਰਗੇਨਾਈਜ਼ ਕਰ ਰਹੇ ਜੀ ਗੈਰੀ ਸੰਧੂਣਾ ਦਾ ਸ਼ੋ, ਸੋ ਉਹ ਵੀ ਚਾਹੁੰਦੇ ਨੇ ਕੁਝ ਆਪਣੀ ਗੱਲਬਾਤ ਰੱਖਣੀ, ਦੇਖਦੇ ਹਾਂ
ਕਿ ਜ਼ਰੂਰ ਬਿਲਕੁਲ ਲੱਗ ਗਿਆ ਕੰਮ।
ਜੀ ਬਿਲਕੁਲ, ਸੋ ਲੱਗਦਾ ਫੋਨ ਲਾਈਨ ਤੇ ਨੇ ਜੀ। ਹੈਲੋ ਜੀ, ਸਵਾਗਤ ਹੈ ਤੁਹਾਡਾ।
ਹੈਲੋ ਜੀ, ਸਤਿ ਸ਼੍ਰੀ ਅਕਾਲ ਅਮਰੀਕ ਜੀ, ਔਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
ਜੀ ਬਿਲਕੁਲ, ਤੁਸੀਂ ਔਨ ਏਅਰ ਹੋ ਜੀ, ਸੋ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਜਿਹੜਾ ਸ਼ੋਅ ਇੱਥੇ ਹੋਣ ਵਾਲਾ ਹੈ ਗੈਰੀ ਸੰਧੂ ਹੋਣਾ ਦਾ, ਉਸ ਬਾਰੇ ਹੋਰ ਅਪਡੇਟ ਜਿਹੜੀਆਂ
ਇੱਦਾਂ ਜਾਰੀ ਕਰੋ ਜੀ। ਮੈਂ ਉਹ ਮਰਜ ਕਰ ਰਿਹਾ ਗੈਰੀ ਸੰਧੂ ਹੋਣਾ ਨੂੰ ਲਾਈਵ, ਉਹ ਕਾਫੀ ਦੇਰ ਤੋਂ ਮੇਰੇ ਨਾਲ ਲਾਈਨ ਤੇ ਆ।
ਜੀ ਕੀ ਬਾਤ,
ਇੱਦਾਂ ਦੀ ਗੱਲਬਾਤ ਜਾਰੀ ਰੱਖੋ ਜੀ। ਵਿਕਰਮ ਜੀ ਤੁਹਾਡਾ ਤੇ ਮੈਂ ਟੌਪਿਕ ਕਾਫੀ ਲੰਬੇ ਸਮੇਂ ਤੋਂ ਸੁਣ ਰਿਹਾ ਸੀਗਾ, ਔਰ ਮੈਂ ਵੀ ਥੋੜਾ ਜਿਹਾ ਬਾਅਦ ਚ ਨਾਲ ਜਿਹੜੀ ਮੇਰੇ ਨਾਲ ਵੀ ਇੱਕ ਘਟਨਾ ਵਾਪਰੀ ਸੀ ਉਹਨੂੰ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ।
ਜੀ ਜ਼ਰੂਰ ਜ਼ਰੂਰ,
ਮੀਡੀਆ ਵਾਲਿਆਂ ਦੇ ਮਗਰ ਪੈ ਗਿਆ ਜੀ, ਦੇਖ ਲਓ ਬੰਦੇ
ਬਹੁਤ
ਪੁਰਾਣੇ ਪਏ ਜੀ ਮੇਰੇ ਤਾਂ 1993 ਤੋਂ।
ਜਰੂਰ ਜਰੂਰ ਜੀ, ਬਹੁਤ ਮਿਹਰਬਾਨੀ, ਸੋ ਬਿਲਕੁਲ ਉਹਨਾਂ ਨੂੰ ਵੀ ਜ਼ਰੂਰ ਲੈਂਦੇ ਚੱਲਾਂਗੇ, ਸੋ ਗੈਰੀ ਸੰਧੂ ਉਹਨਾਂ ਦੇ ਗੀਤ ਵੀ ਜ਼ਰੂਰ ਪੇਸ਼ ਕਰਦੇ ਚੱਲਾਂਗੇ ਨਾਲ ਨਾਲ।
ਆਲਾ ਵੇਖ ਲੈ ਜਵਾਨੀ ਮੇਰੀ ਪਾਰੇ ਵਾਰਗੀ, ਬਾਕੇ ਬਿਸਕਿਟ ਚ ਲੱਗੂ ਤੈਨੂੰ ਖਾਰੇ ਵਾਰਗੀ, ਖਾਰੇ ਵਾਰਗੀ। ਆਲਾ ਵੇਖ ਲੈ ਜਵਾਨੀ ਮੇਰੀ ਪਾਰੇ ਵਾਰਗੀ, ਬਾਕੇ ਬਿਸਕਿਟ ਚ ਲੱਗੂ ਤੈਨੂੰ ਖਾਰੇ ਵਾਰਗੀ।
ਜੀ ਪਾਲ ਜੀ, ਸਵਾਗਤ ਹੈ ਇੱਕ ਵਾਰ ਫੇਰ।
ਸਤਿ ਸ੍ਰੀ ਅਕਾਲ ਜੀ, ਮੇਰੇ ਨਾਲ ਗੈਰੀ ਸੰਧੂ ਨੌਜਵਾਨ ਲੰਮਾ ਉੱਚਾ ਗੱਭਰੂ ਸਿਡਨੀ ਤੋਂ ਨਾਲ ਹੋ ਗਏ ਜੀ ਲਾਈਨ ਤੇ। ਸਤਿ ਸ੍ਰੀ ਅਕਾਲ ਬੋਲਦੇ ਜੀ ਇੱਧਰ ਵੀ।
ਸਤਿ ਸ੍ਰੀ ਅਕਾਲ ਜੀ, ਮੈਂ ਬ੍ਰਿਸਬਨ ਹਾਂ ਜੀ, ਬ੍ਰਿਸਬਨ।
ਕੀ ਬਾਤ ਹੈ, ਸੋ ਪਾਲ ਜੀ ਤੁਹਾਨੂੰ ਪੈਨਲਟੀ ਲਾ ਗਈ, ਬ੍ਰਿਸਬਨ ਤੁਸੀਂ ਝੂਠ ਬੋਲਿਆ।
ਆਰਟਿਸਟ ਬੰਦੇ ਆ, ਕਿਸੇ ਵੀ ਸ਼ਹਿਰ ਚ ਜਾ ਸਕਦੇ, ਕੀ ਕਰ ਸਕਦੇ।
ਬਿਲਕੁਲ ਜੀ, ਸੋ ਗੈਰੀ ਜੀ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਨੱਚਦਾ ਪੰਜਾਬ ਪ੍ਰੋਗਰਾਮ, ਨਿਊਜ਼ੀਲੈਂਡ ਦੇ ਵਾਸੀ ਤੁਹਾਨੂੰ ਸੁਣ ਰਹੇ ਨੇ ਜੀ।
ਥੈਂਕ ਯੂ ਵੈਰੀ ਮਚ, ਸਾਰੇ ਹੀ ਨਿਊਜ਼ੀਲੈਂਡ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ।
ਜੀ ਬਿਲਕੁਲ, ਸੋ ਅਸੀਂ ਜ਼ਰੂਰ, ਤੁਸੀਂ ਵੀ ਪਹਿਲਾਂ ਵੀ ਨਿਊਜ਼ੀਲੈਂਡ ਵੈਸੇ ਆ ਚੁੱਕੇ ਹੋ, ਔਕਲੈਂਡ ਆ ਚੁੱਕੇ ਹੋ, ਲੇਕਿਨ ਇਸ ਵਾਰ ਕੁਛ ਐਸਾ ਨਵਾਂ ਕਿਹੜਾ ਹੈ ਗੱਲਬਾਤ ਹੈ, ਕਿਹੜੇ ਐਸੇ ਨਵੇਂ ਤੁਹਾਡੇ ਪ੍ਰੋਜੈਕਟ ਨੇ ਜਿਹੜੇ ਤੁਸੀਂ ਸਟੇਜ ਤੋਂ ਸਾਂਝੇ ਕਰੋਗੇ?
ਮੈਂ ਜੀ ਪਹਿਲਾਂ ਜਦੋਂ ਲਾਸਟ ਟਾਈਮ ਆਇਆ ਸੀ ਉਦੋਂ ਤੋਂ ਮੇਰੇ ਕੋਲ ਲਗਾ ਇੱਕੋ ਐਲਬਮ ਆਈ ਸੀ, ਹੁਣ ਉਸ ਤੋਂ ਬਾਅਦ ਦੋ ਐਲਬਮ ਆ ਚੁੱਕੀ ਮੇਰੇ, ਪੰਜ ਸੱਤ ਸਿੰਗਲ ਆ ਚੁੱਕੇ ਆ, ਤੇ ਭਰਿਆ ਪਿਆ ਜੀ ਪੂਰਾ, ਦੇਖਦੇ ਹੁਣ ਕਿਆ ਬਣਦਾ।
ਬਿਲਕੁਲ ਜੀ, ਇਸ ਵੇਲੇ ਜਿਹੜਾ ਤੁਹਾਡਾ ਗਾਣਾ ਇਸ ਵੇਲੇ ਹਿੱਟ ਚੱਲ ਰਿਹਾ, ਮੇਰੇ ਖਿਆਲ ਲੱਡੂ ਵਾਲਾ ਜ਼ਿਆਦਾ ਚੱਲ ਰਿਹਾ, ਉਹਦੇ ਦੋ ਬੋਲ ਹੋ ਜਾਣ।
ਹਾਂਜੀ, ਭਾਬੀ ਸੁਣ ਮੇਰੀ ਗੱਲ ਐਵੇਂ ਹੱਸੀ ਨਾ ਤੂੰ ਚੱਲ, ਹੁਣ ਮੇਰੀ ਗੱਲ ਐਵੇਂ ਹੱਸੀ ਨਾ ਤੂੰ ਚੱਲ, ਮੇਰਾ ਵਿਆਹ ਵਾਲੇ ਚੱਕਰਾਂ ਚ ਸੋਚ ਸੋਚ ਦੇ ਕੇ ਪੀਲਾ ਰੰਗ ਹੋ ਗਿਆ, ਭਾਬੀ ਯਾਰਾ ਦੇਵੇ ਅੱਜ ਬਾਬਾ ਭੰਗੜਾ ਨੀ ਜੋ ਤਾਂ ਮਲੰਗ ਹੋ ਗਿਆ, ਯਾਰਾ ਦੇਵੇ ਅੱਜ ਬਾਬਾ ਭੰਗੜਾ ਨੀ ਜੋ ਤਾਂ ਮਲੰਗ ਹੋ ਗਿਆ, ਭਾਬੀ ਯਾਰਾ ਦੇਵੇ ਮਲੰਗ ਹੋ ਗਿਆ ਭਾਬੀਏ।
ਨੋਟਿਸ ਕੀਤਾ ਵੀ ਜਿਹੜੇ ਤੁਹਾਡੇ ਗੀਤ ਆ ਸਾਰੇ ਵੱਖ ਵੱਖ ਰੰਗਾਂ ਦੇ ਹੁੰਦੇ ਆ, ਧਾਰਮਿਕ ਗੀਤਾਂ ਦੇ ਵਿੱਚ ਵੀ ਸਰੋਤਿਆਂ ਨੇ ਬਹੁਤ ਪ੍ਰਵਾਨ ਕੀਤਾ ਤੁਹਾਨੂੰ, ਤੇ ਆਹ ਸ਼ੋਕ ਰੰਗ ਜਿਹੜਾ ਹੁਣੇ ਤੁਸੀਂ ਗਾ ਕੇ ਹਟੇ, ਇਸ ਤੋਂ ਇਲਾਵਾ ਤੁਸੀਂ ਇੱਕ ਬਹੁਤ ਸ਼ੋਕ ਰੰਗ ਆਇਆ ਸੀ ਮਿੱਤਰਾਂ ਦਾ ਵੱਜ ਜਾਣਾ ਬੈਂਡ ਨੀ, ਤੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਇਹ ਕਿਹੜੇ ਕਿਹੜੇ ਗੀਤਕਾਰ ਆਮ ਤੌਰ ਤੇ ਤੁਹਾਡੀ ਟੀਮ ਦੇ ਵਿੱਚ ਸ਼ਾਮਿਲ ਹੁੰਦੇ ਆ, ਅਸੀਂ ਉਹਨਾਂ ਦਾ ਜ਼ਿਕਰ ਜ਼ਰੂਰ ਸੁਣਨਾ ਚਾਹਾਂਗੇ।
ਆਪਣਾ ਇੱਕ ਤਾਂ ਮੁੰਡਾ, ਸਾਡੇ ਮੁੰਡਾ ਗੁਰਵਿੰਦਰ ਇਸ ਨਿਊਜ਼ੀਲੈਂਡ ਤੇ, ਉਹਨੇ ਜੇ ਲਿਖਿਆ ਸੀ ਮੈਂ ਕਿੰਨਾ ਤੁਹਾਨੂੰ ਕਰਦਾ ਉਹ ਬਾਈ ਦੇ ਦੋ ਗਾਣੇ ਗਾਏ ਮੈਂ, ਚੰਦਰਾ ਸਰਾਏ
ਜੀ,
ਸੋਖਾ ਤੇ ਸੀ ਗੈਰੀ ਸੰਧੂ ਦੇ ਆਪ ਦੇ ਗਾਣੇ
ਜੀ,
ਤੇ ਹੁਣ ਕਈ ਬੰਦੇ ਦੇ ਨਾਮ ਹੁਣ ਵੀਰੇ ਮੈਨੂੰ ਚੇਤਾ ਨੀ, ਹਲੇ ਮੁੱਕਾ ਵੀ ਸੁੱਤਾ ਸੁੱਤਾ ਹੋਇਆ ਮੈਂ।
ਠੀਕ ਹੈ ਜੀ, ਠੀਕ ਹੈ। ਬੰਦਾ ਬਣ ਜਾ ਦਿਲਾਂ ਦੇ ਜਾਨੀਆਂ, ਇਹ ਵੀ ਗਾਣਾ ਕਾਫੀ
ਬਣ ਜਾ।
ਹਾਂਜੀ ਜੀ ਜੀ। ਅੱਛਾ ਇੰਗਲੈਂਡ ਦਾ ਚੇਤਾ ਕਿੰਨਾ ਕੁ ਆਉਂਦਾ?
ਇੰਗਲੈਂਡ ਦਾ ਚੇਤਾ ਵੀਰੇ ਹੁਣ ਤੁਸੀਂ ਜੇ ਦੇਖੋ ਹੁਣ ਇੱਥੇ ਕਿੰਨਾ ਟਾਈਮ ਸਾਨੂੰ ਲੈਂਦੇ ਹੋ ਗਿਆ
ਜੀ
ਜੀ, ਹਾਂਜੀ
10 ਸਾਲ ਹੋ ਗਿਆ ਜੀ ਕਾਰੋਬਾਰੀ ਵੀ ਬਣ ਗਿਆ। ਸੋ ਕਾਰੋਬਾਰ ਵੀ, ਗਾਇਕੀ ਵੀ, ਲੇਖਣੀ ਵੀ, ਸਾਰਾ ਕੁਝ ਚੜ੍ਹਦੀ ਕਲਾ ਚ ਰਵੇ। ਔਰ ਇੱਥੇ ਬੜੀ ਬੇਸਬਰੀ ਨਾਲ ਉਡੀਕ ਕਰ, ਖਾਸ ਤੌਰ ਤੇ ਜਿਹੜੇ ਯੰਗ ਫੈਨਸ ਆ ਉਹਨਾਂ ਦੇ ਵਾਸਤੇ ਕੋਈ ਚੱਕਵਾਂ ਜਾਂ ਕੀ ਸੁਣਾ ਦੋ ਜੀ ਦੋ ਬੋਲ।
ਵੀਰੇ ਮੈਂ ਸੁਣਾਵਾਂਗਾ ਪੱਕਾ, ਆ ਕੇ ਹੁਣ ਮੈਂ ਸੁੱਤਾ ਉੱਠਿਆ ਮੈਂ ਸੁਣਾਵਾਂਗਾ ਜੋ ਕੁਛ ਮੇਰੇ ਕੋਲ ਹੈਗਾ।
ਠੀਕ ਹੈ,
ਜੇ ਉੱਤੇ ਤੁਸੀਂ ਸੁੱਤਾ ਉੱਠਿਆ ਤਾਂ ਫਿਰ ਵੀ ਇੱਕ ਟਰਾਈ ਕਰਦਾ ਯੰਗ ਫੈਨਾਂ ਲਈ।
ਬਿਲਕੁਲ ਬਿਲਕੁਲ।
ਉਹ ਨਵਾਂ ਨਵਾਂ ਇੰਡੀਆ ਤੋਂ ਆਇਆ ਗੱਭਰੂ, ਉਹ ਡਰਦਾ ਨੀ ਕਿਸੇ ਤੋਂ ਡਰਾਇਆ
ਗੱਭਰੂ,
ਉਹ ਨਵੀਂ ਨਵੀਂ ਹਵਾ ਲੱਗੀ ਬਲੈਕ ਦੀ, ਮੰਗਦਾ ਸੀ ਆਈ ਡੀ ਓ ਸਨੈਪ ਚੈਟ,
ਬਿਲਕੁਲ ਜੀ। ਸੋ ਇਹ ਗੀਤ ਜਿਦਾਂ ਜਿਦਾਂ ਟੈਕਨੋਲੋਜੀ ਵੱਧਦੀ ਹੈ, ਜਿਦਾਂ ਜਿਦਾਂ ਯੰਗ ਜਨਰੇਸ਼ਨ ਇਸ ਟੈਕਨੋਲੋਜੀ ਵੱਲ ਵੱਧਦੇ, ਤੁਸੀਂ ਵੀ ਉਸ ਚੀਜ਼ ਨੂੰ ਲੈ ਕੇ ਲਿਖਦੇ ਹੋ, ਗਾਉਂਦੇ ਹੋ, ਸੋ ਬੜਾ ਚੰਗਾ ਲੱਗਾ। ਮਿਹਰਬਾਨੀ, ਸੋ ਜ਼ਰੂਰ ਜ਼ਰੂਰ ਮਿਲਾਂਗੇ ਜੀ ਔਕਲੈਂਡ, ਬਹੁਤ ਮਿਹਰਬਾਨੀ।
ਓਕੇ ਜੀ, ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮਿਲਦੇ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ
ਜੀ। ਦੋਸਤੋ ਯਾਦ ਰੱਖਣਾ ਪੰਜਾਬੀ ਫਿਊਜ਼ਨ 2017 ਲੋਗਨ ਕੈਂਬਲ ਸੈਂਟਰ ਗ੍ਰੀਨਲੈਂਡ ਦੇ ਵਿੱਚ, ਜਿੱਥੇ ਕਿ ਬਹੁਤ ਸਾਰੇ ਪੰਜਾਬੀ ਸ਼ੋਜ਼ ਅਕਸਰ ਹੁੰਦੇ ਨੇ। ਔਰ ਨੰਬਰ 217 ਗ੍ਰੀਨ ਲੇਨ ਰੋਡ ਵੈਸਟ ਐਪਸਮ, ਇਸ ਦਾ ਵੈਸੇ ਐਡਰੈਸ ਹੈ, ਜੇਕਰ ਗੂਗਲ ਬਾਬਾ ਜੀ ਨੂੰ ਤੁਸੀਂ ਐਡਰੈਸ ਦੇ ਲਈ ਦਿਸ਼ਾ ਨਿਰਦੇਸ਼ ਦੇਣੇ ਹੋਣ। ਅਤੇ ਸ਼ਨੀਵਾਰ 11 ਮਾਰਚ ਹੈ ਜੀ, ਸ਼ਾਮ ਨੂੰ 7:30 ਇਹ ਸ਼ੋਅ ਜਿਹੜਾ ਇਹ ਸ਼ੁਰੂ ਹੋ ਜਾਣਾ। ਜ਼ਿਆਦਾ ਜਾਣਕਾਰੀ ਲਈ ਤੁਸੀਂ ਪਾਲ ਵੀਰ ਜੀ ਨੂੰ 021-888-451 ਦੇ ਉੱਤੇ ਰਾਬਤਾ ਕਰ ਸਕਦੇ ਹੋ, ਜਿੱਥੇ 2 ਕੰਪਲੀਮੈਂਟਰੀ ਟਿਕਟਾਂ ਅਮਰੀਕ ਭਾਅ ਜੀ ਹੱਥ ਚੁੱਕੀ ਫਿਰਦੇ ਨੇ। ਇਹ ਤੇ ਦੇਖਣਾ ਇਹ ਹੈ ਵੀ ਹੁਣ ਕਿੰਨਾ ਕੁ ਔਖਾ ਜਾਂ ਸੌਖਾ ਸਵਾਲ ਇਹਦੇ ਲਈ ਉਹ ਸਾਡੇ ਸਰੋਤਿਆਂ ਨੂੰ ਪਾਉਂਦੇ ਨੇ
ਜੀ। ਬਿਲਕੁਲ, ਜ਼ਰੂਰ ਇੱਕ ਗੀਤ ਪੇਸ਼ ਕਰਦੇ ਹਾਂ, ਫਿਰ ਉਸ ਤੋਂ ਬਾਅਦ ਜ਼ਰੂਰ ਕੰਪੀਟੀਸ਼ਨ ਵੱਲ ਵੱਧਦੇ ਆ ਜੀ। 5 ਵਜਣ ਵਾਲੇ ਨੇ,
ਨਾਲ ਨਾਲ ਅਸੀਂ ਸਰੋਤਿਆਂ ਨੂੰ ਇਹ ਵੀ ਜ਼ਰੂਰ ਬੇਨਤੀ ਕਰਾਂਗੇ ਕਿ ਇਹ ਜਿਹੜਾ ਮਾਮਲਾ ਇਹ ਇਕੱਲੇ ਬਿਕਰਮਜੀਤ ਸਿੰਘ ਦਾ ਜਾਂ ਸੁਰਿੰਦਰਵੀਰ ਸਿੰਘ ਦਾ ਹੀ ਨਹੀਂ, ਇਹ ਮਾਮਲਾ ਇੱਥੇ ਆਏ ਹਰ ਇੱਕ ਪ੍ਰਵਾਸੀ ਦੇ ਨਾਲ ਸੰਬੰਧਿਤ ਹੈ। ਕੱਲ ਨੂੰ ਇਹ ਗੱਲ ਜ਼ਰੂਰੀ ਨਹੀਂ ਪੰਜਾਬ ਜਾਂ ਭਾਰਤ ਤੋਂ ਆਏ ਕਿਸੇ ਪ੍ਰਵਾਸੀ ਨਾਲ ਵਾਪਰੇ, ਇਹ ਕਿਸੇ ਨਾਲ ਵੀ ਹੋ ਸਕਦਾ, ਚਾਹੇ ਕੋਈ ਕਿਸੇ ਵੀ ਮੁਲਕ ਤੋਂ ਇਸ ਮੁਲਕ ਦੇ ਵਿੱਚ ਬਿਹਤਰ ਭਵਿੱਖ ਦੀ ਤਲਾਸ਼ ਦੇ ਵਿੱਚ ਆਇਆ। ਸੋ ਜਾਣਨਾ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਟੈਕਲ ਕਰਨ ਦੀ ਸਲਾਹ ਦਿੰਦੇ ਹੋ, ਜੇ ਤੁਹਾਡੇ ਨਾਲ ਰੱਬ ਨਾ ਕਰੇ ਕੱਲ ਨੂੰ ਕੋਈ ਇਸ ਤਰ੍ਹਾਂ ਦੀ ਹਾਲਾਤ ਬਣਦੇ ਨੇ ਤੇ ਤੁਹਾਡਾ ਇਸ ਨੂੰ ਟੈਕਲ ਕਰਨ ਦਾ ਤਰੀਕਾ ਕਿਹੜਾ ਹੋਵੇਗਾ ਜਾਂ ਕਿਹੜਾ ਹੋਣਾ ਚਾਹੀਦਾ, ਉਹ ਜ਼ਰੂਰ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। 815-8100 ਸਟੂਡੀਓ ਦਾ ਫੋਨ ਨੰਬਰ ਹੈ। 5:50 ਤੱਕ ਇਹ ਸਾਥ ਇਸੇ ਤਰ੍ਹਾਂ ਬਣਿਆ ਰਹੇਗਾ।
ਬਿਲਕੁਲ ਜੀ। ਸੋ ਗੈਰੀ ਸੰਧੂ ਉਹਨਾਂ ਦੀ ਇੱਕ ਗੀਤ ਦੇ ਨਾਲ ਵੱਧਦੇ ਆ ਜੀ, ਫਿਰ ਉਸ ਤੋਂ ਬਾਅਦ ਕੰਪੀਟੀਸ਼ਨ ਵੱਲ ਵੱਧਦੇ
ਆ। ਜੇ ਤੂੰ ਟੇਕੇ ਹੱਥ ਤੱਕ ਗਈਆਂ ਦੋ ਬੋਤਲਾਂ, ਹਾਲ ਚੱਕ ਪਹਿਲੇ ਤੋੜਦੀਆਂ ਦੋ ਬੋਤਲਾਂ, ਇਸ ਪਾਣੀ ਵਿੱਚ ਰੱਖਿਆ ਕੀ ਸੋਹਣਿਆ, ਨੈਣਾ ਦੇ ਪਿਆਲਿਆਂ ਚੋਂ, ਨੈਣਾ ਦੇ ਪਿਆਲਿਆਂ ਚ ਕੀ ਸੋਹਣਿਆ, ਨੈਣਾ ਦੇ ਪਿਆਲਿਆਂ ਚ ਕੀ ਸੋਹਣਿਆ, ਨੈਣਾ ਦੇ ਪਿਆਲਿਆਂ ਚੋਂ ਸੋਹਣਿਆ। ਮੇਰੀ ਪਾਰੇ ਵਾਰਗੀ ਬਾਕੇ ਬਿਸਕਿਟ ਲੱਗੂ ਤੈਨੂੰ ਖਾਰੇ ਵਾਰਗੀ, ਖਾਰੇ ਵਾਰਗੀ ਹੌਲਾ ਵੇਖ ਲੈ ਜਵਾਨੀ ਮੇਰੀ ਪਾਰੇ ਵਾਰਗੀ ਬਾਕੇ ਬਿਸਕਿਟ ਲੱਗੂ ਤੈਨੂੰ।
तू डब जाना है नाले बैठ के लपंगिया ना हुब जाना है तेनू डुबण तो पहला ही तू डब जाना है नाले बैठ के लपंगिया ना हुब जाना है जो मेरे बिच लोरे तू जड़ी बिना दिंदी जिंदगी नु खोरे तो भी नहीं लबनी जो मेरे बिच लोरे तू जड़ी बिना दिंदी जिंदगी नु खोरे
ਦੇ ਪ੍ਰਾਊਡ ਸਪਾਂਸਰਸ ਨੇ ਗਰੇਵਾਲ ਬ੍ਰਦਰਸ ਆਸਟ੍ਰੇਲੀਆ ਜਿਹੜੇ ਕਿ ਆਪਣੇ ਕੁਆਲਿਟੀ ਪ੍ਰੋਡਕਟਸ ਜਿਵੇਂ ਕਿ ਆਟਾ ਬਦਾਮ ਅਤੇ ਬੇਸਨ ਕਰਕੇ ਜਾਣੇ ਜਾਂਦੇ ਨੇ
ਕਰੰਟ ਅਫੇਅਰਸ ਦਾ ਪ੍ਰੋਗਰਾਮ ਸੰਡੇ ਈਵਨਿੰਗ ਵਿਦ ਹਰਜੀਤ 7 ਵਜੇ ਤੋਂ ਲੈ ਕੇ 9 ਵਜੇ ਤੱਕ ਜਿਸ ਵਿੱਚ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਤੇ ਤਬਸਰਾ ਗੁਆਂਢੀ ਮੁਲਕ ਆਸਟ੍ਰੇਲੀਆ ਦੀਆਂ ਖਬਰਾਂ ਅਤੇ ਪੰਜਾਬ ਦੇ ਸਰਮੌਰ ਪੱਤਰਕਾਰ ਜਨਾਬ ਜਤਿੰਦਰ ਪਨੂਰਾ ਦਾ ਤਬਸਰਾ ਪੇਸ਼ ਹੋਵੇਗਾ ਸ਼ਾਮ 8 ਵਜੇ ਤੋਂ ਸੋ ਪ੍ਰੋਗਰਾਮ ਦਾ ਸਮਾਂ ਰਹੇਗਾ 7 ਵਜੇ ਤੋਂ ਲੈ ਕੇ 9 ਵਜੇ ਤੱਕ ਐਤਵਾਰ ਜਿਸ ਦੇ ਰਿਪੀਟ ਹੋਣਗੇ ਸੋਮਵਾਰ ਦੁਪਹਿਰ 1 ਵਜੇ ਓਨਲੀ ਔਨ ਰੇਡੀਓ ਸਪਾਈਸ
ਜਿਨ੍ਹਾਂ ਦੀਆਂ ਸਾਊਥ ਆਕਲੈਂਡ ਵਿੱਚ 4 ਬ੍ਰਾਂਚਿਸ ਹਨ ਪਾਪਾਕੁਰਾ ਮੈਨੂਰੇਵਾ ਅਤੇ ਪਾਪਾ ਟੋਇਟੇ ਸ਼ਾਪਸ ਵਿੱਚ ਤੁਸੀਂ ਪ੍ਰਾਪਤ ਕਰ ਸਕਦੇ ਹੋ ਤਾਜ਼ੇ ਫਲ ਅਤੇ ਸਬਜ਼ੀਆਂ ਬਿਲਕੁਲ ਵਾਜਿਬ ਕੀਮਤਾਂ ਤੇ
Indian Flame 104 Great South Road Madureva ਹਰੇਕ ਸ਼ਨੀਵਾਰ ਦੀ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਲਾਈਵ ਸਟਾਲ ਰਹਿਣਗੇ ਟਿੱਕੀ ਗੋਲਗੱਪੇ ਅਤੇ ਜਲੇਬੀਆਂ ਦੇ ਲਈ ਅੱਜ ਹੀ ਵਿਜ਼ਿਟ ਕਰੋ NZ Indian Flame ਰਵਾਇਤੀ ਸਵਾਦ
ਪਰਦੇਸੀ ਵਾਸਤਿਆਂ ਤੁਹਾਡੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋਇਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਵਜੇ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-0813634 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-9944-58 ਤੇ ਵਿਰਸਾ ਅਕੈਡਮੀ
ਜੀ ਪਾਲ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ ਕਿਉਂਕਿ ਤੁਹਾਡੀ ਗੱਲਬਾਤ ਹੋਣੀ ਵੀ ਬੜੀ ਜ਼ਰੂਰੀ ਹੈ ਕਿ ਜਿਹੜੀਆਂ ਤਿਆਰੀਆਂ ਨੇ ਇਸ ਸ਼ੋਅ ਦੀਆਂ ਉਹ ਕਿਵੇਂ ਚੱਲ ਰਹੀਆਂ ਪਾਲ ਜੀ ਸਵਾਗਤ ਹੈ
ਥੈਂਕ ਯੂ ਜੀ ਔਰ ਸੌਰੀ ਮੈਂ ਤੁਹਾਡੀ ਗੱਲਬਾਤ ਵੈਰੀ ਇੰਪੋਰਟੈਂਟ ਟੌਪਿਕ ਚੱਲ ਰਿਹਾ ਸੀ ਅੱਜ ਔਰ ਵਿੱਚ ਡਿਸਟਰਬ ਕੀਤਾ ਤੇ ਉਹ ਗੈਰੀ ਸੰਧੂ ਹੁਣੀ ਨਾਲ ਹੀ ਫਿਰ ਕਹਿੰਦੇ ਸੀ ਲਾਈਵ ਗੱਲਬਾਤ ਥੋੜੀ ਹੋ ਜਾਏ ਤੇ ਸਾਡੇ ਸਰੋਤਿਆਂ ਨੂੰ ਪਤਾ ਲੱਗ ਜਾਏ ਕਿ ਹਾਂ ਵਾਕਿਆ
ਆ ਰਹੇ ਨੇ
ਵਾਕਿਆ ਆ ਰਹੇ ਕਿਸੇ ਵੇਲੇ ਗੜਬੜ ਹੋ ਜਾਂਦੀ ਨਹੀਂ ਕੋਈ ਰਹਿ ਜਾਂਦਾ ਜਾਂ ਫਿਰ ਪਰ ਵਾਕਿਆ ਆ ਰਿਹਾ ਜੀ ਇਹ ਗੱਲ ਤਾਂ ਕਨਫਰਮ ਆ ਹੁਣ ਗੁਆਂਢੀ ਮੁਲਕ ਦੇ ਵਿੱਚ ਦੋ
ਉਪਲਬਧ ਨੇ ਕਿਵੇਂ ਤੁਹਾਨੂੰ ਕੰਟੈਕਟ ਕਰ ਸਕਦੇ ਨੇ ਜੇ ਉਹਨਾਂ ਨੇ ਗਰੁੱਪ ਦੇ ਵਿੱਚ ਟਿਕਟਾਂ ਲੈਣੀਆਂ ਨੇ
ਮਹਾਰਾਜ ਉਹ ਪਹਿਲਾਂ ਤਾਂ ਇੰਡੀਅਨ ਫਲੇਮ ਤੇ ਕੰਟੈਕਟ ਕਰਨ ਜੀ ਸਰਦਾਰ ਅਮਰੀਕ ਸਿੰਘ ਉਹਨਾਂ ਨੂੰ ਪਹਿਲੀ ਗੱਲ ਤਾਂ ਇਹ ਆ
ਠੀਕ ਹੈ ਜੀ ਮਿਹਰਬਾਨੀ
ਬਿਲਕੁਲ ਜੀ ਸ਼ੁਕਰੀਆ ਤੁਹਾਡਾ ਹਮੇਸ਼ਾ ਸਾਡਾ ਸਾਥ ਦਿੰਦੇ ਹੋ ਔਰ ਖਾਸ ਕਰਕੇ ਜਿੰਨੀ ਵੀ ਰੇਡੀਓ ਔਰ ਮੀਡੀਆ ਜਿਹੜਾ ਹੈਗਾ ਉਹ ਵੈਰੀ ਇੰਪੋਰਟੈਂਟ ਆ ਤੇ ਮੈਂ ਹਮੇਸ਼ਾ ਮੀਡੀਆ ਨੂੰ ਨਾਲ ਲੈ ਕੇ ਚੱਲਿਆ ਜਦੋਂ ਵੀ ਕੋਈ ਕੰਮ ਕੀਤਾ ਵਾ ਤੇ ਐਜ਼ ਏ ਮੀਡੀਆ ਪਾਰਟਨਰ ਹੋਣ ਦੇ ਨਾਤੇ ਮੈਂ ਹਮੇਸ਼ਾ ਰਿਣੀ ਰਹੂੰਗਾ ਆਪਣੇ ਨਿਊਜ਼ੀਲੈਂਡ ਪੰਜਾਬੀ ਮੀਡੀਆ ਦਾ ਕਿ ਹਮੇਸ਼ਾ ਪਾਲ ਪ੍ਰੋਡਕਸ਼ਨ ਨੇ ਸਾਥ ਦਿੱਤਾ ਤੇ ਬੋਲਣ ਪੁਤਲਾ ਖੜੇ ਹੋਏ
ਜੀ ਬਿਲਕੁਲ ਸੋ ਇਸਦੇ ਟਿਕਟਾਂ ਜਿਹੜੀਆਂ ਨੇ ਕਿੱਥੋਂ ਸ਼ੁਰੂ ਹੁੰਦੀਆਂ ਕਿੰਨੇ ਦੀ ਟਿਕਟ ਰਹੇਗੀ ਆਮ ਜਨਰਲ ਟਿਕਟ ਕਿਸੇ ਨੇ ਲੈਣੀ ਹੈ ਤਾਂ
ਹਾਂਜੀ $30 $50 ਤੇ $80 ਤੇ ਨਾਲ VVIP ਹੈ ਜੀ ਵਿਦ ਡਿਨਰ ਤੇ ਮੀਟ ਐਂਡ ਗ੍ਰੀਟ ਹੈਗਾ ਉਹ ਜਿਹੜਾ ਅਸੀਂ 10 ਤੱਕ ਸ਼ਾਮ ਨੂੰ ਕਰ ਰਹੇ ਹਾਂ ਮੈਂ ਇੱਕ ਵਾਰੀ ਇੱਥੇ ਗੱਲ ਕਲੀਅਰ ਕਰ ਦਵਾਂ ਸਾਰੇ ਦਰਸ਼ਕਾਂ ਦੇ ਲਈ ਕਿ ਜਿਹੜੇ ਸਰੋਤੇ ਸਾਡੇ ਉੱਥੇ ਪਹੁੰਚਣਗੇ
ਜੀ
ਕਿ ਸ਼ੋਅ ਦੇ ਦੌਰਾਨ ਅਸੀਂ ਉੱਥੇ ਕੋਈ ਫੋਟੋਗ੍ਰਾਫੀ ਨਹੀਂ ਕਰ ਰਹੇ ਮੈਂ ਕਲੀਅਰ ਕਰ ਦਵਾਂ ਕਿ ਉੱਥੇ ਰਸ਼ ਪਵੇ ਜਾਂ ਸਾਨੂੰ ਕਹਿਣ ਸਾਡੀ ਫੋਟੋ ਕਰਾ ਦਿਓ ਆਰਟਿਸਟਾਂ ਦੇ ਨਾਲ ਸੋ ਉਸ ਲਈ ਸਪੈਸ਼ਲ ਪ੍ਰੋਗਰਾਮ ਲਿਖਿਆ ਗਿਆ ਜਿਹੜਾ ਕਿ ਫਰਾਈਡੇ ਸ਼ਾਮ ਨੂੰ ਹੋਊਗਾ ਸ਼ਾਮੀ 8 ਵਜੇ
ਜੀ
ਬੋਟਲੀ ਦੇ ਵਿੱਚ ਮਹਿਫਲ ਇੰਡੀਅਨ ਕੁਜ਼ੀਨ ਰੈਸਟੋਰੈਂਟ ਹੈ ਜੀ ਥ੍ਰੀ ਰਿੰਗ ਡਰਾਈਵ ਦੇ ਉੱਤੇ ਤੇ ਉੱਥੇ ਇਹ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਜੀ ਸ਼ਾਮੀ 8 ਵਜੇ ਫਰਾਈਡੇ ਵਾਲੇ ਜਾਣੀ ਕਿ 10 ਤਰੀਕ ਨੂੰ ਸ਼ੋਅ ਤੋਂ ਇੱਕ ਦਿਨ ਪਹਿਲਾਂ
ਜੀ ਕਿੰਨੇ ਦੀ ਟਿਕਟ ਤੁਸੀਂ ਦੱਸਿਆ
ਉਹਦੇ ਵਿੱਚ ਜੀ $100 $120 ਤੇ $150 ਜਿਹਦੇ ਵਿੱਚ ਇਨਕਲੂਡ ਕਰਮਵਾਰ ਮੈਂ ਦੱਸਦਾ $30, $50 ਤੇ $80 ਦੀ ਟਿਕਟ ਆ ਵਿਦ ਮੀਟ ਐਂਡ ਗ੍ਰੀਟ ਤੇ ਪ੍ਰੋਫੈਸ਼ਨਲੀ ਫੋਟੋਗ੍ਰਾਫੀ ਕੀਤੀ ਜਾਊਗੀ ਪਾਲ ਪ੍ਰੋਡਕਸ਼ਨ ਦੇ ਵੱਲੋਂ
ਜੀ 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 ਜੀ
ਸੋ 2.5 ਘੰਟੇ ਦਾ ਪ੍ਰੋਗਰਾਮ ਜੀ ਤੁਸੀਂ ਉਹਨਾਂ ਦੇ ਨਾਲ ਆਰਟਿਸਟ ਨਾਲ ਬੈਠ ਕੇ ਗੱਲਾਂ ਬਾਤਾਂ ਕਰ ਸਕਦੇ ਹੋ ਔਰ 85% ਜਿਹੜੀ ਟਿਕਟ ਹੈ ਜੀ ਮੀਟ ਐਂਡ ਗ੍ਰੀਟ ਦੀ ਉਹ ਸੋਲਡ ਆਊਟ ਹੋ ਗਈ ਮੈਂ ਪਹਿਲਾਂ ਦੱਸਦਾ ਹੋ ਸਕਦਾ ਕੱਲ ਤੱਕ ਉਹ ਖਤਮ ਹੋ ਜਾਣ ਕਿਉਂਕਿ ਟੋਟਲ ਨੰਬਰ ਜਿਹੜੇ ਹੈਗੇ ਆ ਉਹ ਸਿਰਫ ਤੇ ਸਿਰਫ 75 ਰੱਖੇ ਹੋਏ
ਜੀ
ਉੱਥੇ
ਜੀ
ਸੋ 65-60 ਦੇ ਕਰੀਬ ਜਿਹੜੀਆਂ ਟਿਕਟਾਂ ਉਹ ਸੋਲਡ ਆਊਟ ਹੋ ਗਈਆਂ ਤੇ 10 ਜਾਂ 15 ਜਿਹੜੀਆਂ ਬਾਕੀ ਹੈ ਉਹ ਜਿਹੜਾ ਕੋਈ ਲੱਕੀ ਰਹਿ ਗਿਆ ਹੁਣ ਤੋਂ ਲੈ ਕੇ ਜਦੋਂ ਤੱਕ ਮੇਰੀ ਆਵਾਜ਼ ਸੁਣ ਰਿਹਾ ਜਾਂ ਬੁਕਿੰਗ ਕਰ ਲੂਗਾ ਤੇ ਉਸ ਤੋਂ ਬਾਅਦ ਅਸੀਂ ਜ਼ਿਆਦਾ ਉੱਥੇ ਜਿਹੜੀ ਟਿਕਟ ਹੈਗੀ ਉਹ ਸੈਲ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਨੂੰ ਬੁਕਿੰਗ ਮਿਲੀ ਆ ਉਹ ਸਿਰਫ ਤੇ ਸਿਰਫ 75 ਸੀਟਾਂ ਦੀ ਹੀ ਮਿਲੀ ਆ
ਜੀ ਜੀ
ਉਹਦੇ ਵਿੱਚ ਵੈਰੀ ਇੰਪੋਰਟੈਂਟ ਆ ਜੀ ਅਗਰ ਜੇ ਕਿਸੇ ਨੇ ਆ ਕੇ ਆਰਟਿਸਟ ਨਾਲ ਮਿਲਣਾ ਆ ਉਹ ਫਰਾਈਡੇ ਸ਼ਾਮ ਨੂੰ ਹੀ ਉਹਨਾਂ ਦੇ ਨਾਲ ਮੁਲਾਕਾਤ ਕਰ ਸਕਦਾ ਫੋਟੋ ਖਿਚਵਾ ਸਕਦਾ ਸੋ ਬੜੀ ਵਧੀਆ ਗੱਲ ਹੈ ਜੀ ਤਿੰਨ ਮਿਕਸਚਰ ਸਾਡੇ ਕੋਲ ਜਿਹੜਾ ਪਹੁੰਚ ਰਿਹਾ ਵਾ ਇਹਨਾਂ ਆਰਟਿਸਟਾਂ ਦਾ ਜਿਹਦੇ ਵਿੱਚ ਗੈਰੀ ਸੰਧੂ 59 ਤੇ ਨਾਲ ਨਾਲ ਨਿਮਰਤ ਖਹਿਰਾ ਇੱਕ ਚੌਥੀ ਖੂਬਸੂਰਤ ਆਰਟਿਸਟ ਹੈ ਜੀ ਫੀਮੇਲ ਸਿੰਗਰ ਜਿਹੜੀ ਹੈਗੀ ਹੈ ਜੀ ਸਿਮਰਨ ਚੌਧਰੀ ਉਹ ਇੱਕ ਬੋਨਸ ਆਰਟਿਸਟ ਹੈ ਜਿਹੜੀ ਆਲ ਦਾ ਵੇ ਇਹਦੇ ਗਰੁੱਪ ਦੇ ਨਾਲ ਆ ਰਹੀ ਹੈ ਔਰ PTC ਪੰਜਾਬੀ ਤੇ ਔਰ ਕਾਫੀ ਉਹਨੇ ਚੈਨਲਾਂ ਦੇ ਉੱਤੇ ਆਪਣਾ ਜਿਹੜਾ ਕਰਮਵਾਰ ਆਪਣਾ ਜਿਹੜਾ ਟਰੈਕ ਆ ਉਹ ਗਾਇਆ ਔਰ ਬਹੁਤ ਵਧੀਆ ਆਵਾਜ਼ ਦੀ ਮਾਲਕ ਹੈ ਜੀ ਉਹ ਵੀ
ਜੀ ਬਹੁਤ ਮਿਹਰਬਾਨੀ ਸੋ ਜ਼ਰੂਰ ਸੋ ਜੇ ਅਗਰ ਕਿਸੇ ਨੇ ਹੁਣ ਟਿਕਟ ਲੈਣੀ ਹੋਵੇ ਤੁਹਾਡੇ ਕੋਲ ਮੀਟ ਐਂਡ ਗ੍ਰੀਟ ਦੀ ਤਾਂ ਸਿੱਧਾ ਉਹ ਤੁਹਾਨੂੰ ਸੰਪਰਕ ਕਰਨ
ਹਾਂਜੀ ਉਹ ਸਿਰਫ ਸਿਰਫ ਪਾਲ ਪ੍ਰੋਡਕਸ਼ਨ 36 ਗ੍ਰੇਟ ਸਾਊਥ ਰੋਡ ਪਾਪਾ ਟੋਟੇ ਤੇ ਜਾਂ ਫਿਰ ਮੈਨੂੰ ਕਾਲ ਕਰ ਸਕਦੇ ਆ ਜੀ 021-888-4510 ਤੇ ਤੇ ਉਹ ਮੀਟ ਐਂਡ ਗ੍ਰੀਟ ਦੀ ਟਿਕਟ ਸਿਰਫ ਤੇ ਸਿਰਫ ਸਾਡੇ ਕੋਲੋਂ ਪ੍ਰਾਪਤ ਹੋਗੀ ਆਨਲਾਈਨ ਉਹਦੀ ਸੇਲ ਨਹੀਂ ਹੋ ਰਹੀ ਤੇ ਆਨਲਾਈਨ ਜਿਹੜੀ ਟਿਕਟ ਹੈਗੀ eventfinder.co.nz ਤੇ ਜਾ ਕੇ ਮੈਂ ਇੱਕ ਗੱਲ ਕਲੀਅਰ ਕਰਦਾ ਜੀ ਦੇਸੀ ਰੌਕ ਸਟਾਰ ਦੇ ਨਾਲੋਂ ਜਿਹੜਾ ਗਿੱਪੀ ਗਰੇਵਾਲ ਉਹਨਾਂ ਦਾ ਸ਼ੋਅ ਆਇਆ ਸੀ ਉਹਦੇ ਨਾਲੋਂ ਵੱਧ ਜਿਹੜੀਆਂ ਟਿਕਟਾਂ ਇਸ ਵਾਰੀ ਆ ਆਨਲਾਈਨ ਵਿਕ ਰਹੀਆਂ ਔਰ ਸਾਡੇ ਜਿਹੜੇ ਕਾਫੀ ਪੰਜਾਬੀ ਫੈਮਿਲੀਆਂ ਟਰਾਈ ਕਰ ਰਹੀਆਂ ਸਿੱਧੀਆਂ ਆਨਲਾਈਨ ਖਰੀਦਣ ਦੇ ਲਈ ਪਰ ਫਿਰ ਵੀ ਸਾਰਿਆਂ ਦੀ ਸਹੂਲਤ ਦੇ ਲਈ ਜਿਹੜੀਆਂ ਟਿਕਟਾਂ ਉਹ 5 ਮੇਜਰ ਇੰਡੀਅਨ ਆਊਟਲੈਟਸ ਹੈਗੇ ਆ ਜਿੱਥੇ ਅਵੇਲੇਬਲ ਹੈਗੀਆਂ ਅਗਰ ਆਕਲੈਂਡ ਦੇ ਵਿੱਚ ਰਹਿੰਦੇ ਹੋ ਤਾਂ ਜੀ ਸੈਂਟਰਲ ਦੇ ਵਿੱਚ ਹੌਬਸਨ ਸਟਰੀਟ ਤੇ ਹੌਬਸਨ ਲਿਕਰ ਸਟੋਰ ਬਿਲਕੁਲ ਸਕਾਈ ਸਿਟੀ ਔਰ ਰਵੀ ਇੰਡੀਅਨ ਕੁਜ਼ੀਨ ਦੇ ਬੈਕ ਸਾਈਡ ਤੇ ਹੈਗਾ ਜੀ ਇਹ ਲਿਕਰ ਸਟੋਰ ਤੇ ਉੱਥੇ ਟਿਕਟਾਂ ਅਵੇਲੇਬਲ ਆ ਫਿਰ ਉਸ ਤੋਂ ਬਾਅਦ ਅਗਰ ਤੁਸੀਂ ਇੱਧਰ ਆ ਜਾਂਦੇ ਹੋ ਸਾਊਥ ਦੇ ਵਿੱਚ ਤਾਂ ਪਾਲ ਵੀਡੀਓ ਪ੍ਰੋਡਕਸ਼ਨ ਤੇ ਨਾਲ ਨਾਲ ਜੀ ਇੰਡੋ ਸਪਾਈਸ ਵਰਲਡ ਪਾਪਾ ਟੁਲਟੀ ਪੁਹੀਨੋਈ ਰੋਡ NZ ਇੰਡੀਅਨ ਫਲੇਮ ਮੈਨਰੇਵਾ ਜੀ ਗ੍ਰੇਟ ਸਾਊਥ ਰੋਡ ਦੇ ਉੱਤੇ ਤੇ ਨਾਲ ਨਾਲ ਇੰਡੋ ਸਪਾਈਸ ਵਰਲਡ ਮੈਨਰੇਵਾ ਦੇ ਵਿੱਚ ਜਿਹੜੀਆਂ ਟਿਕਟਾਂ ਅਵੇਲੇਬਲ ਆ ਉਸ ਤੋਂ ਬਾਅਦ ਬਿਗ ਫਰੈਸ਼ ਪਾਪਾ ਟੋਟੀ ਕੋਲਮਾ ਰੋਡ ਨੈਕਸਟ ਟੂ ਦਸ਼ਮੇਸ਼ ਦਰਬਾਰ ਗੁਰੂ ਘਰ ਤੇ ਹਮਿਲਟਨ ਦੇ ਵਿੱਚ ਫੈਬਰ ਫੂਡ ਐਂਡ ਸਪਾਈਸ ਤੇ ਟਿਕਟਾਂ ਅਵੇਲੇਬਲ ਹੈਗੀਆਂ ਜੀ ਔਰ ਅਗਰ ਤਾਰੰਗੇ ਦੇ ਵਿੱਚ ਤੁਸੀਂ ਬੁਕਿੰਗ ਕਰਨਾ ਚਾਹੁੰਦੇ ਤਾਂ ਜਿੰਦਰ ਭਾਜੀ ਦਾ ਨੰਬਰ ਆਪਣੇ ਨੋਟਡ ਹੈ ਜੀ ਉਹਦੇ ਉੱਤੇ ਪੋਸਟਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਉਹਨਾਂ ਦੇ ਕੋਲ ਵੀ ਆਪਣੀ ਟਿਕਟਾਂ ਜਿਹੜੀਆਂ ਬੁੱਕ ਕਰਾ ਸਕਦੇ ਹੋ
ਜੀ ਪਾਲ ਜੀ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਲਈ ਆਲ ਦਾ ਬੈਸਟ ਸੋ ਜ਼ਰੂਰ ਮਿਲਦੇ ਹਾਂ ਜੀ ਫਿਰ ਸ਼ੁੱਕਰਵਾਰ ਨੂੰ ਬਹੁਤ ਮਿਹਰਬਾਨੀ
ਸ਼ੁਕਰੀਆ ਜੀ ਔਰ ਇੱਕ ਵਾਰੀ ਫਿਰ ਤੁਹਾਡੇ ਟਾਈਮ ਲੈਣ ਦੇ ਰਹੀ ਪਰ ਜਿਹੜੀ ਮੇਰੀ ਘਟਨਾ ਸੀ ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਚੱਲਣਾ ਜੇਕਰ ਤੁਹਾਡੇ ਕੋਲ ਟਾਈਮ ਹੈਗਾ
ਜੀ ਜੀ ਬਿਲਕੁਲ ਤੁਹਾਡੇ ਲਈ ਟਾਈਮ ਹੈ ਜੀ ਸੋ ਇਹ ਜਿਹੜਾ ਕੰਸਰਨ ਹੋਣੇ ਚਾਹੀਦੇ ਹਾਂ ਜੀ ਜੀ
ਹਾਂਜੀ ਬਿਲਕੁਲ 1993 ਦੇ ਵਿੱਚ ਹੀ ਮੈਨੂੰ ਕਹਿਤਾ ਸੀ ਆਪਣੇ ਇੰਡੀਆ ਵਾਪਸ ਚਲੇ ਜਾਓ
ਫਿਰ ਤੁਸੀਂ ਗਏ ਫਿਰ ਤੁਸੀਂ ਗਏ ਕਿਉਂ ਨਹੀਂ
ਮੈਂ ਤਾਂ ਕਿਹਾ ਵੀ ਆਪਾਂ ਇੱਥੇ ਰਹਿਣਾ ਜੀ ਹੁਣ ਤਾਂ ਸਾਡਾ ਨਿਊਜ਼ੀਲੈਂਡ ਹੀ ਸਾਡਾ ਹੋ ਗਿਆ ਹੁਣ ਤਾਂ ਛੱਡ ਕੇ ਨਹੀਂ ਜਾ ਸਕਦੇ
ਜੀ 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 ਸੋ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਦਾ ਰਿਸਪੋਂਸ ਮਿਲਿਆ ਵੀ ਤੁਸੀਂ ਕਿਤੇ ਕੰਪਲੇਂਟ ਕੀਤੀ ਜਾਂ
ਨਹੀਂ ਜੀ ਉਸ ਵੇਲੇ ਸੋਸ਼ਲ ਮੀਡੀਆ ਜਿਹੜਾ ਸੀਗਾ ਇੰਨਾ ਐਕਟਿਵ ਨਹੀਂ ਸੀ ਔਰ ਮੇਰਾ ਖਿਆਲ ਆ ਕਿ 250-300 ਦੇ ਕਰੀਬ ਜਿਹੜੇ ਪੰਜਾਬੀ ਫੈਮਿਲੀ ਮੈਂਬਰ ਸੀਗੇ ਜਿਹੜੇ ਆਕਲੈਂਡ ਦੇ ਵਿੱਚ ਮੈਂ 93-94 ਦੀ ਗੱਲ ਕਰ ਰਿਹਾ ਜੀ
ਜੀ ਜੀ
ਤੇ ਉਸ ਵੇਲੇ ਅਖਬਾਰ ਦਾ ਵੀ ਕੋਈ ਇੰਨਾ ਖਾਸ ਨਹੀਂ ਸੀਗਾ ਕਿ ਕਿਸੇ ਨੂੰ ਆਪਾਂ ਦੱਸ ਦਈਏ ਇੱਕ ਦੂਜੇ ਨੂੰ ਘਰੋਂ ਘਰੀ ਫੋਨ ਕਰਕੇ ਜਾਂ ਦੱਸ ਸਕਦੇ ਹਾਂ ਕਿ ਹਾਂ ਜੀ ਸਾਨੂੰ ਜਿਹੜੇ ਉਸ ਵੇਲੇ ਮੋਹਰੀ ਬੰਦੇ ਆ ਕੇ ਪੈ ਗਏ ਸੀਗੇ ਤੇ ਉਹਨਾਂ ਨੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਸੀ ਕੁੱਕੀ ਕੁਈ ਦੇ ਵਿੱਚ ਜੀ ਤੇ ਉਹ ਪੈਸੇ ਖੋਹ ਕੇ ਤੇ ਬਾਅਦ ਚ ਭੱਜ ਗਏ ਤੇ ਬਾਅਦ ਚ ਕਹਿੰਦੇ ਜੀ ਗੋ ਬੈਕ ਟੂ ਯੋਰ ਕੰਟਰੀ ਸੋ ਇਹ ਘਟਨਾ ਮੇਰੇ ਨਾਲ ਵਾਪਰੀ ਸੀ 93 ਵੈਸਟਬੈਕ ਬੈਂਕ ਦੇ ਬਿਲਕੁਲ ਸਾਹਮਣੇ ਕੁੱਕੀ ਕੁਈ ਦੇ ਵਿੱਚ
ਜੀ
ਤੇ ਚਲੋ ਪੈਸੇ ਤਾਂ ਥੋੜੇ ਸੀਗੇ ਪਰ ਉਸ ਵੇਲੇ ਹਾਲਾਤ ਇੱਦਾਂ ਦੇ ਸੀਗੇ ਕਿ ਸਾਡੇ ਕੋਲ ਜਿਹੜੀ ਪਾਵਰ ਨਹੀਂ ਸੀ ਮੀਡੀਆ ਦੀ, ਹੁਣ ਤਾਂ ਸਾਡਾ ਪੰਜਾਬੀ ਮੀਡੀਆ ਇੰਨਾ ਪ੍ਰਫੁੱਲਤ ਹੋ ਚੁੱਕਾ ਵਰਲਡ ਵਾਈਡ, ਅਸੀਂ ਕਹਿ ਸਕਦੇ ਹਾਂ ਕਿ ਨਿਊਜ਼ੀਲੈਂਡ ਦਾ ਪੰਜਾਬੀ ਮੀਡੀਆ ਸਾਰਿਆਂ ਨਾਲੋਂ ਅੱਗੇ ਆ, ਤੇ ਅਸੀਂ ਇਸ ਚੀਜ਼ ਨੂੰ ਅਗਰ ਮੱਦੇਨਜ਼ਰ ਰੱਖੀਏ ਤਾਂ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਕੁਛ ਨਾ ਕੁਛ ਇਸ ਬਾਰੇ ਆਪਾਂ ਗੱਲਬਾਤ ਕਰ ਸਕਦੇ ਹਾਂ।
ਜੀ ਬਹੁਤ ਸ਼ੁਕਰੀਆ ਪਾਲ ਜੀ ਤੁਹਾਡਾ ਇਸ ਜਾਣਕਾਰੀ ਲਈ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਧੰਨਵਾਦ। ਜੀ ਸੋ ਬਿਲਕੁਲ ਹਾਂਜੀ, ਜਿਵੇਂ ਇਹਨਾਂ ਨੇ ਦੱਸਿਆ ਕਿ ਉਸ ਵੇਲੇ ਹਾਂ ਇਹ ਚ ਕੋਈ ਸ਼ੱਕ ਨਹੀਂ ਕਿ ਉਸ ਵੇਲੇ
ਮੈਨੂੰ ਲੱਗਦਾ ਜੀ ਉਹਦਾ ਮੋਬਾਈਲ ਫੋਨ ਵੀ ਨਹੀਂ ਆਇਆ ਸੀ ਹਲੇ।
ਜੀ 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 ਬਿਲਕੁਲ ਹਾਂਜੀ ਜੀ,
ਉਦੋਂ ਬਸ ਐਸਟੀਡੀ ਫੋਨ ਤੇ ਨਾਰਮਲ ਲੈਂਡਲਾਈਨ ਫੋਨ ਹੁੰਦੇ ਸੀ, ਪਰ ਇਹ ਆ ਵੀ ਉਦੋਂ ਗਿਣਤੀ ਵੀ ਬਹੁਤ ਥੋੜੀ ਸੀ, ਜਿਵੇਂ ਉਦੋਂ ਤਾਂ ਬਰਖਲ ਵੀ ਬਹੁਤ ਗਿਣਤੀ ਦੀਆਂ ਓਪਰਚੁਨਿਟੀ ਸੀਗੀਆਂ, ਜ਼ਿਆਦਾਤਰ ਜਿਹੜੇ ਆਪਣੇ ਸੱਜਣ ਸੀ ਉਹ ਖੇਤਾਂ ਦੇ ਵਿੱਚ ਵੱਖ ਵੱਖ ਥਾਵਾਂ ਉੱਤੇ ਸੀਜ਼ਨ ਲਾਉਣੇ, ਉਹਨੀ ਹੌਕਸ ਬੇ ਦੇ ਵਿੱਚ ਕਦੇ ਪੁੱਕੀ ਕੋਈ ਜਾਂ ਕਿਸੇ ਹੋਰ ਇਲਾਕੇ ਦੇ ਵਿੱਚ ਜਿੱਥੇ ਜਿੱਥੇ ਫਰੂਟ ਦਾ ਸੀਜ਼ਨ ਹੁੰਦਾ ਸੀ ਉੱਥੇ ਉੱਥੇ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ
ਲੱਗ ਜਾਂਦੇ ਸੀ ਜੀ,
ਤੇ ਉਦੋਂ ਸਿਰ ਤੇ ਕਿਰਪਾਨ ਵੀ ਹੁੰਦੀ ਸੀ ਇਲੀਗਲ ਮਾਈਗ੍ਰੈਂਟ ਹੋਣ ਕਰਕੇ ਜਾਂ ਹੋਰ ਕੋਈ ਮਜਬੂਰੀਆਂ ਵੀ ਹੁੰਦੀਆਂ
ਸੀ।
ਸੋ ਹੁਣ ਕਿਸੇ ਹੱਦ ਤੱਕ ਜਿਹੜਾ
ਹਰ ਜਗ੍ਹਾ ਆਪਣਾ ਭਾਈਚਾਰਾ ਹੈ ਜੀ, ਹੈਲਪ ਕਰਨ ਦੇ ਲਈ ਹਰੇ ਜਗ੍ਹਾ ਭਾਈਚਾਰਾ ਆਪਣਾ ਵਧਿਆ, ਬੈਂਕਾਂ ਚ ਲੈ ਲਓ ਚਾਹੇ ਕਿਸੇ ਹੋਰ ਮਹਿਕਮਿਆਂ ਚ ਲੈ ਲਓ, ਸੋ ਆਪਣਾ ਭਾਈਚਾਰਾ ਕਾਫੀ ਵਧਿਆ ਜੀ, ਡਰਾਈਵਿੰਗ ਚ ਲੈ ਲਓ, ਹਰ ਇੱਕ ਜਗ੍ਹਾ ਆਪਾਂ ਨੂੰ ਜਿਹੜੀ ਸਲਾਹ ਮਿਲ ਜਾਂਦੀ ਹੈ
ਜੀ।
ਸੋ ਬਹੁਤ ਠੀਕ ਹੈ ਜੀ, ਇਸ ਵੇਲੇ ਖਬਰਾਂ ਦਾ ਵੀ ਟਾਈਮ ਹੋ ਗਿਆ
ਜੀ, ਲੋਕਲ ਨਿਊਜ਼ ਤੁਹਾਡੇ ਲਈ ਹਾਜ਼ਰ ਕਰਦੇ ਹਾਂ। ਇਸ ਤੋਂ ਬਾਅਦ ਨਰਿੰਦਰ ਵੀਰ ਹੋਣਾ ਦੇ ਨਾਲ ਗੱਲਬਾਤ ਕਰਦੇ ਚੱਲਾਂਗੇ, ਕਿਉਂਕਿ ਵਿਕਰਮਜੀਤ ਹੋਣਾ ਦੇ ਇੰਸੀਡੈਂਟ ਤੋਂ ਤੁਰੰਤ ਬਾਅਦ ਨਰਿੰਦਰ ਵੀਰ ਦੇ ਨਾਲ ਇਸ ਤੋਂ ਵੀ ਜ਼ਿਆਦਾ ਜਿਹੜੀ ਇੰਟੈਂਸਿਟੀ ਵਾਲਾ ਵਾਪਰਿਆ ਹਾਦਸਾ, ਇਹ ਗੱਲ ਵੱਖਰੀ ਹੈ ਕਿ ਤਸੱਲੀ ਬਖਸ਼ ਗੱਲ ਇਹ ਰਹੀ ਕਿ ਇਸ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਹੈ ਉਹ ਨਹੀਂ ਜਿਹੜਾ ਹਮਲਾ ਕਰਨ ਵਾਲਾ ਉਹ ਕਰ ਸਕਿਆ, ਲੇਕਿਨ ਜਿਹੜਾ ਜਿਸ ਹਿਸਾਬ ਨਾਲ ਉਹ ਖੇੜੇ ਪਿਆ ਨਰਿੰਦਰ ਵੀਰ ਹੋਣਾ ਦੇ, ਉਹ ਆਪਣੇ ਆਪ ਦੇ ਵਿੱਚ ਬੜੀ ਅਜੀਬ ਗੱਲ ਹੈ। ਹਾਂ ਉਸ ਇਲਾਕੇ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੁਲਿਸ ਦੁਆਰਾ ਵੀ ਜਦੋਂ ਓਪਰੇਸ਼ਨ ਕੀਤੇ ਜਾਂਦੇ ਨੇ, ਜੀ ਆਈ ਇਲਾਕੇ ਦੇ ਵਿੱਚ ਬੜਾ ਵਾਈਡਰ ਏਰੀਆ ਉਹ, ਰਵਾਇਤੀ ਤੌਰ ਦੇ ਉੱਤੇ ਡਰੱਗ ਡੀਲਰ ਜਿਹੜੇ ਉਹਨਾਂ ਨੂੰ ਡੀਲ ਕਰਨਾ ਪੈਂਦਾ, ਆਪਣੀ ਪੈਟਰੋਲਿੰਗ ਦੇ ਦੌਰਾਨ ਮੈਂ ਵੀ ਨੋਟਿਸ ਕੀਤਾ ਉੱਥੇ, ਹਾਲਾਂਕਿ ਉਸ ਇਲਾਕੇ ਨੂੰ ਕਾਫੀ ਹੱਦ ਤੱਕ ਕਲੀਨ ਕੀਤਾ ਜਾ ਚੁੱਕਾ। ਅਸੀਂ ਪਨਾਮਾ ਰੋਡ ਤੋਂ ਮਾਊਂਟ ਵਲਿੰਗਟਨ ਤੋਂ ਸ਼ੁਰੂ ਕਰਕੇ ਜੇਕਰ ਜੀ ਆਈ ਵਾਈਡਰ ਸਾਰਾ ਏਰੀਆ ਦੇਖਦੇ ਹਾਂ ਪੈਨਮਿਊਰ ਦਾ, ਤੁਹਾਨੂੰ ਯਾਦ ਹੋਵੇਗਾ ਜਿਹੜੀ ਪੁਲਿਸ ਫੋਰਸ ਹੈ ਨਿਊਜ਼ੀਲੈਂਡ ਦੀ ਉਸ ਦੇ ਵਿਕਰਮ ਜੀ ਪਹਿਲਾਂ ਵੈਸਟ ਨਹੀਂ ਸੀ ਪਾਈ ਹੁੰਦੀ, ਪਹਿਲਾਂ ਟੀ ਸ਼ਰਟ ਜਾਂ ਨਾਰਮਲ ਸ਼ਰਟ ਹੁੰਦੀ ਸੀ ਜਿਹਤੇ ਲੱਗਿਆ ਹੁੰਦਾ ਸੀ ਆਪਣਾ ਜਿਹੜਾ ਇਨਸਿਗਨੀਆ ਪੁਲਿਸ ਦਾ, ਪਰ ਜੀ ਆਈ ਦੇ ਵਿੱਚ ਇੱਕ ਵਾਰ ਇੱਕ ਰਾਤ ਨੂੰ ਪਿੱਛਾ ਕਰਦਿਆਂ ਜਿਹੜਾ ਟਾਣੀ ਫਾਸਟ ਸਟਰੀਟ ਆ ਉੱਥੇ ਇੱਕ ਗੈਂਗਸਟਰ ਨੇ ਜਿਹੜਾ ਕਿ ਬਲੈਕ ਪਾਵਰ ਦਾ ਮੈਂਬਰ ਸੀ, ਉਹਨੇ ਇੱਕ ਪੇਚਕਸ ਸਕਰੂ ਡਰਾਈਵਰ ਜਿਹੜਾ ਉਹ ਪੁਲਿਸ ਆਫਿਸਰ ਦੇ ਆਰ ਪਾਰ ਲੰਘਾ ਦਿੱਤਾ ਸੀ ਭਾਜੀ। ਸੋ ਵੈਸਪੈਕ ਦੇ ਹੈਲੀਕਾਪਟਰ ਦੇ ਨਾਲ ਉਸਨੂੰ ਏਅਰਲਿਫਟ ਕਰਕੇ ਆਕਲੈਂਡ ਪਬਲਿਕ ਹਾਸਪਿਟਲ ਚ ਲਿਜਾ ਕੇ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਉਸ ਆਫਿਸਰ ਨੂੰ ਬਚਾਇਆ ਗਿਆ, ਲੇਕਿਨ ਉਸ ਤੋਂ ਬਾਅਦ ਫਿਰ ਇਹ ਜ਼ਰੂਰੀ ਹੋ ਗਿਆ ਕਿ ਪੁਲਿਸ ਆਫਿਸਰ ਜਦੋਂ ਆਨ ਡਿਊਟੀ ਹੈ ਤੇ ਉਹ ਵੈਸਟ ਪਾ ਕੇ ਰੱਖੇ, ਸੋ ਉਹਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਘਟਨਾ ਉਹ ਨਾ ਵਾਪਰ ਸਕੇ। ਸੋ ਇਹ ਉਹ ਇਲਾਕਾ ਹੈ ਜੀ ਜਿਸ ਇਲਾਕੇ ਦੇ ਵਿੱਚ ਨਰਿੰਦਰ ਵੀਰ ਦੇ ਨਾਲ ਇਹ ਘਟਨਾ ਵਾਪਰੀ ਆ, ਹਾਲੇ ਵੀ ਉੱਥੇ ਪੋਟੈਂਸ਼ੀਅਲ ਹੈਜ਼ਰਡ ਜਿਹੜੇ ਖਾਸ ਤੌਰ ਤੇ ਟ੍ਰੈਫਿਕ ਦੇ ਰੋਡ ਰੇਜ ਨੂੰ ਲੈ ਕੇ ਉਹ ਇਸੇ ਤਰ੍ਹਾਂ ਮੌਜੂਦ ਹੈਗੇ। ਔਰਮਿਸਟਨ ਥਾਣੇ ਦੇ ਵਿੱਚ ਆਉਂਦੇ ਇੱਕ ਦੋ ਦਿਨਾਂ ਚ ਵੈਸੇ ਮੈਂ ਪੈਟਰੋਲਿੰਗ ਦੇ ਲਈ ਜਾਣਾ, ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਇਲਾਕੇ ਨੂੰ ਇੱਕ ਵਾਰ ਫੇਰ ਨਜ਼ਰਸਾਨੀ ਦੁਬਾਰਾ ਕੀਤੀ ਜਾਵੇ।
ਜੀ ਜਿਸ ਤਰ੍ਹਾਂ ਤੁਸੀਂ ਏਰੀਆ ਦਾ ਗੱਲ ਕੀਤੀ ਭਾਜੀ, ਜਿੱਦਾਂ ਟੈਕਸੀ ਦੇ ਵਿੱਚ ਐਕਸਪੀਰੀਅੰਸ ਹੋ ਜਾਂਦਾ ਵੀ ਕਿਹੜਾ ਏਰੀਆ ਕਿੱਦਾਂ ਦਾ, ਤੇ ਜੀ ਆਈ ਦੇ ਵਿੱਚ ਰਾਤ ਨੂੰ ਜੋਬਾਂ ਵੀ ਖੜੀਆਂ ਹੋਣ ਵਧੀਆ ਨਾ, ਤਾਂ ਵੀ ਪਤਾ ਪਿਕ ਨਹੀਂ ਸੀ ਕਰਦਾ, ਤੇ ਇਹ ਕਿਤੇ ਨਾ ਕਿਤੇ ਸੇਫਟੀ ਦਾ ਵੀ ਰੀਜ਼ਨ ਆ। ਹੋਰ ਵੀ ਏਰੀਆ ਬਹੁਤ ਨੇ ਜਿਹੜੇ ਆਕਲੈਂਡ ਦੇ ਵਿੱਚ ਜਿੱਥੋਂ ਵਧੀਆ ਜੋਬ ਵੀ ਹੁੰਦੀ ਆ, ਜਿਹੜਾ ਉਟਾਰਾ ਜਾਂ ਮਹਿੰਗੀ ਦਾ ਏਰੀਆ ਆਪਾਂ ਦੇਖ ਸਕਦੇ
ਹਾਂ। ਗਲਤ ਨਹੀਂ ਬਿਕਰਮ ਜੀ, ਸੁਖਦੇਵ ਬੈਂਸ ਜੀ ਹੋਣਾ ਦੇ ਨਾਲ ਵੀ ਇੱਕ ਇੰਸੀਡੈਂਟ
ਹੋਇਆ ਸੀ, ਉਹਨਾਂ ਨਾਲ ਵੀ ਹੈਪਨ ਹੋਇਆ ਸੀ, ਉਹ ਲੜਕੀਆਂ ਨੇ ਹੋਏ ਸੀਗੀ ਮਾਰ ਕੁੱਟ ਜਿੱਦਾਂ ਉਹਨਾਂ ਨੇ, ਤੇ ਇੱਕ ਆਪਣੇ ਮੁੰਡੇ ਹੋਰ ਪੰਜਾਬੀ ਨਾਲ ਵੀ ਹੋਇਆ ਸੀਗਾ, 23 ਨੰਬਰ ਕੈਬ ਨੰਬਰ ਯਾਦ ਆ ਮੇਰੇ, ਉਹਨਾਂ ਨੂੰ ਵੀ ਕਿਹਾ ਸੀ ਕਿ ਜਿਹੜਾ ਵਨ ਵੇ ਦੇ ਵਿੱਚ ਤੂੰ ਲੈ ਕੇ ਜਾ ਗੱਡੀ ਵੀ ਰੋਂਗ ਸਾਈਡ ਤੋਂ, ਉਹਦੇ ਨਾਲ ਕੁੱਟਮਾਰ ਕੀਤੀ, ਕਿਤੇ ਨਾ ਕਿਤੇ ਉੱਥੇ ਜਿਹੜਾ ਹੁੰਦਾ ਉਹਨਾਂ ਦਾ ਡਰਿੰਕ ਕੀਤੀ ਹੁੰਦੀ ਉਹਨਾਂ ਦੀ, ਤੇ ਡਰਾਈਵਰ ਦੇ ਬੜੀ ਕਲੋਜ਼, ਮਤਲਬ ਤੁਹਾਨੂੰ ਈਜ਼ੀ ਆ ਤੁਹਾਨੂੰ ਟਾਰਗੇਟ ਕਰਨਾ, ਤੁਸੀਂ ਡਰਾਈਵਿੰਗ ਸੀਟ ਤੇ ਬੈਠੇ ਹੋ, ਪਿੱਛੋਂ ਬੰਦਾ ਤੁਹਾਨੂੰ
ਕਰ ਸਕਦਾ ਨਾ। ਬਿਲਕੁਲ ਦੋਸਤੋ, ਤੁਹਾਡੇ ਨਾਲ ਵੀ ਕੋਈ ਐਸਾ ਹਾਦਸਾ ਹੋਇਆ ਜ਼ਰੂਰ ਤੁਸੀਂ ਵੀ ਆਪਣਾ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ, 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ। ਲੱਗਦਾ ਕੁਝ ਘੰਟੀਆਂ ਵੱਜ ਰਹੀਆਂ ਨੇ ਜੀ। ਹੈਲੋ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ
ਜੀ।
ਠੀਕ ਠਾਕ, ਤੁਸੀਂ ਆਉਂਦੇ ਰਹੋ ਜੀ, ਕੀ ਨਾਮ ਆਪਣਾ?
ਮੇਰਾ ਨਾਮ, ਸੋਰੀ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਜੀ।
ਹਾਂਜੀ ਜ਼ਰੂਰ, ਹਾਂਜੀ ਕੋਈ ਗੱਲ ਨਹੀਂ।
ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਆਪਣੇ ਲੋਕਾਂ ਨੂੰ ਇੰਨਾ ਕੁ ਖਫਾ ਨਹੀਂ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਨਾ ਕਿ ਅਸੀਂ ਇਹਨਾਂ ਦੀ ਜੋਬਾਂ ਤੇ ਹੱਥ ਮਾਰਿਆ ਹੋਇਆ ਨਾ, ਤੇ ਇਹ ਸਾਨੂੰ ਦੇਖ ਕੇ ਇਹਨਾਂ ਦਾ ਮਤਲਬ ਕਿ ਇਹਨਾਂ ਦੇ ਖੂਨ ਚ ਉਬਲਣਾ ਸ਼ੁਰੂ ਹੋ ਜਾਂਦਾ ਕਿ ਇਹਨਾਂ ਨੂੰ ਮਾਰ ਦੇ ਜਾਂ ਕੁੱਟ ਦੇ ਜਾਂ ਕੁਛ ਮਰਜ਼ੀ ਹੈ।
ਦੇਖੋ ਜੀ, ਜਾਂ ਤਾਂ ਫਿਰ ਜਾਂ ਤਾਂ
ਬਿਕਰਮਜੀਤ ਸਿੰਘ ਜੀ ਨਾਲ ਇੱਕ ਹੋਰ ਗਲੈਨੇ ਹੋਇਆ ਮੈਂ ਰਾਤ ਵੀਡੀਓ ਦੇਖੀ ਸੀ ਇੱਕ ਇੱਕ ਗੱਲ ਆਉਂਦੀ ਕਿ ਇਹ ਲੋਕ ਤਾਂ ਮੂਰਖ ਹੈ ਹੀ ਨੀ ਹਨਾ ਜੇ ਕੁਛ ਬੋਲਦੇ ਵੀ ਚੁੱਪ ਕਰਕੇ ਉਹਨਾਂ ਪਾਸਾ ਵੱਟ ਕੇ ਨਿਕਲ ਜਾਓ
ਪ੍ਰਵਾਸੀਆਂ ਦੇ ਬਰਾਬਰ ਕਰਨ ਕਿਉਂਕਿ ਇਹਨਾਂ ਦੀ ਤਾਂ ਆਪਣੀ ਮਿਨਿਸਟਰ ਕਹਿੰਦੀ ਹੈ ਜਿਹੜੇ ਨਿਊਜ਼ੀਲੈਂਡ ਦੇ ਵਸਨੀਕ ਆ ਉਹ ਕੰਮਕਾਰ ਦੇ ਮਾਮਲੇ ਚ ਨਿਕੰਮੇ ਆ ਇਸ ਕਰਕੇ ਪ੍ਰਵਾਸੀਆਂ ਦੇ ਕਰਕੇ ਹੀ ਕੰਮਕਾਰ ਚੱਲਦੇ ਆ
ਭਾਜੀ ਜੇ ਇਹ ਕੰਮ ਦੇ ਹੁੰਦੇ ਤਾਂ ਛੋਟੇ ਜਿਹੇ ਟਾਪੂ ਚ ਆਪਾਂ ਨੂੰ ਆਉਂਦੀ ਕਿਆ ਜ਼ਰੂਰਤ ਸੀ ਆਪਾਂ ਨੂੰ ਕਿੱਥੇ ਬੁਲਾਉਣਾ ਸੀ ਇਹਨਾਂ ਨੇ
ਆਪਾਂ ਨੂੰ ਵੜਨੀ ਸੀ ਦੇਣਾ
ਠੀਕ ਹੈ ਨਾ ਤੁਸੀਂ ਹਿਸਾਬ ਲਾ ਲੋ ਇੱਥੇ ਇਹਨਾਂ ਨੇ ਇੱਕ ਇੱਕ ਫੈਮਿਲੀ ਮੈਂਬਰ ਆਇਰਲੈਂਡਰ ਆਉਂਦੇ ਨੇ ਇਹ ਆਇਰਲੈਂਡਰ ਇੱਕ ਫੈਮਿਲੀ ਮੈਂਬਰ ਕਮਾਉਂਦਾ ਤੇ 10 ਬੈਗ ਖਾਂਦੇ ਨਾ ਡੋਲ ਵੀ ਮਿਲਦੀ ਘਰੇ ਬੈਠਿਆਂ ਨੂੰ ਇਹਨਾਂ ਦੇ ਘਰੇ ਤੁਸੀਂ ਜਾ ਕੇ ਦੇਖਿਓ ਘੱਟੋ ਘੱਟ ਮੈਂ ਕਹਿੰਦਾ ਤੁਹਾਨੂੰ ਪੈਰ ਧਰਮ ਜਗ੍ਹਾ ਨੇ ਕੋਈ ਕੱਪੜਾ ਗਿਰਿਆ ਉਹਦਾ ਭਾਂਡੇ ਗਿਰੇ ਮੀਟ ਉਹਨਾਂ ਦੇ ਹੁੰਦਾ ਆਪਣਾ ਕਾਰਪੇਟਾਂ ਦੇ ਬਿਆ ਹੁੰਦੇ ਨਾ ਗੰਦ ਪਾਇਆ ਹੁੰਦਾ ਬੰਦੇ ਉਹੀ ਨੇ ਜਿਹਦੇ ਕੋਲ ਜੋਬ ਨੇ ਕਿ ਉਹ ਬੰਦਾ ਬਹੁਤ ਜਿਆਦਾ ਰੇਸਿਸਟ ਆ ਜਿਹੜਾ ਬੰਦਾ ਕੰਮ ਕਰਦਾ 9 to 5 ਆਪਣੀ ਫੈਮਿਲੀ ਲਈ ਠੀਕ ਆ ਆਪਣੇ ਬੱਚਿਆਂ ਲਈ ਕੰਮ ਕਰਦਾ ਜਾਂ ਬਿੱਲ ਭਰਦਾ ਪੇਮੈਂਟਾਂ ਕਰਦਾ ਉਹ ਬੰਦੇ ਦਾ ਟਾਈਮ ਨਹੀਂ ਗਾ ਸੋਚਣ ਦਾ ਕਿ ਮੈਂ ਰੇਸਿਸਟ ਬਾਰੇ ਸੋਚਾਂ ਜਾਂ ਕੁਛ ਹੋਰ ਕਰਾਂ ਜੋਬ ਤੇ ਜਾਂਦਾ ਉਹਨੂੰ ਇੰਡੀਅਨ ਵੀ ਮਿਲਦਾ ਚਾਈਨੀਜ਼ ਵੀ ਮਿਲਦਾ ਅਫਗਾਨੀ ਵੀ ਮਿਲਦਾ ਹਰੇਕ ਤਰ੍ਹਾਂ ਜੋਬ ਮਿਲਦੇ ਨੇ ਉਹਦਾ ਨੇਚਰ ਵੀ ਅਜਿਹਾ ਬਣ ਜਾਂਦਾ ਹੁਣ ਆਪਣੇ ਲੋਕਾਂ ਚ ਵੀ ਹੈ ਕਿਤੇ ਕਿਤੇ ਰੇਸਿਸਟ ਥਿੰਕ ਪਰ ਆਪਾਂ ਜ਼ਾਹਿਰ ਨੀ ਕਰ ਸਕਦੇ ਆਪਾਂ ਗੁੱਸਾ ਪੀ ਲੈਂਦੇ ਹਾਂ ਇਹ ਲੋਕ ਗੁੱਸਾ ਪੀਂਦੇ ਨੇ ਤਾਂ ਮਾਰਕ ਟਾਈਪ ਤੇ ਆ ਜਾਂਦੇ ਨੇ ਮੈਂ ਤਾਂ ਭਾਜੀ ਉਹਨਾਂ ਨੂੰ ਇੰਨਾ ਹੀ ਸੁਜੈਸ਼ਨ ਕਰ ਸਕਦਾ ਕਿ ਦੇਖੋ ਆਪਾਂ ਇਹ ਚੀਜ਼ ਦਾ ਹੱਲ ਨਹੀਂ ਗਾ ਜੇ ਆਪਾਂ ਚੁੱਪ ਰਾਂਗੇ ਬਟ ਐਟਲੀਸਟ ਆਪਣੀ ਸੇਫਟੀ ਬਣ ਜਾਂਦੀ ਆ ਇਹਨਾਂ ਦਾ ਕੁਛ ਨੀ ਪਤਾ ਇਹਨਾਂ ਤਾਂ ਜੇਲ੍ਹ ਚ ਬਹਿ ਕੇ ਵੀ ਡੋਲ ਮਿਲ ਜਾਣੀ ਆ ਜੇਲ੍ਹ ਤੋਂ ਬਾਹਰ ਵੀ ਡੋਲ ਮਿਲ ਜਾਣੀ
ਆ
ਰੋਟੀ ਖਾਣੀ ਆ ਟਾਈਮ ਗੁਜ਼ਾਰਾ ਇਹਨਾਂ ਕਿਹੜਾ ਕੁੜੀਆਂ ਵਿਆਹਣੀਆਂ ਨੇ ਜਾਂ ਧੀਆਂ ਵਿਆਹਣੀਆਂ ਨੇ ਜਾਂ ਘਰ ਵਾਲੇ ਨੇ
ਜੀ ਬਹੁਤ ਮਿਹਰਬਾਨੀ ਜੀ ਤੁਹਾਡੀ ਜਾਣਕਾਰੀ ਲਈ ਬਹੁਤ ਧੰਨਵਾਦ ਧੰਨਵਾਦ ਜੀ ਸੇਫਟੀ ਦੇ ਪੁਆਇੰਟ ਆਫ ਵਿਊ ਤੋਂ ਉਹਨਾਂ ਦਾ ਪੁਆਇੰਟ ਵੈਲਿਡ ਸੀ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਜਦੋਂ ਇੱਥੋਂ ਦੇ ਸਥਾਨਕ ਲੋਕ ਜਿਹੜੇ ਜਾਂ ਸਾਡੇ ਤੋਂ ਪਹਿਲਾਂ ਦੇ ਆਏ ਜਾਂ ਬਾਅਦ ਵਿੱਚ ਆਏ ਜਿਹੜੇ ਤਾਏ ਦੇ ਪੁੱਤ ਜਿਹਨਾਂ ਨੂੰ ਕਹਿ ਲੈਂਦੇ ਆਪਾਂ ਗੁਆਂਢੀ ਜਿਹੜੇ ਪੈਸੀਫਿਕ ਆਈਲੈਂਡਰ ਕਮਿਊਨਿਟੀ ਹੈ ਅਸੀਂ ਕਿਸੇ ਵੀ ਨਫ਼ਰਤ ਦਾ ਪ੍ਰਚਾਰ ਨਹੀਂ ਕਰਨਾ ਚਾਹੁੰਦੇ ਲੇਕਿਨ ਜਿਹੜੀ ਗੱਲ ਵਿਕਰਮਜੀਤ ਉਹਨਾਂ ਨੇ ਪਹਿਲਾਂ ਵੀ ਕੀਤੀ ਸੀ ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਦਾ ਇਹੀ ਕਹਿਣਾ ਕਿ ਆਪਣੇ ਆਪ ਨੂੰ ਸੇਫ ਰੱਖੋ
ਜੀ
ਹੈਲੋ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ
ਨੋ ਡਾਊਟ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਉਹ ਇਲਾਕਾ ਥੋੜਾ ਖਤਰਨਾਕ ਹੈ ਪਰ ਮੈਂ ਜਿਹੜੇ ਭਾਜੀ ਹੁਣ 2 ਮਿੰਟ ਪਹਿਲਾਂ ਗੱਲ ਕਰ ਰਹੇ ਸੀ ਮੈਨੂੰ ਥੋੜਾ ਜਿਹਾ ਉਹਨਾਂ ਦੀ ਗੱਲ ਨਾਲ ਥੋੜਾ ਜਿਹਾ ਮੈਂ ਸਹਿਮਤ ਹਾਂ ਕਿ ਜਿਹੜੇ ਲੋਕ ਵਿਹਲੇੜ ਨੇ ਸਿਰਫ ਉਹੀ ਰੇਸਿਜ਼ਮ ਬਾਰੇ ਸੋਚਦੇ ਨੇ ਉਹ ਨਹੀਂ ਏਦਾਂ ਦੀ ਕੋਈ ਗੱਲ ਨੀ ਹੈਗੀ ਸੀ ਇਹ ਕਿਸੇ ਕਿਸੇ ਬੰਦੇ ਦੇ ਮੈਂਟੈਲਿਟੀ ਤੇ ਆਪਾਂ ਕੁਛ ਨੀ ਕਰ ਸਕਦੇ ਜੇ ਕਹੀਏ ਕਿ ਸਾਰੇ ਰੇਸਿਸਟ ਨੇ ਸਾਰੇ ਵੀ ਰੇਸਿਸਟ ਨੀ ਹੈਗੇ 7 ਸਾਲ ਹੋ ਗਏ ਮੈਨੂੰ ਇਸ ਕੰਟਰੀ ਦੇ ਵਿੱਚ ਮੇਰੇ ਨਾਲ ਕਦੇ ਏਦਾਂ ਦਾ ਹਾਦਸਾ ਨੀ ਵਾਪਰਿਆ
ਜੀ
ਰੋਡ ਰੇਜ ਹੁੰਦੀ ਆ ਥੋੜੀ ਘਣੀ ਹੁੰਦੀ ਆ ਟੇਲ ਗੇਟਿੰਗ ਵੀ ਹੁੰਦੀ ਆ ਬਟ ਇਸ ਬੰਦੇ ਨੂੰ ਰਾਹ ਦੇਣ ਦੇ ਬਾਵਜੂਦ ਵੀ ਇਹ ਬੰਦਾ ਖੇੜੀ ਪੈ ਗਿਆ ਤੇ ਜਿਹੜੀ ਮੈਂ ਫੇਸਬੁੱਕ ਤੇ ਵੀਡੀਓ ਵੀ ਪਾਈ ਸੀਗੀ ਉਹ ਮੈਂ ਸਿਰਫ ਆਪਣੀ ਸੇਫਟੀ ਲਈ ਪਾਈ ਸੀ ਕਿਉਂਕਿ ਜਦੋਂ ਮੈਂ ਉਹਨੂੰ ਧਮਕੀ ਦਿੱਤੀ ਵੀ ਮੈਂ ਪੁਲਿਸ ਨੂੰ ਕਾਲ ਕਰਨ ਲੱਗਿਆ ਤੂੰ ਜਾ ਨੀ ਰਿਹਾ ਕਿਉਂਕਿ ਮੈਂ ਉਹਨੂੰ ਕਿਹਾ ਵੀ ਯਾਰ ਤੂੰ ਜਾ ਮੈਂ ਤੈਨੂੰ ਰਾਹ ਦੇਤਾ
ਠੀਕ ਹੈ
ਮੈਂ ਤੇਰੇ ਨਾਲ ਕੋਈ ਫਾਈਟ ਨਹੀਂ ਕਰਨਾ ਚਾਹੁੰਦਾ ਤੂੰ ਇੰਨੇ ਦੇਰ ਤੋਂ ਟੇਲ ਗੇਟਿੰਗ ਕਰ ਰਿਹਾ ਜਿੱਥੇ ਸੜਕ ਖੁੱਲੀ ਮਿਲੀ ਮੈਂ ਤੈਨੂੰ ਰਾਹ ਦੇਤਾ ਤੂੰ ਲੰਘ ਜਾ ਭਾਈ ਤੇ ਮੈਂ ਇੰਡੀਕੇਟਰ ਲਾ ਕੇ ਲੈਫਟ ਕੀਤੀ ਆ ਗੱਡੀ ਉਹਦਾ ਮਤਲਬ ਇਹ ਆ ਵੀ ਮੈਂ ਕੋਈ ਗੁੱਸੇ ਤਾਂ ਕੀਤੀ ਨੀ ਮੈਂ ਸੇਫ ਜਗ੍ਹਾ ਦੇਖ ਕੇ ਸੇਫ ਪਾਸੇ ਦੇ ਰਿਹਾ ਤੈਨੂੰ ਤੂੰ ਜਾ ਜਦੋਂ ਇਹ ਨਹੀਂ ਹਟਿਆ ਤਾਂ ਇਹਨੂੰ ਮੈਂ ਕਿਹਾ ਮੈਂ 111 ਡਾਇਲ ਕਰਦਾ ਮੇਰੇ ਫੋਨ ਦੇ ਵਿੱਚ 5-11 ਦੇ 111 ਡਾਇਲ ਕੀਤਾ ਮੈਂ ਉਸ ਦਿਨ ਵੀਰਵਾਰ ਨੂੰ ਤਾਂ ਇਹ ਬੰਦਾ ਮੈਨੂੰ ਕਹਿੰਦਾ ਓਕੇ ਯੂ ਡਾਇਲ ਦਾ ਕੋਪਸ ਆਈ ਵਿਲ ਸ਼ੋ ਯੂ ਇਹਦੀ ਇਹ ਵਰਡਿੰਗ ਸੀ ਤੇ ਮੇਰੇ ਦਿਮਾਗ ਦੇ ਵਿੱਚ ਉਸ ਸਮੇਂ ਮੇਰਾ ਯਾਰ ਮਨਮੀਤ ਆ ਗਿਆ ਅੱਖਾਂ ਮੂਹਰੇ ਘੁੰਮ ਗਿਆ
ਜੀ ਬਿਲਕੁਲ
ਮਨਮੀਤ ਨਾਲ ਜੋ ਵਾਪਰਿਆ ਮੇਰੇ ਦਿਮਾਗ ਚ ਉਹੀ ਗੱਲ ਆਈ, ਮੈਂ ਕਿਹਾ ਕਿਤੇ ਬੰਦੇ ਦੇ ਬਾਹਾਂ ਦੇ ਟੈਟੂ ਨੇ, ਗੈਂਗਸਟਰ ਨਾ ਹੋਵੇ ਕੋਈ, ਵੈਪਨ ਕੱਢ ਕੇ ਜੇ ਮੇਰੇ ਮਾਰਿਆ ਖੁਦਾ ਨਾ ਖਾਸਤਾ ਤਾਂ ਐਟਲੀਸਟ ਇਹ ਵੀਡੀਓ ਇਹ ਸ਼ੋਅ ਕਰ ਦੂਗੀ ਕਿ ਬਾਈ ਮੈਨੂੰ ਮਾਰਿਆ ਕਿਹਨੇ ਆ, ਘੱਟੋ ਘੱਟ ਮੇਰੇ ਘਰਦਿਆਂ ਨੂੰ ਕੋਈ ਨਾ ਕੋਈ ਉਹ ਹੋਜੂਗਾ, ਲੋਕਾਂ ਨੂੰ ਇਹ ਪਤਾ ਲੱਗ ਜੂਗਾ ਵੀ ਇਹਦੇ ਲੋਕਾਂ ਨੇ ਨੀ ਕਹਿਣਾ ਸੀ ਅੱਛਾ ਪੰਜਾਬੀ ਸੀ ਉਹ ਗਲੈਨੀ ਨੂੰ ਤੁਹਾਡੇ ਲੱਗੇ ਚ ਗਿਆ ਸੀ, ਹੋ ਸਕਦਾ ਪੈਸੇ ਕਮਾਉਣ ਦੇ ਮਾਰੇ ਨੇ ਡਰੱਗ ਡੀਲਿੰਗ ਸ਼ੁਰੂ ਕਰਤੀ ਹੋਵੇ, ਡਰੱਗ ਡੀਲਰਾਂ ਨੇ ਮਾਂ
ਵਰਕਿੰਗ ਵੁਮਨ ਜਿਹੜੀਆਂ ਹੈਗੀਆਂ ਕੰਮ ਕਾਜੀ ਔਰਤਾਂ ਉਹਨਾਂ ਨੇ ਡੈਸ਼ਬੋਰਡ ਦੇ ਉੱਤੇ ਕੈਮਰੇ ਲਾਉਣੇ ਸ਼ੁਰੂ ਕਰ ਦਿੱਤੇ,
ਬਿਲਕੁਲ,
ਤੋ ਮੈਨੂੰ ਲੱਗਦਾ ਵੀ ਜਿਹੜੀ ਤੁਹਾਡੀ ਗੱਲ ਆ ਉਹ ਸਹੀ ਆ, ਏਹਤਿਆਤ ਵਰਤਣ ਦੇ ਨਾਲ ਨਾਲ ਇੱਕ ਪਰੂਫ ਦੇ ਤੌਰ ਤੇ ਤੁਹਾਡੇ ਕੋਲ ਉਹ ਚੀਜ਼ ਆ ਜਾਂਦੀ ਹੈ ਕਿ ਹਾਂ ਬਈ ਕਿਹੜੇ ਹਾਲਾਤਾਂ ਦੇ ਵਿੱਚ ਇਹ ਸਾਰਾ ਕੁਝ ਹੋਇਆ। ਹਾਂ ਇਹ ਗੱਲ ਤਸੱਲੀ ਵਾਲੀ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਚਲੋ ਤੁਸੀਂ ਆਪਣਿਆਂ ਨੂੰ ਸੇਫ ਰੱਖਿਆ, ਤੁਸੀਂ ਗੱਡੀ ਲੋਕ ਕਰ ਲਈ, ਸ਼ੀਸ਼ੇ ਆਪਣੇ ਜਿਹੜੇ ਆ ਉਹ ਪੂਰੇ ਵਿੰਡੋ ਅਪ ਕਰ ਲਈਆਂ, ਉਹਦੇ ਨਾਲ ਘੱਟੋ ਘੱਟ ਉਹਨੂੰ ਮੌਕਾ ਨਹੀਂ ਮਿਲ ਸਕਦਾ, ਲੇਕਿਨ ਜਿੰਨੀ ਜ਼ਿਆਦਾ ਨਫ਼ਰਤ ਭਰੀ ਨਿਗਾਹ ਦੇ ਨਾਲ ਉਹ ਤੁਹਾਡੇ ਵੱਲ ਵਧਿਆ ਜਾਂ ਉਹਨੇ ਘਸੁੰਨ ਮਾਰਿਆ, ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਸੋ ਪਹਿਲਾਂ ਤਾਂ ਇਸ ਗੱਲ ਦੀ ਤਸੱਲੀ ਜ਼ਰੂਰ ਹੈ ਕਿ ਚਲੋ ਤੁਸੀਂ ਸੇਫ ਰਹੇ। ਹੁਣ ਤੁਸੀਂ ਇਹ ਦੱਸੋ ਵੀ ਜੀ 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 ਨਰਿੰਦਰ ਵੀਰ, ਤੁਸੀਂ ਜਿੱਦਾਂ ਬਹੁਤ ਲੋਕਾਂ ਦੇ ਕਮੈਂਟ ਆਏ, ਬਿਕਰਮਜੀਤ ਉਹਨਾਂ ਦੇ ਐਪੀਸੋਡ ਦੇ ਵਿੱਚ ਵੀ ਇੱਦਾਂ ਹੋਇਆ, ਤੁਸੀਂ ਕਾਫੀ ਜ਼ਿਆਦਾ ਇਸ ਮਾਮਲੇ ਨੂੰ ਲੈ ਕੇ ਫਰਸਟ੍ਰੇਟਡ ਵੀ ਹੋਏ, ਮੈਨੂੰ ਲੱਗਿਆ ਕਿ ਤੁਸੀਂ ਕਾਫੀ ਲੋਅ ਫੀਲ ਕੀਤਾ। ਦੇਖੋ ਮੁਲਕ ਦੇ ਵਿੱਚ ਜਿਵੇਂ ਬਿਕਰਮਜੀਤ ਉਹਨਾਂ ਨੇ ਕਿਹਾ 99% ਲੋਕ ਹੈਗੇ ਆ ਜਿਹੜੇ ਤੁਹਾਡੇ ਨਾਲ ਐਜ਼ ਏ ਫੈਲੋ ਨਿਊਜ਼ੀਲੈਂਡਰ ਤੁਹਾਡੇ ਨਾਲ ਰੋਜ਼ ਮਿਲਦੇ ਜੁਲਦੇ ਕਾਰ ਵਿਹਾਰ ਦੇ ਵਿੱਚ ਤੁਹਾਡੇ ਪਰਿਵਾਰਕ ਮਾਮਲਿਆਂ ਦੇ ਵਿੱਚ ਤੁਹਾਡੇ ਨਾਲ ਖੜੇ ਹੁੰਦੇ ਆ। ਸੋ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਪਹਿਲੀ ਵਾਰ ਇੰਸੀਡੈਂਟ ਹੋਇਆ ਤੁਹਾਡੇ ਨਾਲ 11 ਸਾਲਾਂ ਚ ਬਿਕਰਮਜੀਤ ਨਾਲ ਪਹਿਲੀ ਵਾਰ ਹੋਇਆ, 1993 ਚ ਇੱਕ ਰੀਕਾਲ ਕੀਤਾ ਈਵੈਂਟ ਹਰਪਾਲ ਭਾਜੀ ਨੇ। ਸੋ ਇੱਦਾਂ ਈਵੈਂਟਸ ਇੱਦਾਂ ਦੇ ਜਿਹੜੇ ਇੰਸੀਡੈਂਟਸ ਆ ਉਹ ਹੁੰਦੇ ਆ, ਕੋਈ ਸ਼ੱਕ ਨਹੀਂ, ਲੇਕਿਨ ਜਿੰਨੀ ਦੇਰ ਦੇਸ਼ ਦਾ ਕਾਨੂੰਨ ਜਿਹੜਾ ਨਾ ਉਹ ਆਮ ਆਦਮੀ ਦੇ ਨਾਲ ਨਹੀਂ ਖੜਦਾ, ਉਨੀ ਦੇਰ ਤੱਕ ਇਸ ਈਵੈਂਟ ਦੀ ਵੀਡੀਓ ਰਿਕਾਰਡਿੰਗ ਜਾਂ ਸਟਿਲ ਫੋਟੋਗ੍ਰਾਫੀ ਕਰਨ ਤੋਂ ਬਾਅਦ ਵੀ ਮੈਨੂੰ ਲੱਗਦਾ ਇਨਸਾਫ ਵਾਲੀ ਗੱਲ ਜਿਹੜੀ ਆ ਉਹ ਮਿਲਣੀ ਥੋੜੀ ਮੁਸ਼ਕਿਲ ਆ। ਸੋ ਰਾਹ ਜ਼ਰੂਰ ਥੋੜਾ ਜਿਹਾ ਔਖਾ, ਲੇਕਿਨ ਇਸ ਰਾਹ ਨੂੰ ਤੁਰ ਪਏ ਆਪਾਂ। ਹੁਣ
ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਗਾ, ਤੁਸੀਂ ਕਾਉਂਟੀ ਮੈਨਕਾਊ ਦੇ ਵਿੱਚ ਪੰਜਾਬੀ ਕਮਿਊਨਿਟੀ ਨੂੰ ਰੀਪ੍ਰੈਜ਼ੈਂਟ ਕਰ ਰਹੇ ਹੋ
ਜੀ,
ਮੇਰੇ ਕੋਲੇ ਮੇਲਸ ਪਈਆਂ ਨੇ ਜੀ, ਮੈਂ ਉਹਨਾਂ ਨੂੰ ਫੇਸਬੁੱਕ ਲਿੰਕ ਭੇਜਿਆ, ਕਹਿੰਦੇ ਸਾਨੂੰ ਵੀਡੀਓ ਚਾਹੀਦੀ ਆ
ਜੀ,
ਉਹਨਾਂ ਤੋਂ ਫੇਸਬੁੱਕ ਲਿੰਕ ਨਹੀਂ ਡਾਊਨਲੋਡ ਹੋਇਆ ਈਮੇਲ ਦੇ ਵਿੱਚੋਂ, ਬਕਾਇਦਾ ਮੈਂ ਫੇਸਬੁੱਕ ਤੋਂ ਵੀਡੀਓ ਡਾਊਨਲੋਡ ਕਰਕੇ ਜੀਮੇਲ ਦੇ ਵਿੱਚ ਲਿੰਕ ਫੇਰ ਭੇਜਿਆ,
ਰਾਈਟ,
ਜਦਕਿ ਉਹੀ ਲਿੰਕ ਮੈਂ ਮੀਡੀਆ ਨੂੰ ਭੇਜਿਆ, ਸਾਰਿਆਂ ਨੇ ਉਹਨੂੰ ਉੱਥੋਂ ਡਾਊਨਲੋਡ ਕਰ ਲਿਆ, ਜਿਹਨੇ ਵੀ ਮੇਰੇ ਤੋਂ ਮੰਗਿਆ ਉਹਨਾਂ ਨੂੰ ਵੀਡੀਓ ਉਦਾਂ ਭੇਜਤੀ ਆ ਜੀਮੇਲ ਦੇ ਵਿੱਚੋਂ,
ਠੀਕ ਹੈ,
ਪਰ ਸਾਡੀ ਨਿਊਜ਼ੀਲੈਂਡ ਦੀ ਪੁਲਿਸ ਤੋਂ ਲਿੰਕ ਨਹੀਂ ਡਾਊਨਲੋਡ ਹੋਇਆ। ਅੱਜ $20 ਲਾ ਕੇ USB ਖਰੀਦ ਕੇ ਉਹਦੇ ਵਿੱਚ ਵੀਡੀਓ ਪਾ ਕੇ ਦੇ ਕੇ ਆਇਆ ਉਹਨਾਂ ਨੂੰ, ਮੈਨੇ ਕਹੋ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ
ਜੀ ਹਾਂ ਜੀ
15 ਮਿੰਟ ਉੱਥੇ ਖੜਿਆ, ਪੇਪਰ ਵਰਕ ਹੋਇਆ, ਫਿਰ ਦੁਬਾਰਾ ਉਹ ਐਵੀਡੈਂਸ ਦੇ ਗਿਆ। ਮੈਨੂੰ ਨੀ ਪਤਾ ਉਸ ਬੰਦੇ ਨੂੰ ਇਹਨਾਂ ਨੇ ਕੀ ਸਜ਼ਾ ਦੇਣੀ ਹੈ ਕਿ ਨਹੀਂ ਦੇਣੀ, ਪਰ ਜੋ ਮੇਰੀ ਮੈਂਟੈਲਿਟੀ ਖਰਾਬ ਹੋਈ ਹੈ ਉਹ ਮੈਨੂੰ ਪਤਾ ਵੀ ਮੈਂ ਕਿੱਦਾਂ ਦੇ ਮੈਂਟਲ ਟੋਰਚਰ ਲੰਘ ਰਿਹਾ। ਮੇਰੇ ਖਿਆਲ ਬਹੁਤੇ ਲੋਕ ਨਾ ਸ਼ਾਇਦ ਇਸੇ ਕਰਕੇ, ਕਿਉਂਕਿ ਪੁਲਿਸ ਜਿਹੜੀ ਹੈ ਨਾ ਇੱਥੋਂ ਦੀ ਬਹੁਤ ਜ਼ਿਆਦਾ ਹੈਰਾਨ ਕਰਦੀ ਹੈ, ਸਪੋਰਟਿਵ ਨਹੀਂ ਹੈਗੀ, ਮੈਂ ਸਿੱਧੀ ਗੱਲ ਕਹੂੰਗਾ, ਸਪੋਰਟ ਨਹੀਂ ਕਰਦੇ, ਐਵੀਡੈਂਸ ਇਕੱਠੇ ਕਰਨ ਦੀ ਕਰਦੇ ਨੇ ਕਿ ਸਾਨੂੰ ਐਵੀਡੈਂਸ ਦੇ ਚੱਲੋ, ਸਾਡੇ ਤੇ ਕੁਐਸਚਨੇਬਿਲਟੀ ਨਾ ਜੇ ਕਿਉਂ ਕਿ ਅਸੀਂ ਇਮੀਗ੍ਰੈਂਟ ਦੀ ਗੱਲ ਕੀਤੀ ਹੈ।
ਹਾਂਜੀ ਨਹੀਂ, ਇਦਾਂ ਇਮੀਗ੍ਰੈਂਟਸ ਦਾ ਨਹੀਂ ਮਾਮਲਾ ਨਰਿੰਦਰ ਵੀਰ ਹੁੰਦਾ, ਪਤਾ ਕੀ ਆ, ਮਾਣਯੋਗ ਅਦਾਲਤ ਵਿੱਚ ਜਦੋਂ ਇੱਕ ਪੁਲਿਸ ਵਾਲਾ ਤੇ ਨਾਲ ਪੁਲਿਸ ਦਾ ਵਕੀਲ ਜਦੋਂ ਜਾਂਦਾ ਨਾ ਕੋਰਟ ਦੇ ਵਿੱਚ, ਤੇ ਕਈ ਵਾਰ ਜਿਹੜਾ ਅਫੈਂਡਰ ਹੁੰਦਾ ਨਾ ਉਹ ਠਿੱਠ ਕਰਕੇ ਚਲਾ ਜਾਂਦਾ ਪੁਲਿਸ ਦੇ ਵਕੀਲ ਨੂੰ ਵੀ ਤੇ ਪੁਲਿਸ ਕਾਂਸਟੇਬਲ ਨੂੰ ਵੀ, ਜਿੰਨੇ ਉਹ ਸਾਰੀ ਕਾਰਵਾਈ ਪਾਈ ਹੁੰਦੀ ਆ। ਇਸ ਕਰਕੇ ਕੋਸ਼ਿਸ਼ ਇਹ ਹੁੰਦੀ ਆਫੀਸਰ ਦੀ ਵੱਧ ਤੋਂ ਵੱਧ ਐਵੀਡੈਂਸ ਇਕੱਠੇ ਕਰ ਲਏ ਜਾਣ ਤਾਂ ਕਿ ਮਾਣਯੋਗ ਅਦਾਲਤ ਦੀ ਤਸੱਲੀ ਕਰਾਈ ਜਾ ਸਕੇ
ਜੀ। ਭਾਜੀ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਬਹੁਤੇ ਲੋਕ ਆਪਣੇ ਇਹ ਸੋਚਦੇ ਨੇ ਵੀ ਨਿਆਇਕ ਪ੍ਰਣਾਲੀ ਦਾ ਜਿਹੜਾ ਸਾਨੂੰ ਸ਼ਾਂਤੀ ਨਹੀਂ ਰੱਖਣੀ ਚਾਹੀਦੀ। ਮੇਰੇ ਖਿਆਲ ਜੇ ਸ਼ਾਇਦ ਕਿਤੇ ਮੈਂ ਜਦੋਂ ਬਾਅਦ ਵਿੱਚ ਵੀ ਉਹਨੇ ਮੈਨੂੰ ਅਪਰੋਚ ਕੀਤਾ, ਜਦੋਂ ਮੈਂ ਬਿਲਕੁਲ ਰਿਲੈਕਸ ਹੋ ਗਿਆ ਸੀ, ਉਹਨੇ ਆਪਣੇ ਆਪ ਨੂੰ ਐਕਸਪੋਜ਼ ਕਰਤਾ ਸੀ, ਮੈਂ ਚਲਿਆ ਗਿਆ ਸੀ ਉੱਥੋਂ, ਮੈਂ ਜਾ ਕੇ ਦੂਜੀ ਜਗ੍ਹਾ ਤੇ ਰੁਕ ਗਿਆ, ਮੈਨੂੰ ਉੱਥੇ ਜਾ ਕੇ ਫੀਲ ਹੋਇਆ ਕਿ ਦੈਟ ਆ ਰੇਸ਼ਿਸ ਥਿੰਗ। ਪਹਿਲਾਂ ਮੈਨੂੰ ਫੀਲ ਨਹੀਂ ਹੋਇਆ ਸੀ, ਕਿਉਂਕਿ ਮੈਨੂੰ ਲੱਗ ਰਿਹਾ ਸੀ ਸ਼ਾਇਦ ਮੈਂ ਗਲਤੀ ਕਰ ਦਿੱਤੀ ਵੀ ਮੈਨੂੰ ਨਹੀਂ ਕਹਿਣਾ ਚਾਹੀਦਾ ਸੀ, ਇੱਕ ਵਾਰ ਮੈਨੂੰ ਅਹਿਸਾਸ ਹੋਇਆ। ਪਰ ਜਦੋਂ ਬੰਦੇ ਨੇ ਮੈਨੂੰ ਵਾਪਸ ਆ ਕੇ ਜਦੋਂ ਮੈਂ ਸਾਰਾ ਨਾਲ ਗੱਲ ਕਰ ਰਿਹਾ ਸੀ, ਜਿਹਨੇ ਕਿ ਪੁਲਿਸ ਨੂੰ ਸਾਰੀ ਰਿਪੋਰਟ ਦਿੱਤੀ, ਉਸ ਟਾਈਮ ਮੈਂ ਥੋੜਾ ਜਿਹਾ ਗਿਲਟੀ ਫੀਲ ਕਰ ਰਿਹਾ ਸੀ ਕਿ ਯਾਰ ਨਹੀਂ ਯਾਰ ਇਹੋ ਜਿਹੇ ਚੰਗੇ ਬੰਦੇ ਵੀ ਹੈਗੇ ਨੇ ਸਾਰਾ ਵਰਗੇ ਜਿਹੜੇ ਹੈਲਪ ਕਰਦੇ ਨੇ, ਮੈਨੂੰ ਸ਼ਾਇਦ ਨਹੀਂ ਕਹਿਣਾ ਚਾਹੀਦਾ ਸੀ। ਬਟ ਜਦੋਂ ਬੰਦਾ ਦੁਬਾਰਾ ਆ ਕੇ ਉਹਨੇ ਆ ਕੇ ਉਸ ਬੋਰੀ ਨੂੰ ਵੀ ਗਾਲਾਂ ਕੱਢੀਆਂ, ਮੈਨੂੰ ਵੀ ਦੁਬਾਰਾ ਪੰਚ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੈਨੂੰ ਲੱਗਿਆ ਕਿ ਵਟ ਆਈ ਹੈਵ ਡਨ ਇਸ ਪਰ ਮੈਂ ਬਿਲਕੁਲ ਸਹੀ ਕੀਤਾ।
ਮਾਈਗ੍ਰੈਂਟਸ ਵਰਕਰਸ ਐਸੋਸੀਏਸ਼ਨ ਵੱਲੋਂ ਕਾਫੀ ਜ਼ਿਆਦਾ ਸਰਗਰਮ ਰਹਿਣ ਵਾਲੇ ਬੀਬਾ ਅਨੂਪ ਰੋਟੀ ਹੋਣਾ ਦਾ, ਜਿਨ੍ਹਾਂ ਨੇ ਵਾਰ ਵਾਰ ਇਹਨਾਂ ਸਾਰੇ ਮੁੱਦਿਆਂ ਉੱਤੇ ਨਜ਼ਰਸਾਨੀ ਕੀਤੀ, ਔਰ ਨਜ਼ਰਸਾਨੀ ਹੀ ਨਹੀਂ ਕੀਤੀ ਬਲਕਿ ਜਿਹੜੇ ਸਾਡੇ ਰਾਈਟਸ ਹੈ ਇਸ ਮੁਲਕ ਦੇ ਵਿੱਚ ਉਹਨਾਂ ਪ੍ਰਤੀ ਤੁਹਾਡੇ ਜਿਹੜੇ ਫੇਸਬੁੱਕ ਦੇ ਜਾਂ ਹੋਰ ਜਿਹੜੇ ਲੋਕਾਂ ਦੇ ਕੋਮੈਂਟ ਸੀ ਉਹਦੇ ਨਾਲ ਪੈਰਲ ਦੇ ਵਿੱਚ ਆ ਕੇ ਆਪਣੀ ਗੱਲ ਵੀ ਰੱਖੀ। ਮੇਰਾ ਖਿਆਲ ਹੈ ਵੀ ਆਪਣੀ ਗੱਲ ਰੱਖਣ ਦੇ ਵਿੱਚ ਆਪਣਾ ਦ੍ਰਿਸ਼ਟੀਕੋਣ ਦੇਣ ਦੇ ਵਿੱਚ ਸਾਨੂੰ ਹਿਚਕਚਾਉਣਾ ਨਹੀਂ ਚਾਹੀਦਾ, ਇਹ 'ਚ ਕੋਈ ਸ਼ੱਕ ਨਹੀਂ। ਹਾਂ, ਤੁਸੀਂ ਆਪਣਾ ਦ੍ਰਿਸ਼ਟੀਕੋਣ ਦੇ ਰਹੇ ਹਾਂ, ਨੋ ਡਾਊਟ। ਮੈਂ ਬਿਕਰਮ ਜੀ ਕੁਛ ਕਹਿਣਾ ਚਾਹੁੰਦੇ ਤੁਸੀਂ?
ਬਿਲਕੁਲ ਜੀ, ਮੈਂ ਜਿੱਦਾਂ ਤੁਸੀਂ ਉਹਨੂੰ ਭੈਣ ਜੀ ਦੀ ਗੱਲ ਕੀਤੀ, ਬਿਲਕੁਲ ਉਹਨਾਂ ਨੇ ਫਰੰਟ ਤੇ ਆ ਕੇ ਇਹ ਚੀਜ਼ ਨੂੰ, ਜਿੱਥੇ ਵੀ ਕੋਈ ਅਨਿਆਂ ਦੀ ਗੱਲ ਹੁੰਦੀ ਆ ਉਹ ਹਮੇਸ਼ਾ ਮਤਲਬ ਖੜਦੇ ਨੇ ਭਾਰਤੀ ਭਾਜੀ ਹੋਰੀ ਜਾਂ ਹੋਰ। ਠੀਕ ਹੈ, ਇਸ ਦੇ ਦੋ ਪੱਖ ਨੇ, ਹਰ ਇੱਕ ਜਿਹਦੇ ਤੇ ਵਾਪਰਦੀ ਆ ਉਹ ਆਪਣੇ ਤੌਰ ਤੇ ਵੇਖਦਾ, ਜਿਹਦੇ ਨਾਲ ਕਦੇ ਨਹੀਂ ਵਾਪਰੀ ਉਸ ਨੂੰ ਹੋਰ ਰੰਗ ਨਾਲ ਵੇਖਦਾ। ਸ਼ਾਇਦ ਐਨਵੀ ਇਹ ਚੀਜ਼ ਦੇ ਵਿੱਚੋਂ ਨਿਕਲਣਾ ਜ਼ਰੂਰੀ ਆ ਇਸ ਹਾਦਸੇ ਦੇ ਵਿੱਚੋਂ। ਆਈ ਕੈਨ ਫੀਲ ਯੂਅਰ ਐਂਡ ਫੀਲਿੰਗ ਅਪ ਕੀ ਬੰਦੇ ਨੂੰ ਹੁੰਦੀ ਆ।
ਮੈਂ ਵਿਕਰਮ ਭਾਜੀ ਕਿਸੇ ਐਡ ਕਰਨਾ ਚਾਹਾਂਗਾ, ਮੈਂ ਕੋਈ ਸ਼ਰਮ ਨਹੀਂ ਮਹਿਸੂਸ ਕਰਦਾ। ਕੁਝ ਲੋਕਾਂ ਨੇ ਕਮੈਂਟ ਕੀਤਾ ਕਿ ਮੈਂ ਵੀਡੀਓ ਸਿੰਪਥੀ ਲਈ ਪਾਈ ਆ।
ਓਕੇ,
ਮੈਂ ਉਹਨਾਂ ਦੀ ਛੋਟੀ ਸੋਚ ਤੇ ਹੈਰਾਨ ਆ।
ਨਹੀਂ, ਉਹਨਾਂ ਦਾ ਓਪੀਨੀਅਨ ਆ।
ਜੀ ਜੀ, ਕਿ ਪਪੂਲੈਰਿਟੀ ਲਈ, ਸਿੰਪਥੀ ਲਈ।
ਨਹੀਂ, ਉਹਨਾਂ ਦਾ ਓਪੀਨੀਅਨ ਆ।
ਮੈਂ ਕਹਿੰਦਾ ਕਿ ਭਾਈ ਮੈਂ ਪਪੂਲਰ ਵੀ ਬਹੁਤ ਆ ਤੇ ਮੈਨੂੰ ਸਿੰਪਥੀ ਵੀ ਦੀ ਲੋੜ ਨਹੀਂ ਹੈਗੀ ਕਿਸੇ ਦੀ।
ਨਹੀਂ, ਦੇਖੋ ਇਹਨਾਂ ਦੀ ਆਪਾਂ ਨੂੰ ਥੋੜਾ ਵੱਡਾ ਜਗਰਾ ਕਰਕੇ ਨਾ, ਜਿਹੜਾ ਉਹਨਾਂ ਦਾ ਓਪੀਨੀਅਨ ਆ ਉਹ ਵੀ ਰਿਸਪੈਕਟ ਕਰਨਾ ਚਾਹੀਦਾ।
ਜੀ ਜੀ।
ਸੋ ਨਾਲ ਸਾਡੇ ਨਾਲ ਵੈਸੇ ਹੋਰ ਸਰੋਤੇ ਆ, ਤੁਸੀਂ ਅੰਤ ਵਿੱਚ ਕੁਛ ਕਹਿਣਾ ਚਾਹੋਗੇ ਸਿਚੁਏਸ਼ਨ ਤੋਂ? ਦੁਬਾਰਾ ਜੇ ਅਸੀਂ ਗੱਲ ਕਰੀਏ, ਠੀਕ ਆ ਤੁਸੀਂ ਸੇਫਲੀ ਬਾਹਰ ਆ ਗਏ, ਦੁਬਾਰਾ ਪ੍ਰਮਾਤਮਾ ਨਾ ਕਰੇ ਬਾਈ ਚਾਂਸ ਏਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਆ ਰਾਤ ਬਰਾਤ ਤੇ, ਤੁਸੀਂ ਕਿਸੇ ਇਸ ਤਰ੍ਹਾਂ ਦੇ ਏਰੀਆ 'ਚ ਜਿਵੇਂ ਪਹਿਲਾਂ ਵੀ ਜ਼ਿਕਰ ਹੋਇਆ ਕੁਛ ਇਲਾਕੇ ਅਜਿਹੇ ਨੇ ਜਿਵੇਂ ਫਲੈਕਸਮੇਰ ਇਲਾਕਾ ਹੇਸਟਿੰਗਸ ਦੇ ਵਿੱਚ ਹੈ, ਇਸੇ ਤਰ੍ਹਾਂ ਇੱਥੇ ਵੀ ਕੁਛ ਇਲਾਕੇ ਇੱਦਾਂ ਦੇ ਹੈਗੇ ਆ ਜਿੱਥੇ ਤੁਹਾਨੂੰ ਜਿਹੜਾ ਪੋਟੈਂਸ਼ੀਅਲ ਇਸ ਤਰ੍ਹਾਂ ਦਾ ਹੈਜ਼ਰਡ ਆ ਉਹਦੇ ਤੋਂ ਥੋੜ੍ਹਾ ਜਿਹਾ ਕੇਅਰਫੁਲ ਰਹਿਣਾ ਪੈਂਦਾ। ਟੈਕਸੀ ਇੰਡਸਟਰੀ ਦੇ ਵਿੱਚ, ਟਰੱਕਿੰਗ ਇੰਡਸਟਰੀ ਦੇ ਵਿੱਚ, ਜਾਂ ਜਿਹੜੇ ਸਾਡੇ ਕੋਰੀਅਰ ਵਾਲੇ ਭਰਾ ਨੇ ਬ੍ਰੈਡ ਦਾ ਜਾਂ ਦੁੱਧ ਦਾ ਰਨ ਕਰਦੇ ਰਾਤ ਬਰਾਤ ਤੇ, ਉਹਨਾਂ ਨੂੰ ਵੀ ਜ਼ਰੂਰ ਇਸ ਗੱਲ ਤੋਂ ਨਜ਼ਰ ਰੱਖਣ ਦੀ ਲੋੜ ਹੈ ਵੀ ਕਿਸ ਤਰ੍ਹਾਂ ਦੇ ਜਿਹੜੇ ਆਂਸਰ ਹੈ ਉਹਨਾਂ ਤੋਂ ਬਚਾਅ ਕਰਨ ਦੀ ਲੋੜ ਹੈ। ਸੋ ਤੁਸੀਂ ਕੁਛ ਕਹਿਣਾ ਚਾਹੋਗੇ ਆਪਣੇ ਸਾਰੇ ਭਰਾਵਾਂ ਨੂੰ? ਭਰਾਵਾਂ
ਨੂੰ ਮੈਂ ਬਸ ਇੰਨਾ ਹੀ ਕਹੂੰਗਾ ਜੀ, ਆਪਣੀ ਸੇਫਟੀ ਰੱਖੋ,
ਰਾਈਟ,
ਆਪਣੀ ਗੱਡੀ ਨੂੰ ਲੌਕ ਰੱਖੋ। ਜਦੋਂ ਤੁਸੀਂ ਗੱਡੀ ਚਲਾਉਂਦੇ ਹੋ, ਜੇ ਤੁਹਾਡੀ ਗੱਡੀ ਆਟੋਮੈਟਿਕ ਲੌਕ ਨਹੀਂ ਹੁੰਦੀ ਤਾਂ ਪਲੀਜ਼ ਵਿੰਡੋਜ਼ ਲੌਕ ਰੱਖੋ ਤੇ ਸ਼ੀਸ਼ੇ ਇੰਨੇ ਕੀ ਥੱਲੇ ਰੱਖੋ ਕਿ ਜਿਹਦੇ ਨਾਲ ਤੁਸੀਂ ਜੇਕਰ ਤੁਹਾਡੇ ਕੋਲ ਕੋਈ ਪੋਟੈਂਸ਼ੀਅਲ ਹੈਜ਼ਰਡ ਆਉਂਦਾ ਤਾਂ ਤੁਸੀਂ ਆਪਣੇ ਆਪ ਨੂੰ ਸੇਫ ਰੱਖ ਸਕੋ। ਦੂਜੀ ਗੱਲ, ਚਾਹੇ ਤੁਹਾਨੂੰ ਬੰਦਾ ਮਾਵਾਂ ਦੀਆਂ ਗਾਲਾਂ ਕੱਢ ਲਵੇ ਤੇ ਭਾਵੇਂ ਤੁਹਾਡੇ ਪਰਿਵਾਰ ਬਾਰੇ ਕੁਛ ਮਰਜ਼ੀ ਬੋਲਦੇ, ਅਗਰੈਸਿਵ ਨਾ ਹੋਇਓ, ਪੰਜਾਬੀਪਣਾ ਨਾ ਲੈ ਕੇ ਆਇਓ, ਆਪਣਾ ਕਾਮਲੀ ਇਸ ਚੀਜ਼ ਨੂੰ ਹੈਂਡਲ ਕਰਿਓ, ਕਿਉਂਕਿ ਇੱਥੋਂ ਜਦੋਂ ਇੱਕ ਵਾਰ ਤੁਸੀਂ ਅਗਰੈਸਿਵ ਹੋ ਕੇ ਉਸ ਚੀਜ਼ ਦੇ ਵਿੱਚ ਪੈ ਗਏ ਤਾਂ ਤੁਸੀਂ ਆਪਣੇ ਆਪ ਨੂੰ ਟ੍ਰਬਲ 'ਚ ਪਾਓਗੇ। ਇਹਨਾਂ ਲੋਕਾਂ ਦਾ ਕੁਛ ਨੀ ਜਾਣਾ, ਜਿੱਦਾਂ ਭਾਜੀ ਨੇ ਕਿਹਾ ਇਹਨਾਂ ਤੋਂ ਜੇਲ੍ਹਾਂ 'ਚ ਬਹਿ ਕੇ ਵੀ ਡਾਲਰਾਂ ਮਿਲ
ਜਾਣੀਆਂ। ਧੰਨਵਾਦ।
ਹੈਲੋ, ਸਤਿ ਸ੍ਰੀ ਅਕਾਲ ਜੀ, ਨਚਦਾ ਪੰਜਾਬ।
ਸਤਿ ਸ੍ਰੀ ਅਕਾਲ ਜੀ।
ਜੀ, ਤੁਹਾਡਾ ਨਾਮ?
ਸਰ ਜੀ, ਜਫਿੰਦਰ ਬੋਲਦਾ ਜੀ।
ਜੀ ਜੀ, ਕੀ ਕਹਿਣਾ ਚਾਹੁੰਦੇ ਜੀ?
ਮੈਨੂੰ ਕੁੱਕੀ ਖੋਏ ਦੇ ਵਿੱਚ ਨਾ 2013 ਦੇ ਵਿੱਚ ਬਲੈਕ ਪਾਵਰਾਂ ਨੇ ਫੜਦਾ ਜੀ।
ਉਦੋਂ ਕਾਫੀ ਸਰਗਰਮ ਸੀ।
2012-13 ਚ, ਹਾਂਜੀ, ਤਿੰਨ ਜਾਣਿਆਂ ਨੇ ਸੜਕ ਤੇ ਉੱਤੇ, ਮੈਂ ਡੋਰ ਨੋਕਿੰਗ ਕਰਦਾ ਹੁੰਦਾ ਜੀ ਵੋਡਾਫੋਨ ਵਾਸਤੇ
ਮਾਰਕੀਟਿੰਗ ਲਈ,
ਤੇ ਹਾਂਜੀ ਮਾਰਕੀਟਿੰਗ ਦੀ, ਤੇ ਮੈਂ ਜਾ ਰਿਹਾ ਸੜਕ ਦੇ ਉੱਤੇ, ਤਿੰਨ ਬੰਦੇ ਆ ਰਹੇ ਸੀ। ਉਹ ਪਹਿਲਾਂ ਤਾਂ ਆਉਂਦੇ ਆਉਂਦੇ ਨਾ ਇੱਕ ਖਿੰਡ ਕੇ ਇੱਕ ਵਿਚਾਲੇ ਹੋ ਗਏ, ਇੱਕ ਦੋ ਸਾਈਡਾਂ ਦੇ ਹੋ ਗਏ, ਤੇ ਮੈਨੂੰ ਉਦੋਂ ਸ਼ੱਕ ਹੋ ਗਿਆ ਕਿ ਹਾਂ ਜੀ ਇਹ ਮਤਲਬ ਅਟੈਕ ਕਰਨਗੇ। ਉਸ ਤੋਂ ਬਾਅਦ ਮੈਂ ਨੇੜੇ ਘਰ ਸੀ, ਮੈਂ ਉਹਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਤੇ ਭਾਜੀ ਉਹਨਾਂ ਨੇ ਮੈਨੂੰ ਫੜ ਲਿਆ ਤੇ ਮੈਨੂੰ ਕੁੱਟਣ ਲੱਗ ਗਏ। ਮੈਂ ਨਾ ਫੋਨ ਦੇਵਾਂਗੀ ਤਾਂ ਫੋਨ ਲੈ ਜਾਓ ਜਾਂ ਭਾਜੋ, ਹਨਾ, ਪਰ ਫੋਨ ਨੀ ਕਹਿੰਦੇ, ਕੁੱਟਣਾ ਹੀ ਆ ਵੈਸਾ। ਹਾਂ, ਯੰਗ ਦੇ ਮੁੰਡੇ ਸੀ ਤੇ ਮੈਂ ਕਿਤੇ ਤਰੀਕੇ ਨਾਲ ਧੱਕੇ ਨੁੱਕੇ ਮਾਰ ਕੇ ਛੁੱਟ ਕੇ ਨਾ ਮੈਂ ਗੋਰੇ ਦੇ ਘਰੇ ਵੜ ਗਿਆ। ਗੋਰਾ ਸੀ ਰਸ਼ੀਅਨ ਤੇ ਰਸ਼ੀਅਨ, ਮੈਂ ਦਰਵਾਜ਼ਾ ਖੋਲ ਕੇ ਵੜਿਆ ਤੇ ਦਰਵਾਜ਼ਾ ਲਾ ਲਿਆ ਤੇ ਆਪਣੀ ਬੇਟੀ ਨੂੰ, ਸੋਰੀ, ਆਪਣੀ ਸਬਜ਼ੀ ਭਾਜੀ ਕੱਟ ਰਿਹਾ ਸੀ ਤੇ ਉਹਨੇ ਚਾਕੂ ਲੈ ਕੇ ਮੇਰੇ ਤੇ ਆ ਗਿਆ ਤੇ ਮੈਂ ਉਹਨੂੰ ਸਮਝਾਇਆ ਕਿ ਮੇਰਾ ਅਟੈਕ ਹੋ ਗਿਆ ਤੇ ਉਹਨੇ ਜਾ ਕੇ ਉਹਨੇ ਭਜਾਇਆ ਉਹਨਾਂ ਨੂੰ ਮੋਰੀਆਂ ਨੂੰ ਤੇ ਉਦੋਂ ਹੀ ਮੈਂ ਪੁਲਿਸ ਬੁਲਾ ਲਈ। 2 ਮਿੰਟ ਦੇ ਵਿੱਚ ਪੁੱਕੀ ਕੋਈ ਦੇ ਵਿੱਚ ਪੁਲਿਸ ਆ ਗਈ। ਘੱਟੋ ਘੱਟ 200 ਕਦਮ ਤੋਂ ਦੂਰ ਬੰਦੇ ਜਾਂਦੇ ਪਏ ਸੀ, ਮੈਨੂੰ ਪੁਲਿਸਾਂ ਨਾਲ ਬਿਠਾਇਆ, ਕਹਿੰਦੇ ਹਾਂ ਕਿਹੜੇ ਨੇ, ਮੈਂ ਇਹ ਬੰਦੇ ਨੇ, 2 ਜਾਣੇ ਜਿਹਨਾਂ, 3 ਜਾਣੇ ਜਿਹਨਾਂ ਅਟੈਕ ਕੀਤਾ ਮੇਰੇ ਤੇ।
ਓਕੇ,
ਤੁਸੀਂ ਮੰਨ ਲਓ, ਦੇਖੋ ਪੁਲਿਸ ਇੰਨੀ ਹਿੰਮਤ ਨੀ ਹੋਈ ਜੀ, ਜਦੋਂ ਮੈਂ ਦੱਸ ਰਿਹਾ ਉਹ ਬੰਦਾ ਉਹਨਾਂ ਨੂੰ ਦੱਸ ਰਿਹਾ ਕਿ ਹਾਂ ਇਹ ਬੰਦੇ ਨੇ ਇਹੀ ਮੇਰੇ ਘਰ ਤੇ ਆਏ ਸੀ ਅਟੈਕ ਕਰਨੇ ਤੇ, ਪੁਲਿਸ ਦੀ ਇੰਨੀ ਹਿੰਮਤ ਨੀ ਹੋਈ ਕਿ ਇਸ ਫੜ ਲਈ ਇਹਨਾਂ ਨੂੰ।
ਇਹਦੇ ਚ ਕੋਈ ਸ਼ੱਕ ਨਹੀਂ ਜਪਿੰਦਰ ਜੀ, 93% ਅਫੈਂਡਰਸ ਜਿਹੜੇ ਆ ਉਹ ਅੰਡਰ ਏਜ ਹੋਣ ਕਰਕੇ ਬੜੇ ਆਰਾਮ ਦੇ ਨਾਲ ਅਦਾਲਤ ਤੇ ਪੁਲਿਸ ਦੀਆਂ ਅੱਖਾਂ ਚ ਧੂੜ ਝੋਂਦੀਆਂ ਹੁੰਦੀਆਂ।
ਹਾਂਜੀ, ਤੇ ਫਿਰ ਬਾਅਦ ਚ ਇਹਨੇ ਕਹਿੰਦੇ ਮੈਨੂੰ, ਚਲੋ ਉਹਨਾਂ ਟ੍ਰੀਟਮੈਂਟ ਦਿੱਤਾ, ਇੰਨਾ ਕੋਈ ਜ਼ਿਆਦਾ ਨੁਕਸਾਨ ਨੀ ਹੋਇਆ ਸੀ, ਕਿਉਂਕਿ ਜਦੋਂ ਮੁੱਕਾ
ਮੈਂ ਤੁਹਾਨੂੰ ਰੋਜ਼ ਫੋਨ ਕਰਿਆ ਕਰਨ, ਮਤਲਬ ਕਿ ਹਾਂਜੀ ਅਸੀਂ ਸਾਡਾ ਕਰਕੇ ਵੀਕ ਬਾਅਦ ਦੱਸਦਾ ਕਰਨ ਕਿ ਪ੍ਰੋਸੈਸ ਕਿਵੇਂ ਜਾਂਦਾ ਕੇਸ ਦਾ।
ਅੱਛਾ,
ਤਿੰਨ ਮਹੀਨੇ ਬਾਅਦ ਮੈਨੂੰ ਆ ਕੇ ਕਾਂਸਟੇਬਲ ਕਹਿੰਦਾ, ਕਹਿੰਦਾ ਯਾਰ ਸਾਡੇ ਤੋਂ ਬੰਦੇ ਫੜੇ ਨੀ ਗਏ, ਸੋਰੀ, ਤੇ ਕਹਿੰਦਾ ਅਸੀਂ ਕੇਸ ਕਲੋਜ਼ ਕਰਨ ਲੱਗਿਆ ਉਹ।
ਓਕੇ,
ਠੀਕ ਹੈ, ਤੇ ਉਹਨਾਂ ਕੇਸ ਬੰਦ ਕਰਤਾ। ਤੇ ਮੈਂ ਬਸ ਇਹੀ ਇਹੀ ਆਪਣੀ ਕਮਿਊਨਿਟੀ ਨੂੰ ਕਹਿਣਾ ਚਾਹੁੰਦਾ, ਦੇਖੋ ਬਾਈ ਜੀ ਨਾਲ ਜਿਹੜੀ ਹੋਈ ਆ ਉਹਨਾਂ ਨਾਲ, ਦੇਖੋ ਹਰ ਜਿਹਦੇ ਨਾਲ ਹੁੰਦੀ ਉਹ ਤਾਂ ਲੱਗਦਾ ਹੀ ਬੁਰਾ, ਤਾਂ ਉਹ ਸਭ ਕੁਛ ਹੁੰਦਾ, ਉਹਨਾਂ ਨੇ ਵੀ ਬਹੁਤ ਤਰੀਕੇ ਨਾਲ ਕੰਮ ਕੀਤਾ, ਠੀਕ ਹੈ। ਬਟ ਮੈਂ ਆਪਣੀ ਕਮਿਊਨਿਟੀ ਚ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਇਹ ਆਪਾਂ ਮੈਂਟਲੀ ਤਾਂ ਆਪਾਂ ਬਹੁਤ ਜ਼ਿਆਦਾ ਸਟਰੋਂਗ ਆ, ਆਪਣੇ ਲੋਕ ਨਾ ਮੈਂਟਲੀ ਤਾਂ ਬਹੁਤ ਜ਼ਿਆਦਾ ਸਟਰੋਂਗ ਨੇ,
ਠੀਕ ਹੈ।
ਆਪਾਂ ਨੂੰ ਕੁਛ ਐਸੀ ਐਕਟੀਵਿਟੀਆਂ ਵੀ ਕਰਨੀ ਚਾਹੀਦੀ ਕਿ ਆਪਾਂ ਫਿਜੀਕਲੀ ਵੀ ਸਟਰੋਂਗ ਲੱਗੀਏ, ਕਿਉਂਕਿ 80% ਲੋਕ ਆਪਾਂ ਨੂੰ ਸਕਿਨੀ ਦੇਖ ਕੇ ਜਾਂ ਮਾੜੇ ਦੇਖ ਕੇ ਅਟੈਕ ਕਰਦੇ ਨੇ।
ਬਿਲਕੁਲ ਸਹੀ ਗੱਲ ਆ
ਜਪਿੰਦਰ ਵੀਰ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਕੋਈ ਸ਼ੱਕ ਨਹੀਂ। ਗੁਰੂ ਸਾਹਿਬ ਦਾ ਵੀ ਹੁਕਮ ਹੈ ਵੀ ਸਿੱਖ ਜਿਹੜਾ ਨਰੂਆ ਹੋਣਾ ਚਾਹੀਦਾ, ਪਰ ਮਸਲਾ ਪਤਾ ਕੀ ਹੈ, ਜਦੋਂ ਪ੍ਰਵਾਸੀ ਕਿਸੇ ਮੁਲਕ ਦੇ ਵਿੱਚ ਆਉਂਦਾ, ਪਹਿਲਾਂ ਤਾਂ ਉਹਨੂੰ ਵਕੀਲਾਂ ਦੇ ਖਰਚੇ ਤੇ ਪਿੱਛੇ ਪਰਿਵਾਰ ਨੂੰ ਜਿਹੜੀ ਫਾਈਨੈਂਸ਼ੀਅਲ ਉਹਨੇ ਮਦਦ ਦੇਣੀ, ਫਿਰ ਪੱਕਾ ਵੀ ਹੋਣਾ, ਫਿਰ ਵਿਆਹ ਵੀ ਕਰਾਉਣੇ, ਉਹ ਸਾਰੇ ਅਖਰਾਜਾਤ ਕਰਦਿਆਂ ਕਰਦਿਆਂ ਉਹ ਆਪ ਤਾਂ ਵਿਚਾਰਾ ਮਨਫੀ ਹੋ ਜਾਂਦਾ ਸਾਰੇ ਰਾਮ ਰੌਲੇ ਦੇ ਵਿੱਚੋਂ। ਆਪਣੀ ਤਾਂ ਜ਼ਿੰਦਗੀ ਉਹਦੀ ਵਿਚਾਰੇ ਦੀ ਪਹਿਲੇ 5-7 ਸਾਲ ਹੈ ਹੀ ਨਹੀਂ ਕਿਤੇ ਵੀ।
ਹਾਂਜੀ ਹਾਂ, ਉਹ ਚੱਕਰ ਆਪਾਂ ਨੂੰ ਤੁਸੀਂ ਮੈਂ ਵੀ ਇਹੀ ਟਾਈਮ ਚੋਂ ਨਿਕਲਿਆ ਹੋਇਆ, ਹਨਾ, ਮੈਂ ਵੀ ਇਹੀ ਜਿਹੜਾ ਤੁਸੀਂ 2 ਮਿੰਟ ਪਹਿਲਾਂ ਗੱਲ ਕੀਤੀ, ਮੈਂ ਸਾਰੇ ਟਾਈਮ ਚੋਂ ਨਿਕਲ ਰਿਹਾ ਹੋਇਆ ਤੇ ਨਿਕਲ ਵੀ ਰਿਹਾ, ਠੀਕ ਆ। ਬਟ ਕਿਤੇ ਨਾ ਮੇਰੇ ਦਿਲ ਚ ਵੀ ਹੁੰਦਾ ਕਿ ਯਾਰ ਮੈਂ ਫਿਜੀਕਲੀ ਸਟਰੋਂਗ ਬਣਾ, ਮੈਂਟਲੀ ਤਾਂ ਚਲੋ ਆਪਾਂ ਬਹੁਤ ਰਹਿੰਦੀ ਸਟਰੋਂਗ, ਨਾ,
ਨੁਕਤਾ ਸਹੀ ਹੈ ਤੁਹਾਡਾ,
ਠੀਕ ਆ। ਹਾਂ, ਤੇ ਦੂਜੀ ਗੱਲ, ਤੁਸੀਂ ਕਦੇ ਵੀ ਦੇਖ ਲਿਓ ਤਕੜੇ ਬੰਦੇ ਨੂੰ ਇਹ ਡਰਦੇ ਨੇ, ਹੱਥ ਨੀ ਪਾਉਂਦੇ,
ਨਹੀਂ ਪਾਉਂਦੇ।
ਕਮ ਸੇ ਕਮ ਆਪਾਂ ਨੂੰ ਘੱਟੋ ਘੱਟ ਮਾਰਸ਼ਲ ਆਰਟ ਜਾਂ ਕੁਛ ਆਪਣੀ ਕਮਿਊਨਿਟੀ ਦੇ ਵਿੱਚ ਸਿਖਾਉਣ ਨੂੰ ਹੋਣਾ ਚਾਹੀਦਾ ਕਿ ਆਪਾਂ ਨੂੰ ਘੱਟੋ ਘੱਟ ਆਪਾਂ ਜੇ ਕਿਸੇ ਅਟੈਕ ਦਾ ਜਵਾਬ ਨਹੀਂ ਦੇ ਸਕਦੇ, ਆਪਣੇ ਆਪ ਨੂੰ ਪ੍ਰੋਟੈਕਟ ਤਾਂ ਕਰਨਾ ਆਵੇ ਨਾ ਆਪਾਂ ਨੂੰ,
ਐਟ ਲੀਸਟ ਸੈਲਫ ਡਿਫੈਂਸ ਤਾਂ ਹੋਵੇ ਨਾ।
ਹਾਂਜੀ, ਮੀਨਸ ਲਾਈਕ ਆਪਾਂ ਨੂੰ ਕੁਛ ਨਾ ਕੁਛ ਕਦਮ ਕਰਨੇ ਚਾਹੀਦੇ ਨੇ, ਜਾਂ ਸਿੱਖਣਾ ਹੀ ਚਾਹੀਦਾ, ਜਾਂ ਸਿਖਾਉਣ ਆਪਣੇ ਕਮਿਊਨਿਟੀ ਦੇ ਵਿੱਚ ਕਲਾਸ ਲਾਉਣਾ।
ਬਹੁਤ ਸਹੀ ਸੁਝਾਅ ਜੀ ਤੁਹਾਡਾ, ਥੈਂਕ ਯੂ ਸੋ ਮਚ ਸੁਪਿੰਦਰ ਜੀ, ਤੁਹਾਡੇ ਵਿਚਾਰਾਂ ਲਈ ਧੰਨਵਾਦ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ।
ਸਰਗਰਮੀਆਂ
ਕਰਕੇ ਔਰ ਤੁਸੀਂ ਇਹ ਸਾਰੇ ਘਟਨਾ ਚੱਕਰ ਉੱਤੇ ਕੀ ਟਿੱਪਣੀ ਦੇਣੀ ਚਾਹੋਗੇ?
ਹਾਂਜੀ ਹਾਂ, ਸਲੂਟ ਵਾਲੀ ਤੇ ਖੈਰ ਮੈਨੂੰ ਕੋਈ ਗੱਲ ਨੀ ਲੱਗਦੀ, ਹਰ ਇੱਕ ਸਾਡਾ ਆਪਣਾ ਆਪਣਾ ਇੱਕ ਸੋਸ਼ਲ ਰਿਸਪੋਂਸਿਬਿਲਟੀ ਹੈ, ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਕੰਟਰੀਬਿਊਟ ਕਰਨਾ ਚਾਹੀਦਾ ਜਿੱਥੇ ਵੀ ਕਿਤੇ ਕੋਈ ਅਨਿਆ ਹੋ ਰਿਹਾ। ਮੈਂ ਤੁਹਾਡੇ ਸਾਰੇ ਕਾਲਜ ਦੀ ਗੱਲਬਾਤ ਸੁਣ ਰਹੀ ਸੀ, ਉਸ ਤੋਂ ਪਹਿਲਾਂ ਦੋਨੋਂ ਹੀ ਜਿਹੜੇ ਇੰਸੀਡੈਂਟ ਹੋਏ ਨੇ ਓਬਵੀਅਸਲੀ ਅਸੀਂ ਉਹਨਾਂ ਨੂੰ ਕੰਡੈਮ ਕਰਦੇ ਹਾਂ, ਬਹੁਤ ਗਲਤ ਹੋਇਆ। ਇਸ ਤਰ੍ਹਾਂ ਕਿਸੇ ਵੀ ਇਨਸਾਨ ਨੂੰ ਹੱਕ ਨਹੀਂ ਹੈ ਕਿ ਦੂਸਰੇ ਇਨਸਾਨ ਨਾਲ ਇਸ ਤਰ੍ਹਾਂ ਦਾ ਧੱਕਾ ਕਰੇ, ਚਾਹੇ ਉਹਨਾਂ ਦੀ ਕੋਈ ਨੈਸ਼ਨੈਲਿਟੀ ਹੈ, ਕੋਈ ਰੇਸ ਹੈ। ਤੇ ਜਿਹੜਾ ਬਾਰ ਬਾਰ ਇੱਕ ਰੀਕਰਿੰਗ ਥੀਮ ਕਾਫੀ ਸਾਰੇ ਕਾਲਰਸ ਕੋਲ ਮੈਂ ਸੁਣਿਆ ਕਿ ਜਿਹੜੇ ਇੱਥੇ ਬੇਰੁਜ਼ਗਾਰ ਨੇ ਜਾਂ ਵਿਹਲੇ ਨੇ, ਜਿਹੜੇ ਸਰਕਾਰ ਦੇ ਭੱਤਿਆਂ ਤੇ ਪਲਦੇ ਨੇ, ਉਹ ਲੋਕ ਇਸ ਕਿਸਮ ਦੇ ਕੰਮ ਜ਼ਿਆਦਾ ਕਰਦੇ ਨੇ। ਉਹਦੇ ਵਿੱਚ ਪਹਿਲਾਂ ਜਿਹੜੀ ਮੈਂ ਗੱਲ ਕਹਿ ਚੁੱਕੀ ਹਾਂ ਕਿ ਰੇਸਿਜ਼ਮ ਜਿਹੜਾ ਉਹ ਜਸਟੀਫਾਈਡ ਕਿਸੇ ਵੀ ਸੂਰਤ ਵਿੱਚ ਨਹੀਂ ਆ, ਸੋ ਉਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਮੈਂ ਇਹ ਇੱਕ ਸਵਾਲ ਤੁਹਾਡੇ ਸਾਰੇ ਸਰੋਤਿਆਂ ਲਈ ਰੱਖਣਾ ਚਾਹਾਂਗੀ ਕਿ ਪੈਦਾਇਸ਼ ਤੋਂ ਕੋਈ ਵੀ ਰੇਸਿਸਟ ਨਹੀਂ ਹੁੰਦਾ, ਜਿਹੜੇ ਜਦੋਂ ਅਸੀਂ ਜੰਮਦੇ ਹਾਂ ਅਸੀਂ ਏਦਾਂ ਦੀ ਬਿਰਤੀ ਵਾਲੇ ਨਹੀਂ ਹੁੰਦੇ, ਸੋ ਕਿਹੜੇ ਸਰਕਮਸਟਾਂਸਿਸ ਹੁੰਦੇ ਨੇ, ਕਿਹੜੇ ਹਾਲਾਤ ਹੁੰਦੇ ਨੇ ਜਿਹੜੇ ਇਨਸਾਨਾਂ ਨੂੰ ਰੇਸਿਸਟ ਬਣਾ ਦਿੰਦੇ ਨੇ। ਤੇ ਇਹਦੇ ਆਧਾਰ ਤੇ ਮੈਂ ਇੱਕ ਰੈਫਰੈਂਸ ਦੇ ਕੇ ਫਿਰ ਆਪਣੀ ਗੱਲ ਖਤਮ ਕਰਾਂਗੀ, ਕਿਉਂਕਿ ਮੈਂ ਚਾਹੁੰਦੀ ਹਾਂ ਬਾਕੀ ਸਰੋਤਿਆਂ ਨੂੰ ਜ਼ਿਆਦਾ ਮੌਕਾ ਮਿਲੇ ਇਹਦੇ ਤੇ ਗੱਲ ਕਰਨ ਦਾ। ਕਿ ਇੱਥੇ ਡੁਨੀਡਨ ਵਿੱਚ ਕੁਛ ਅਰਸਾ ਪਹਿਲੇ ਇੱਕ ਰਿਸਰਚ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਕਾਫੀ ਸਾਰੇ ਲੋਕ ਲਏ, ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਕੁਝ ਕ੍ਰਿਮੀਨਲ ਵਿਰਤੀ ਵਾਲੇ ਹੋਣ, ਪਰ ਉਹ ਸਾਰੀ ਸਟੱਡੀ ਦਾ ਉਹਨਾਂ ਨੇ ਸਿੱਟਾ ਇਹ ਕੱਢਿਆ ਸੀਗਾ ਕਿ ਕੁਦਰਤੀ ਕਈ ਲੋਕਾਂ ਵਿੱਚ ਉਹ ਜੀਨ ਹੈ ਕਿ ਜਿਹੜੀ ਉਹ ਐਕਸਪ੍ਰੈਸ ਹੁੰਦੀ ਹੈ ਜਦੋਂ ਤੁਹਾਨੂੰ ਉਹ ਕ੍ਰਿਮੀਨਲ ਐਕਟੀਵਿਟੀਜ਼ ਵਿੱਚ ਤੁਸੀਂ ਪੈਂਦੇ ਹੋ, ਪਰ ਸਿਰਫ ਉਹ ਜੀਨ ਤੁਹਾਡੇ ਵਿੱਚ ਮੌਜੂਦ ਹੈ, ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕ੍ਰਿਮੀਨਲ ਬਣ ਜਾਓਗੇ। ਤੁਹਾਡਾ ਜਿਹੜਾ ਆਲਾ ਦੁਆਲਾ ਹੈ, ਤੁਹਾਡਾ ਨਰਚਰ ਹੈ, ਜਿਹੜਾ ਤੁਹਾਡਾ ਪਾਲਣ ਪੋਸ਼ਣ ਹੈ, ਉਹ ਸਭ ਤੋਂ ਜ਼ਿਆਦਾ ਰੋਲ ਪਲੇ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਬਣਦੇ ਹੋ। ਸੋ ਇਹਦੇ ਤੋਂ ਮੇਰਾ ਪੁਆਇੰਟ ਇਹ ਹੈ ਕਿ ਇਹ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਘਣਾਉਣੀਆਂ ਹਰਕਤਾਂ ਕਰ ਰਹੇ ਨੇ, ਇਹਨਾਂ ਨੂੰ ਵੰਸ ਅਗੇਨ ਕੋਈ ਜਸਟੀਫਿਕੇਸ਼ਨ ਨਹੀਂ ਹੈ ਉਹਨਾਂ ਦੇ ਬਿਹੇਵੀਅਰ ਦੀ, ਪਰ ਇਹ ਲੋਕ ਇਸ ਤਰ੍ਹਾਂ ਕਿਉਂ ਕਰ ਰਹੇ ਨੇ? ਜਿਹੜੀ ਨਿਊਜ਼ੀਲੈਂਡ ਦੀ ਸਰਕਾਰ ਹੈ ਉਹਨਾਂ ਨੂੰ ਇਹਦੇ ਤੇ ਅੱਛੀ ਤਰ੍ਹਾਂ ਖੋਜ ਪੜਤਾਲ ਕਰਕੇ ਉਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਬੰਦ ਹੋਣ।
ਸੋ ਤੁਹਾਡਾ ਕਹਿਣ ਦਾ ਮਤਲਬ ਜਿਹੜਾ ਰੂਟ ਕਾਜ਼ ਆ ਉਹਨੂੰ ਐਡਰੈਸ ਕੀਤਾ ਜਾਣਾ ਚਾਹੀਦਾ?
ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਸਾਰੇ ਹਮੇਸ਼ਾ ਸਿੰਪਟਮ ਦੀ ਗੱਲ ਕਰਦੇ ਹਾਂ। ਸੋ ਨਰਿੰਦਰ ਵੀਰ ਨਾਲ, ਬਿਕਰਮਜੀਤ ਵੀਰ ਜੀ ਨਾਲ ਬਹੁਤ ਗਲਤ ਹੋਇਆ, ਕਿਸੇ ਨਾਲ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਦੁਬਾਰਾ, ਉਹ ਗੱਲ ਤੇ ਗੋਜ਼ ਵਿਦਆਊਟ ਸੇਇੰਗ, ਪਰ ਜਿਹੜੇ ਲੋਕ ਇਸ ਤਰ੍ਹਾਂ ਕਰ ਕਿ ਉਹਨਾਂ ਦੇ ਹਾਲਾਤ ਕੀ ਨੇ, ਉਹ ਕਿਉਂ ਇਸ ਤਰ੍ਹਾਂ ਕਰ ਰਹੇ ਨੇ. ਜਿਸ ਤਰ੍ਹਾਂ ਮੈਂ ਕਿਹਾ ਕਿ ਅਸੀਂ ਜਦੋਂ ਪੈਦਾ ਹੁੰਦੇ ਹਾਂ ਅਸੀਂ ਸਾਰੇ ਇੱਕੋ ਜਿਹੇ ਹਾਂ, ਸਾਡੇ ਲਹੂ ਦਾ ਰੰਗ ਇੱਕ ਹੈ, ਅਸੀਂ ਇਸ ਤਰ੍ਹਾਂ ਕੋਈ ਵੀ ਬਿਹੇਵ ਨਹੀਂ ਕਰਦਾ ਜਦੋਂ ਅਸੀਂ ਜਨਮ ਲੈਂਦੇ ਹਾਂ. ਸਰਕਾਰ ਕਿਤੇ ਨਾ ਕਿਤੇ ਇਰਰਿਸਪੋਂਸਿਬਲੀ ਬਿਹੇਵ ਕਰ ਰਹੀ ਹੈ. ਇੱਕ ਮੈਂ ਲਾਸਟ ਅੰਕੜਾ ਦੇਖ ਕੇ ਫਿਰ ਇਜਾਜ਼ਤ ਲਵਾਂਗੀ. ਪਹਿਲੇ ਇੱਕ ਤੁਹਾਡੇ ਸਰੋਤੇ ਕਹਿ ਰਹੇ ਸਨ ਕਿ ਉਹ ਆਈਲੈਂਡਰ ਜਾਂ ਮਾਊਰੀਜ਼ ਉਹਨਾਂ ਦੇ ਘਰ ਗੰਦੇ ਹੁੰਦੇ ਨੇ, ਜੋਬਸ ਨਹੀਂ ਕਰਦੇ, ਬੱਚੇ ਨੇ ਬਹੁਤ. ਇੱਥੋਂ ਦਾ ਅੰਕੜਾ ਹੈ, ਪਿਛਲੇ 3-4 ਸਾਲ ਤੋਂ ਚੱਲ ਰਿਹਾ, ਹੁਣ ਸ਼ਾਇਦ ਵੱਧ ਗਿਆ ਹੋਏਗਾ. ਹਰ ਰੋਜ਼ ਸਵੇਰ ਨੂੰ 2,65,000 ਬੱਚਾ ਨਿਊਜ਼ੀਲੈਂਡ ਦੀ ਪੋਪੂਲੇਸ਼ਨ ਚੋਂ ਬਿਨਾਂ ਸਵੇਰ ਦਾ ਨਾਸ਼ਤਾ ਕੀਤੇ ਸਕੂਲ ਜਾਂਦਾ ਹੈ. ਔਰ ਉਹਨਾਂ ਪਰਿਵਾਰਾਂ ਚੋਂ 60% ਪਰਿਵਾਰ ਇਹੋ ਜਿਹੇ ਨੇ ਦੋਨੋਂ ਮਾਂ ਪਿਓ ਦੋਨੋਂ ਜੋਬ ਕਰਦੇ ਨੇ, ਫੁੱਲ ਟਾਈਮ ਜੋਬ ਕਰਦੇ ਨੇ. ਸੋ ਫਿਰ ਵੀ ਉਹ ਇੰਨੇ ਗਰੀਬ ਨੇ ਕਿ ਆਪਣੇ ਬੱਚਿਆਂ ਨੂੰ ਖਾਣਾ ਨਹੀਂ ਦੇ ਪਾਉਂਦੇ. ਸੋ ਮੇਰਾ ਖਿਆਲ ਇਹ ਸਾਰੀਆਂ ਗੱਲਾਂ ਵੀ ਇਕੁਏਸ਼ਨ ਚ ਆਉਣ ਦੀ ਬਹੁਤ ਸਖਤ
ਜਿਹੜੀ ਸਟੇਟਮੈਂਟ ਤੁਸੀਂ ਸਭ ਤੋਂ ਪਹਿਲਾਂ ਦਿੱਤੀ ਸੀ ਉਹਦੇ ਵਿੱਚ ਵੀ ਮੈਨੂੰ ਲੱਗਦਾ ਤੁਸੀਂ ਜਸਟੀਫਿਕੇਸ਼ਨ ਆਪ ਹੀ ਵਧੀਆ ਢੰਗ ਨਾਲ ਦੇ ਦਿੱਤੀ ਕਿ ਅਦਰ ਵੇ ਅਰਾਊਂਡ ਜਿਹੜਾ ਅਸੀਂ ਰੇਸਿਜ਼ਮ ਕਰਦੇ ਹਾਂ ਸਾਨੂੰ ਉਹ ਤੋਂ ਵੀ ਅਵੋਇਡ ਕਰਨਾ ਚਾਹੀਦਾ, ਗੁਰੇਜ਼ ਕਰਨਾ ਚਾਹੀਦਾ.
ਹਾਂਜੀ ਬਿਲਕੁਲ ਬਿਲਕੁਲ, ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹਨ. ਉਹ ਜਿਹੜਾ ਮਾੜਾ ਆਂਸਰ ਹੈ ਉਹ ਛੋਟੀ ਜਿਹੀ ਪਰਸੈਂਟੇਜ ਵਿੱਚ ਹਰ ਇੱਕ ਸੋਸਾਇਟੀ ਚ ਹਰ ਇੱਕ ਵਰਗ ਚ ਹੈ. ਸੋ ਉਹਦੇ ਕਾਰਨ ਲੱਭ ਕੇ ਉਹਨੂੰ ਬਿਲਕੁਲ ਸਾਨੂੰ ਇਲੀਮੀਨੇਟ ਕਰਨ ਦੀਆਂ ਕੋਸ਼ਿਸ਼ਾਂ ਵੀ ਕਰਨੀਆਂ ਚਾਹੀਦੀਆਂ ਨੇ.
ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ ਤੁਹਾਡਾ,
ਸ਼ੁਕਰੀਆ ਜੀ.
ਇਹ ਵੀ ਕੁਝ ਸਮੁੰਦਰ ਬੰਦ ਕਰਨ ਵਾਲੀ ਗੱਲ ਹੈ ਜੀ. ਚਾਈਲਡ ਪੋਵਰਟੀ ਦੇ ਮਾਮਲੇ ਉੱਤੇ ਵਾਰ ਵਾਰ ਜਿਹੜੀ ਗੱਲ ਉੱਠਦੀ ਹੈ, ਸਿੰਗਲ ਯੰਗ ਮਮਸ ਦੇ ਮਾਮਲੇ 'ਚ ਜਿਹੜੀ ਗੱਲ ਉੱਠਦੀ ਹੈ, ਜਿਹਦੇ ਬਾਰੇ 2 ਸਾਲ ਪਹਿਲਾਂ ਵਿਨਸਨ ਪੀਟਰਸ ਨੇ ਕਿਹਾ ਸੀ ਕਿ ਕਿਸ ਕਿਸ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹ ਓਟਾਰਾ ਦੇ ਸ਼ੋਪਿੰਗ ਸੈਂਟਰ ਤੋਂ ਲੈ ਕੇ ਜੇ GI ਇਲਾਕੇ ਤੱਕ ਅਸੀਂ ਦੇਖਦੇ ਹਾਂ, ਬਹੁਤ ਛੋਟੀਆਂ ਛੋਟੀਆਂ ਬੱਚੀਆਂ ਜਿਹੜੀਆਂ ਨੇ ਉਹ ਸੈਕਸ਼ੂਅਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਨੇ. ਹਾਲਾਂਕਿ ਬਹੁਤ ਲੋਕ ਕਈ ਵਾਰ ਉਸ ਨੂੰ ਜ਼ਿਆਦਾ ਵਧਾ ਚੜਾ ਕੇ ਨਹੀਂ ਦੇਖਦੇ, ਪਰ ਕਈ ਗੱਲਾਂ ਵੈਸੇ ਵਿਨਸਨ ਪੀਟਰ ਦੀਆਂ ਸੱਚੀਆਂ ਹੁੰਦੀਆਂ. ਹੁਣ ਰਿਟਾਇਰਮੈਂਟ ਵਾਲੇ ਮਾਮਲੇ ਵਿੱਚ ਵੀ ਉਹ ਬੜੇ ਚਿਰਾਂ ਤੋਂ ਰੌਲਾ ਪਾਉਂਦਾ ਆ ਰਿਹਾ ਸੀ, ਹਾਲਾਂਕਿ ਬਿੱਲੀ ਥੈਲਿਓਂ ਬਾਹਰ ਹੋਣਾ ਹੀ ਹੈ. ਲੇਕਿਨ ਇਹ ਸਾਰੀਆਂ ਗੱਲਾਂ ਉੱਤੇ ਨਜ਼ਰ ਰੱਖਣੀ ਪੋਲੀਟੀਸ਼ੀਅਨਸ ਦਾ ਕੰਮ ਹੈ, ਤੇ ਨਾਲ ਨਾਲ ਜਿਹੜੇ ਸੋਸ਼ਲ ਐਕਟੀਵਿਸਟ ਨੇ ਜਿਵੇਂ ਅਨੁਕਲੋਟੀ ਹੋਣਾ ਨੇ ਜ਼ਿਕਰ ਕੀਤਾ, ਇਹ ਠੀਕ ਹੈ ਕਿ ਸਾਨੂੰ ਸਾਰਿਆਂ ਨੂੰ ਨਾਲ ਪੈਰਲ ਦੇ ਵਿੱਚ ਦੇਸ਼ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਉੱਤੇ ਵੀ ਲਗਾਤਾਰ ਆਪਣੀ ਨਜ਼ਰ ਬਣਾਈ ਰੱਖਣੀ ਚਾਹੀਦੀ ਹੈ. ਵਰਨਾ ਜਿਵੇਂ ਇੱਕ ਵੱਡੀ ਤਬਦੀਲੀ ਟਰੰਪ ਦੇ ਨਾਂ ਤੇ ਅਮਰੀਕਾ ਚ ਆ ਰਹੀ ਹੈ ਤੇ ਬਾਅਦ ਵਿੱਚ ਉਹੀ ਬੋਇਲ ਅਪ ਹੋ ਕੇ ਸਾਰੀ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਲੱਛਣ ਨਜ਼ਰ ਆਉਣ ਲੱਗ ਪਏ, ਉਹ ਸਿਚੁਏਸ਼ਨ ਨੂੰ ਫਿਰ ਕੰਟਰੋਲ ਕਰਨਾ ਥੋੜਾ ਜਿਹਾ ਔਖਾ ਹੋ ਜਾਣਾ. ਸੋ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਵੀ ਨਾਲ ਪੈਰਲ ਚ ਨਿਭਾਉਣੀ ਬਣਦੀ ਹੈ.
ਹੈਲੋ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ.
ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਬੋਲਦਾ ਜੋ ਪਹਿਲਾਂ ਕਾਲ ਕੀਤਾ ਸੀ ਨਾ ਅਨੁਜ ਜੀ ਨੇ ਮੇਰਾ ਨਾਂ ਨਹੀਂ ਲਿਆ, ਮੈਂਸ਼ਨ ਕੀਤਾ ਸੀ ਮੈਨੂੰ.
ਜੀ ਜੀ,
ਅਨੁਜ ਜੀ ਨੇ ਇੱਕ ਗੱਲ ਕਹੀ ਹੈ ਕਿ ਮਾਂ ਬਾਪ ਦੋਵੇਂ ਜੋਬ ਕਰਦੇ ਨੇ ਤੇ ਫਿਰ ਵੀ ਬੱਚਾ ਭੁੱਖਾ ਜਾਂਦਾ ਨਾ.
ਜੀ,
ਤੁਸੀਂ ਦੇਖੋ ਮਾਂ ਬਾਪ ਦੋਵੇਂ ਜੋਬ ਕਰਦੇ ਨੇ, ਹਾਊਸਿੰਗ ਆਫ ਨਿਊਜ਼ੀਲੈਂਡ $80 ਰੈਂਟ ਇਹਨਾਂ ਦੇ ਘਰ ਦਾ.
ਜੀ
ਠੀਕ ਹੈ ਜੀ, ਅਸੀਂ ਇਹਨਾਂ ਨਾਲ ਸਾਰੇ ਇਹਨਾਂ ਨਾਲ ਡੀਲ ਕਰਦੇ ਹਾਂ. ਮੇਰਾ ਮੈਂ ਇਹੀ ਕਮਿਊਨਿਟੀ ਮਤਲਬ ਕਿ ਜਿਹੜੇ ਲੋਕ ਨੇ ਇਹਨਾਂ ਨਾਲ ਡੀਲ ਕਰਦਾ ਮੈਂ ਹਰ ਰੋਜ਼, ਮੇਰੇ 2-3 ਸਾਲ ਤੋਂ ਇਹੀ ਕੰਮ ਆ. ਇਹਨਾਂ ਦੀ ਤਨਖਾਹ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ. ਇਹਨਾਂ ਦੀ ਤਨਖਾਹ $900-1,000 ਡਾਲਰ ਆਉਂਦੀ ਆ. ਠੀਕ ਹੈ ਜੀ,
ਉਹ ਜਾਂਦੇ ਕਿੱਥੇ ਜੀ?
ਪਤਾ ਕੀ ਇਹਨਾਂ ਦੇ ਖਰਚੇ ਦੱਸਦਾ ਮੈਂ ਤੁਹਾਨੂੰ ਕਿੱਥੇ ਨੇ. ਇਹਨਾਂ ਦੇ ਖਰਚੇ ਨੇ ਜਿਹੜੇ ਇਹਨਾਂ ਦੇ ਗੱਡੀਆਂ ਤੇ, ਬੜੀ ਬੜੀ ਗੱਡੀਆਂ ਰੱਖਣੀਆਂ ਇਹਨਾਂ ਨੇ. ਠੀਕ ਹੈ, ਸਬਾਰੂ ਹੋ ਗਈਆਂ ਜਾਂ ਜਿਹੜੀਆਂ
ਸਬਾਰੂ ਬਹੁਤ ਜ਼ਿਆਦਾ ਹੈ, ਮਹਿੰਗਰੀ ਔਰ ਓਟਾਰਾ ਨੂੰ ਜੇਕਰ ਪਿੰਨ ਪੁਆਇੰਟ ਕਰੀਏ ਸਬਾਰੂ ਬਹੁਤ ਜ਼ਿਆਦਾ ਨੇ ਉੱਥੇ.
ਹਾਂਜੀ ਠੀਕ ਹੈ ਭਾਈ. ਦੂਜੀ ਗੱਲ ਬੇਫਜ਼ੂਲ ਦੇ ਜਿਹੜੇ ਇਹਨਾਂ ਨੇ ਮਤਲਬ ਕਿ ਅਕਾਊਂਟ ਲੇ ਬਾਏ ਕੀਤੇ ਹੋਏ ਨੇ.
ਸੋ ਤੁਹਾਡਾ ਮੋਟੇ ਤੌਰ ਤੇ ਜੇ ਲਈਏ ਬਾਈ ਜੀ, ਬਜਟਿੰਗ ਐਡਵਾਈਸ ਦੀ ਜ਼ਰੂਰਤ.
ਖਰਚਾ ਜ਼ਿਆਦਾ ਵਧਾਇਆ ਹੋਇਆ ਨਹੀਂ? ਹਾਂਜੀ,
ਖਰਚਾ ਜ਼ਿਆਦਾ ਵਧਾਇਆ ਹੋਇਆ ਤੇ ਪੇਮੈਂਟ ਇਹਨਾਂ ਨੂੰ ਹੁਣ ਬਹੁਤ ਆਉਂਦੀ ਹੈ. ਬਟ ਤੁਸੀਂ ਇਹ ਕਹਿੰਦੇ ਨੇ ਕਿ ਜਿਹੜੇ ਭੁੱਖੇ ਜਾਂਦੇ ਨੇ ਬੱਚੇ, ਇਹ ਮੋਸਟਲੀ 80% ਉਹਦੇ ਵਿੱਚੋਂ ਜਾਂ ਕੀਵੀ ਦੇ ਹੋਣਗੇ ਜਾਂ ਮੌਰੀ ਦੇ ਹੋਣਗੇ. ਠੀਕ ਹੈ ਜੀ, ਕਿਉਂਕਿ ਆਕਲੈਂਡ ਦੇ ਵਿੱਚ ਚਲੋ ਠੀਕ ਹੈ ਮੰਨਦਾ, ਪਰ ਕਿਉਂਕਿ ਮੌਰੀ ਦੇ ਵਿੱਚ ਫੈਮਿਲੀ ਦੇ, ਮੈਂ ਖੁਦ ਮੇਰੇ ਪਾਰਟਨਰ ਮੇਰੀ ਮੌਰੀ ਹੈ. ਠੀਕ ਹੈ, ਮੈਂ ਇੱਕ ਗੱਲ ਨੋਟਿਸ ਕੀਤੀ ਹੈ ਕਿ ਉਹਨਾਂ ਨੂੰ ਵੀ ਅਕਾਊਂਟ ਮੈਨੇਜਮੈਂਟ ਨਹੀਂ ਆਉਂਦੀ ਕਰਦੀ. ਉਹ ਆਪਣਾ ਬੈਂਕ ਦਾ ਖਾਤਾ ਦੇਖੋ, ਉਹਨਾਂ ਨੇ ਖਾਤਾ ਨਹੀਂ ਖੋਲ ਕੇ ਦੇ ਦਿਆ. ਆਪਣੇ ਕੋਲ ਤਾਂ ਘੱਟੋ ਘੱਟ ਬੈਂਕਿੰਗ ਆਪਣੇ ਐਪ ਵੀ ਨੇ ਨਾ. ਉਹ ਆਪਣਾ ਐਪ ਵੀ ਛੱਡੋ ਨਾ ਕਦੇ, ਵੈਸੇ ਉਹ ਆਉਂਦਾ ਨਾ ਪਤਾ ਕਿ ਸਾਡੇ ਕਿੰਨੀਆਂ ਅਕਾਊਂਟ 'ਚ ਪਿਆ, ਉਹਨਾਂ ਕਢਵਾ ਲੈਣਾ. ਵੀਰਵਾਰ ਨੂੰ ਕਢਵਾਇਆ ਤੇ ਵੀਰਵਾਰ ਦੇ ਰਾਤ 10 ਵਜੇ ਤੋਂ ਪਹਿਲਾਂ ਸਾਰਾ ਖਤਮ ਕਰ ਦੇਣਾ. ਆਪਣਾ ਘਰ ਦੇ ਬਿੱਲ ਬੁੱਲ ਭਰ ਛੱਡੇ ਜਾਂ ਫਿਰ ਜਾਂ ਆਪਣਾ ਗਰੋਸਰੀ ਲਿਆਏ, ਸਭ ਕੁਛ ਲਿਆਏ. ਤੁਸੀਂ ਫੇਸਬੁੱਕ ਤੇ ਦੇਖ ਲਓ ਕਿੰਨੇ ਲੋਕਾਂ ਨੇ ਪਾਇਆ ਹੁੰਦਾ ਕਿ ਮੈਨੂੰ ਹੈਲਪ ਚਾਹੀਦੀ ਹੈ, ਬੈੱਡ ਨਰਸਿੰਗ ਪਿਆ ਜੀ, ਮੇਰੇ ਕੋਲ ਨੈਪੀਆਂ ਨਹੀਂ ਗਿਆ ਜਾਂ ਕੁਛ ਹੋਰ ਨਹੀਂ ਗਾ.
ਵੈਸੇ ਤੁਹਾਡੇ ਨਾਲ ਗੱਲ ਕਰਦੇ ਕਰਦੇ ਮੈਂ ਦੇਖ ਰਿਹਾ ਯੂਨੀਸੈਫ ਦੀ ਰਿਪੋਰਟ ਕਹਿੰਦੀ ਹੈ ਵੀ ਆਲਮੋਸਟ 295,000 ਜਿਹੜੇ ਨਿਊਜ਼ੀਲੈਂਡ ਦੇ ਬੱਚੇ ਆ ਉਹ ਗਰੀਬੀ ਦੇ ਵਿੱਚ ਆਪਣਾ ਬਚਪਨ ਗੁਜ਼ਾਰਦੇ ਆ। ਹੁਣ ਉਹਨਾਂ ਵਿੱਚੋਂ ਅੱਗੇ ਫਰਦਰ ਕਿਹੜੀ ਕਿਹੜੀ ਕੈਟਾਗਰੀ ਚ ਕਿੰਨੇ ਕਿੰਨੇ ਬੱਚੇ ਆ ਉਹ ਗੱਲ ਬਹੁਤ ਵਿਸਥਾਰ ਮੰਗਦੀ ਹੈ, ਪਰ ਬੜੀ ਵੱਡੀ ਗੱਲ ਹੈ ਵੀ 60% ਤੋਂ ਲੈਸ ਜਿਹੜੀ ਇਨਕਮ ਵਾਲੇ ਮਾਮਲੇ ਉਹਦੇ ਵਿੱਚ ਖੈਰ ਜ਼ਿਆਦਾ ਬੱਚਿਆਂ ਦੀ ਗਰੀਬੀ ਜਿਹੜੀ ਆ ਉਹ ਕੰਸਿਡਰ ਕੀਤੀ ਜਾ ਰਹੀ ਹੈ। ਮੋਟੇ ਤੌਰ ਤੇ ਇਹਦੇ ਬਾਰੇ ਕਿਤੇ ਖੁੱਲ ਕੇ ਗੱਲ ਕਰਾਂਗੇ ਜੀ। ਇਹ ਜਿਹੜੀ ਤੁਸੀਂ ਗੱਲ ਨੁਕਤਾ ਜਿਹੜਾ ਬਿਆਨ ਕੀਤਾ ਨਾ ਇਹਦੀ ਇਹ ਵੀ ਧਿਆਨ ਮੰਗਦਾ ਕਿਉਂਕਿ ਜਿਹੜੀ ਬਜਟਿੰਗ ਪ੍ਰੋਪਰ ਜਿੱਦਾਂ ਭਾਰਤੀ ਪਰਿਵਾਰਾਂ ਦੇ ਵਿੱਚ ਚਾਹੇ ਉਹ ਪ੍ਰਵਾਸੀ ਆ ਚਾਹੇ ਆਪਣੇ ਦੇਸ਼ ਚ ਵੀ ਸੀਗੇ ਤੇ ਉਹਨਾਂ ਦੀ ਬਜਟਿੰਗ ਬੜੀ ਸਟਰੋਂਗ ਸੀ ਇਹ ਚ ਕੋਈ ਸ਼ੱਕ ਨਹੀਂ। ਸੋ ਮੈਨੂੰ ਲੱਗਦਾ ਇਹਨਾਂ ਨੂੰ ਬਜਟਿੰਗ ਐਡਵਾਈਸ ਦੀ ਜ਼ਿਆਦਾ ਜ਼ਰੂਰਤ ਹੈ।
ਤੁਸੀਂ ਖੁਦ ਦੇਖ ਲਓ ਕਿ ਜੇ ਬੱਚੇ 4 ਹੋਣ ਤੁਸੀਂ 2 ਜਣੇ ਕੰਮ ਕਰਦੇ ਹੋਵੋ ਤੁਸੀਂ ਆਪਣੇ ਬੱਚੇ ਨੂੰ ਖਾਣਾ ਵੀ ਨਹੀਂ ਦੇ ਸਕਦੇ।
ਜੀ
ਠੀਕ ਹੈ ਨਾ।
ਵੈਸੇ ਕਿਤੇ ਨਾ ਕਿਤੇ ਜਿਹੜੀ ਲਿਵਿੰਗ ਵੇਜ ਦੀ ਡਿਮਾਂਡ ਹੁੰਦੀ ਰਹੀ ਨਾ ਜੀ $18 ਸਮਥਿੰਗ ਉਹਦੇ ਪਿੱਛੇ ਕਾਰਨ ਇਹੀ ਆ ਵੀ ਇਹਦੇ ਚ ਕੋਈ ਸ਼ੱਕ ਨਹੀਂ ਗੁਜ਼ਾਰਾ ਜਿਹੜਾ ਬੜਾ ਮੁਸ਼ਕਲ ਹੋ ਰਿਹਾ ਲੋਕਾਂ ਦਾ। ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹੈਗੀਆਂ, ਇਸ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ।
ਤੁਸੀਂ ਲਾ ਲਓ ਦੇਖੋ ਬੇਸ਼ੱਕ ਆਪਣੇ 1,000-1,500 ਆ ਜਾ ਆਪਣਾ 500 ਦਾ ਸਿੱਧਾ ਰੈਂਟ ਚ ਨਿਕਲ ਜਾਂਦਾ ਜੀ।
ਆਰਾਮ ਆਰਾਮ ਨਾਲ, ਅੱਗੇ ਨਾਲੋਂ ਬਹੁਤ ਮਹਿੰਗਾ ਹੋ ਗਿਆ ਸਾਰਾ ਕੁਝ।
ਹਾਂ ਤੁਸੀਂ 2 ਬੈਡਰੂਮ ਵੀ ਲੈਂਦੇ ਹੋ ਤਾਂ ਵੀ 500
ਤਿੰਨ
ਲੈਂਦੇ ਹੋ ਤਾਂ 600 ਇੱਕ ਬੈਡਰੂਮ 400 ਤੋਂ ਘੱਟ ਨੀ ਮਿਲਦਾ ਕਿਤੇ ਵੀ।
ਜੀ ਜੀ
ਤੇ ਉਹ ਤਾਂ ਆਪਣੇ ਬੰਦੇ ਦਾ ਸਰੀ ਤਾਂ ਜਾਂਦਾ ਚਲੋ ਆਪਣਾ ਇੱਕ ਆਪਣਾ ਕਿ ਜਿਹੜਾ ਟਰਸਟ ਹੁੰਦਾ ਨਾ ਇੱਕ ਦੂਜੇ ਦੇ ਖਿਆਲ ਵਿੱਚ ਆਪਾਂ ਕੋਈ ਕਪਲ ਰੱਖ ਲਈਏ ਘਰੇ ਜਾਂ ਕੋਈ ਕੋਈ ਬੰਦਾ ਰੱਖ ਲਈਏ ਜਾਂ ਕੁੜੀ ਰੱਖ ਲਈਏ ਸਟੂਡੈਂਟ ਹਨਾ ਉਹ ਆਪਣਾ ਤਾਂ ਥੋੜੇ ਆਪਣਾ ਸਰਕਲ
ਚੱਲਦਾ।
ਹਾਂਜੀ 2 ਸਾਲਾਂ ਦੇ ਵਿੱਚ ਅਗਲੇ 2 ਸਾਲਾਂ ਦੇ ਵਿੱਚ ਜੇ ਨਾ $18 ਜਾਂ $19 ਨਹੀਂ ਕੀਤਾ ਨਾ ਜੀ ਆਕਲੈਂਡ ਦੇ ਵਿੱਚ ਇੱਕ ਦੂਜੇ ਨੂੰ ਮਾਰਨ ਵਾਲਾ ਕੰਮ ਸ਼ੁਰੂ ਹੋ ਗਿਆ।
ਇੱਦਾਂ ਹੋਣਾ ਜੀ, ਹੁਣ ਦੇਖੋ ਜਦੋਂ ਵਧਿਆ ਜਦੋਂ ਮਿਨੀਮਮ ਵੇਜਸ ਵਧਾਉਣ ਦੀ ਗੱਲ ਆਖੀ ਆ ਤਾਂ ਬਹੁਤਾ ਕੋਈ ਜ਼ਿਆਦਾ ਸ਼ਲਾਘਾ ਨਹੀਂ ਹੋਈ, ਬਲਕਿ ਯੂਨੀਅਨਸ ਨੇ ਹਾਲੇ ਵੀ ਖੱਬੇ ਪੱਖੀ ਜਿੰਨੀਆਂ ਵੀ ਆਰਗੇਨਾਈਜੇਸ਼ਨ ਆ ਉਹਨਾਂ ਨੇ ਹਾਲੇ ਵੀ ਕਿਹਾ ਅਸੀਂ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖਾਂਗੇ ਕਿਉਂਕਿ ਉਹਨਾਂ ਦਾ ਕਹਿਣਾ ਆ ਵੀ $18 ਮੇਰੇ ਖਿਆਲ 75 ਸੈਂਟ ਸ਼ਾਇਦ ਉਹਨਾਂ ਨੇ ਰੱਖਿਆ ਹੋਇਆ ਅੰਕੜਾ ਹਾਲ ਦੀ ਘੜੀ। ਉਹਨਾਂ ਦਾ ਕਹਿਣਾ ਵੀ ਇਹ ਤੋਂ ਥੱਲੇ ਬੰਦਾ ਗੁਜ਼ਾਰਾ ਹੀ ਨਹੀਂ ਕਰ ਸਕਦਾ, ਪਾਰਟੀਕੁਲਰਲੀ ਜੇ ਆਕਲੈਂਡ ਦੀ ਗੱਲ ਕਰੀਏ ਇੱਥੇ ਹਾਲਾਤ ਹੋਰ ਵੀ ਮਾੜੇ ਆ।
$23 ਘੰਟੇ ਦੇ ਕੰਮ ਕਰਦਾ ਜੀ, ਠੀਕ ਹੈ ਜੀ
ਜੀ
8 ਘੰਟੇ ਰੋਜ਼ ਕੰਮ ਕਰਦਾ ਮੈਂ ਤੇ ਮੇਰੇ ਘਰ ਦੀ ਤੇ ਬੱਚਾ, ਕੋਈ ਸਾਨੂੰ ਕੋਈ ਦਾਦ ਦਾ ਬੈਲ ਨਹੀਂ, ਕੋਈ ਸਮੋਕ ਦਾ ਬੈਲ ਨਹੀਂ ਹੈਗਾ ਜੀ, ਠੀਕ ਹੈ ਜੀ ਆਪਣੀ ਨਾਰਮਲ ਰੋਟੀ ਖਾਂਦੇ ਆ, ਬੱਚਾ ਵੀ ਨਾਰਮਲ ਆ, ਠੀਕ ਹੈ 1.5 ਸਾਲ ਦਾ ਬੱਚਾ, ਫਿਰ ਵੀ ਕਿਤੇ ਨਾ ਕਿਤੇ ਸਾਨੂੰ ਵੀ ਹਾਰਡ ਹੋ ਜਾਂਦਾ
ਹੋ ਜਾਂਦਾ ਠੀਕ ਹੈ।
ਅੱਧੀ ਮੇਰੀ ਸਾਰੀ ਤਨਖਾਹ ਦੀ ਅੱਧੀ ਪੇਮੈਂਟ ਹੈ ਜਿਹੜੀ ਸਿੱਧਾ ਰੈਂਟ ਲੈ ਜਾਂਦਾ।
ਜੀ ਜੀ ਦਈਆਂ
ਥੈਂਕ ਯੂ ਸੋ ਮਚ, ਤੁਸੀਂ ਬਹੁਤ ਖੁੱਲ ਕੇ ਆਪਣੀ ਗੱਲ ਕਹੀ ਆ। ਇਸੇ ਤਰ੍ਹਾਂ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਓ ਕਿਉਂਕਿ ਜੇ ਫਰਜ਼ ਨਿਭਾਉਂਦੇ ਜਾਈਏ ਤਾਂ ਫਿਰ ਹੱਕ ਜਿਹੜੇ ਆ ਉਹ ਮੰਗਣੇ ਸੌਖੇ ਹੋ ਜਾਂਦੇ ਆ। ਬਹੁਤ ਚੰਗਾ ਲੱਗਾ ਗੱਲ ਕਰਕੇ,
ਥੈਂਕ ਯੂ ਜੀ,
ਮਿਹਰਬਾਨੀ, ਧੰਨਵਾਦ ਜੀ। ਜੀ ਬਿਲਕੁਲ, ਸੋ ਕਾਫੀ ਗੱਲਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਜੀ, ਬਿਲਕੁਲ ਇਸ ਨਾਲ ਸਾਡੀ ਤੁਹਾਡੀ ਨੌਲੇਜ ਜਿਹੜੀ ਉਹ ਵੀ ਵੱਧਦੀ ਹੈ, ਸੋ ਬੜਾ ਚੰਗਾ ਲੱਗਾ।
ਤੇ ਨਾਲ ਨਾਲ ਸਥਾਨਕ ਖਬਰਾਂ ਦਾ ਸਮਾਂ
ਜੀ ਜ਼ਰੂਰ ਸੁਣਾ ਦਈਏ
ਜੀ।
ਉਸ ਤੋਂ ਬਾਅਦ ਇਸ ਦੌਰਾਨ ਕਿਉਂਕਿ ਪਾਲਵੀਰ ਜੀ ਦਾ ਵੀ ਪੂਰਾ ਖਿਆਲ ਕਰਦੇ ਹਾਂ ਜੀ, ਸੋ ਜਿਹੜਾ ਸ਼ੋਅ ਇੱਥੇ ਹੋਣ ਵਾਲਾ ਹੈ ਗੈਰੀ ਸੰਧੂ ਤੇ ਨਾਲ ਨਾਲ ਜਿਵੇਂ ਕਿ 50 ਜਿਹੜਾ ਨੌਜਵਾਨ ਕਲਾਕਾਰ ਹੈ ਤੇ ਉਸ ਦੀਆਂ 2 ਟਿਕਟਾਂ ਜੀ ਸਾਡੇ ਕੋਲ, ਤੁਸੀਂ ਇਸ ਖਬਰਾਂ ਦੇ ਦੌਰਾਨ ਸਾਨੂੰ ਇਹ ਦੱਸਣਾ।
ਇਹ ਬੜੀ ਉਮੀਦ ਆ ਜੀ ਪਾਲਵੀਰ ਜੀ ਜਦੋਂ 50 ਇੱਥੇ ਸਟੇਜ ਤੇ ਪਰਫਾਰਮ ਕਰੇ ਤਾਂ ਫਰਮੈਸ਼ ਕਰਕੇ ਉਹ ਤੋਂ ਲਗੋਜ਼ੇ ਜ਼ਰੂਰ ਸੁਣਨੇ, ਮੁੰਡਾ ਲਗੋਜ਼ੇ ਬਹੁਤ ਸੋਹਣੇ ਵਜਾਉਂਦਾ ਤੇ ਬਾਕੀ ਹੇਕ ਬਹੁਤ ਸੋਹਣੀ ਲਾਉਂਦਾ ਕਿਉਂਕਿ ਫੋਕਲੋਰ ਦੇ ਵਿੱਚੋਂ ਨਿਕਲਿਆ ਕਲਾਕਾਰ ਭੰਗੜੇ ਦੀਆਂ ਟੀਮਾਂ ਦੇ ਨਾਲ ਵਿਕਰਮ ਜੀ, ਮੁੰਡਾ ਬੋਲੀਆਂ ਪਾਉਂਦਾ ਹੁੰਦਾ ਸੀ,
ਬਹੁਤ ਸੋਹਣਾ,
ਬੜਾ ਗੋਲ ਮਟੋਲ ਜਿਹਾ ਹੁੰਦਾ ਸੀ ਪਹਿਲਾਂ, ਹੁਣ ਤਾਂ ਖੈਰ ਸੋਹਣਾ ਸੁਨੱਖਾ ਐਕਟਰ ਲੱਗਦਾ।
5-6 ਮਹੀਨੇ ਪਹਿਲਾਂ ਇਹਨਾਂ ਨੇ ਮਤਲਬ ਲਿਖ ਕੇ ਪਤਾ ਸੀ ਵੀ May 2017 ਤੱਕ ਸਾਰਾ ਸੋਲਡ ਆਊਟ ਹੈ, ਕੋਈ ਵੀ ਬੰਦਾ ਕੰਟੈਕਟ ਹੀ ਨਾ ਕਰੇ, ਮਤਲਬ ਇਸ ਵੇਲੇ ਰਣਜੀਤ ਬਾਵਾ ਜਾਂ ਇਹ ਮੁੰਡੇ ਨੇ
ਫੋਕ
ਵਾਲੇ ਮੁੰਡੇ, ਬਹੁਤ ਸੋਹਣਾ ਜਿਹੜੀ
ਠੀਕ ਹੈ ਜੀ। ਨਿੰਜੇ ਦਾ ਵੀ ਪਤਾ ਲੱਗ ਗਿਆ, ਗੈਰੀ ਸੰਧੂ ਹੋਣਾ ਦਾ ਵੀ ਪਤਾ ਲੱਗ ਗਿਆ, ਤੁਸੀਂ ਸਿਰਫ ਇਹ ਦੱਸਣਾ ਕਿ ਤੀਜੀ ਜਿਹੜੀ ਕਲਾਕਾਰਾ ਹੈ ਉਹ ਕੌਣ ਇੱਥੇ ਆ ਰਹੀ ਹੈ। ਸੋ 2 ਟਿਕਟਾਂ ਨੇ ਜੀ ਸਾਡੇ ਕੋਲ ਇਹਨਾਂ ਖਬਰਾਂ ਦੇ ਦੌਰਾਨ।
ਅੱਛਾ ਜੀ, ਟਿਕਟਾਂ 2 ਲੈ ਲਈ
ਜੀ।
ਕਿਉਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਅੱਜ ਦਿਨ ਮੰਗਲਵਾਰ 7 ਮਾਰਚ 2017 ਜਦੋਂ ਕਿ ਦੇਸੀ ਮਹੀਨੇ ਅਨੁਸਾਰ ਅੱਜ ਫੱਗਣ ਮਹੀਨੇ ਦੀ 24 ਤਰੀਕ ਹੋ ਗਈ ਹੈ। ਰਮਿੰਦਰ ਸਿੰਘ ਪਾਪਾ ਟੋਇਟੋ ਤੁਹਾਡੇ ਤੱਕ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੈ। ਇਹਨਾਂ ਖਬਰਾਂ ਨੂੰ ਤੁਸੀਂ ਰੇਡੀਓ ਸਪਾਇਸ ਨਿਊਜ਼ੀਲੈਂਡ 104.6 FM ਨਿਊਜ਼ੀਲੈਂਡ, ਹਾਰਮਨ ਰੇਡੀਓ ਆਸਟ੍ਰੇਲੀਆ ਅਤੇ ਖਬਰਨਾਮਾ ਵੈਬਸਾਈਟ ਤੋਂ ਸੁਣ ਸਕਦੇ ਹੋ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਅਗਲੇ 20 ਸਾਲ ਦੌਰਾਨ ਰਿਟਾਇਰਮੈਂਟ ਦੀ ਉਮਰ ਵਧਾ ਕੇ 65 ਸਾਲ ਤੋਂ 67 ਸਾਲ ਤੱਕ ਸਰਕਾਰ ਵੱਲੋਂ ਕਰ ਦੇਣ ਦਾ ਐਲਾਨ, ਜਦੋਂ ਕਿ 6 ਵੱਖ ਵੱਖ ਲੋਕੇਸ਼ਨਸ ਦੇ ਉੱਤੇ ਆਕਲੈਂਡ ਕੌਂਸਲ ਵੱਲੋਂ 1,20,000 ਨਵੇਂ ਘਰ ਉਸਾਰੇ ਜਾਣਗੇ।
ਗੁਆਂਢੀ ਟਾਪੂ ਫਿਜੀ ਦੇ ਸੁਵਾ ਸ਼ਹਿਰ ਦੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਦੋਂ ਕਿ ਕੁਝ ਗੱਲਾਂ ਕਰਾਂਗੇ ਕ੍ਰਿਕਟ ਦੇ ਮੈਦਾਨ ਤੋਂ ਹੁਣ ਖਬਰਾਂ ਤਫਸੀਲ ਦੇ ਨਾਲ ਨਿਊਜ਼ੀਲੈਂਡ ਵਿੱਚ ਜਿੱਥੇ ਬੀਤੇ ਕਈ ਵਰ੍ਹਿਆਂ ਤੋਂ ਇਸ ਗੱਲ ਦੀ ਅੰਦਰ ਖਾਤੇ ਚਰਚਾ ਹੁੰਦੀ ਰਹੀ ਹੈ ਕਿ ਸੁਪਰਨੇਸ਼ਨ ਸਕੀਮ ਦੇ ਵਿੱਚ ਵੱਧ ਪੈਸੇ ਖਰਚ ਹੋ ਜਾਣ ਦੇ ਮੱਦੇਨਜ਼ਰ ਸਰਕਾਰ ਇਹ ਯੋਜਨਾਵਾਂ ਬਣਾਉਂਦੀ ਰਹੀ ਕਿ ਕਿਸੇ ਤਰ੍ਹਾਂ ਇਸ ਮਾਮਲੇ ਵਿੱਚ ਖਰਚਾ ਬਚਾਉਣ ਦੇ ਲਈ ਰਿਟਾਇਰਮੈਂਟ ਦੀ ਉਮਰ ਨੂੰ ਵਧਾ ਲਿਆ ਜਾਵੇ ਆਖਿਰਕਾਰ ਬਿੱਲੀ ਥੈਲਿਓਂ ਬਾਹਰ ਆ ਗਈ ਜਦੋਂ ਕਾਇਮ ਮੁਕਾਮ ਪ੍ਰਧਾਨ ਮੰਤਰੀ ਜਨਾਬ ਬਿੱਲ ਇੰਗਲਿਸ਼ ਹੋਣਾ ਨੇ ਇਹ ਇਸ਼ਾਰਾ ਕਰ ਦਿੱਤਾ ਕਿ 65 ਸਾਲ ਦੀ ਬਜਾਏ ਉਮਰ ਦੀ ਹੱਦ ਰਿਟਾਇਰਮੈਂਟ ਦੇ ਲਈ 67 ਸਾਲ ਕੀਤੀ ਜਾ ਰਹੀ ਹੈ ਹਾਲਾਂਕਿ ਇਹ 2040 ਤੱਕ ਲਾਗੂ ਕੀਤੀ ਜਾਣੀ ਹੈ ਸੋ ਇਸ ਦਾ ਵਿਰੋਧ ਕਰਦਿਆਂ ਵਿਰੋਧੀ ਧਿਰ ਦੇ ਮੁੱਖ ਨੇਤਾ ਜਨਾਬ ਐਂਡਰਿਊ ਲਿਟਲ ਨੇ ਇਹ ਆਖਿਆ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ ਪਹਿਲਾਂ ਧਿਆਨ ਦੇਣਾ ਚਾਹੀਦਾ ਸੀ ਤਾਂ ਕਿ ਇਕਦਮ ਲੋਕਾਂ ਉੱਤੇ ਇਹ ਫੈਸਲਾ ਲਾਗੂ ਕੀਤਾ ਨਾ ਜਾ ਸਕੇ ਇਸ ਮਾਮਲੇ ਵਿੱਚ ਬਾਕੀ ਵਿਰੋਧੀ ਪਾਰਟੀਆਂ ਵੱਲੋਂ ਵੀ ਲਗਾਤਾਰ ਹਾਲ ਦੀ ਘੜੀ ਆਲੋਚਨਾ ਜਾਰੀ ਹੈ ਸਿਰਫ ਇੱਕੋ ਇੱਕ ਪਾਰਟੀ ਐਕਟ ਪਾਰਟੀ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਆਪਣੀ ਗੱਲ ਕਹਿ ਰਹੀ ਹੈ ਤੇ ਉਧਰ ਇਸੇ ਗੱਲ ਦੇ ਮੱਦੇਨਜ਼ਰ ਜੇਕਰ ਕੀਵੀ ਸੇਵਰ ਵੱਲ ਧਿਆਨ ਦੇਈਏ ਤੇ 65 ਸਾਲ ਦੀ ਉਮਰ ਤੱਕ ਕੀਵੀ ਸੇਵਰ ਲਈ ਹਾਲੇ ਵੀ ਤੁਸੀਂ ਐਲੀਜੀਬਲ ਹੋਵੋਗੇ ਤੇ ਨਾਲ ਵਿੰਸਟਨ ਪੀਟਰਸ ਜਿਹੜੇ ਕਿ ਹਮੇਸ਼ਾ ਵੱਖ ਵੱਖ ਕਾਰਨਾਂ ਕਰਕੇ ਚਰਚਾ ਵਿੱਚ ਰਹਿੰਦੇ ਨੇ ਉਹਨਾਂ ਨੇ ਬੀਤੇ ਕੱਲ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਇਸ ਮਾਮਲੇ ਦੇ ਚੱਲਦਿਆਂ ਕਿਸੇ ਵੀ ਸਰਕਾਰ ਦਾ ਹਿੱਸਾ ਨਹੀਂ ਬਣਨਗੇ ਯਾਦ ਰਹੇ 23 ਸਤੰਬਰ 2017 ਨੂੰ ਨਿਊਜ਼ੀਲੈਂਡ ਵਿੱਚ ਜਨਰਲ ਇਲੈਕਸ਼ਨ ਹੋਣੇ ਐਲਾਨ ਕੀਤੇ ਗਏ ਨੇ ਇੱਥੇ ਇਹ ਵੀ ਗੱਲ ਵਰਣਯੋਗ ਹੈ ਕਿ ਹੁਣ ਪ੍ਰਵਾਸੀ ਭਾਰਤੀਆਂ ਜਾਂ ਬਾਕੀ ਦੇ ਪ੍ਰਵਾਸੀਆਂ ਨੂੰ 10 ਸਾਲ ਦੀ ਬਜਾਏ 20 ਸਾਲ ਤੱਕ ਸੁਪਰਨੇਸ਼ਨ ਸਕੀਮ ਦਾ ਇੰਤਜ਼ਾਰ ਕਰਨਾ ਪਵੇਗਾ ਤੇ ਇੱਧਰ ਆਕਲੈਂਡ ਸਿਟੀ ਕੌਂਸਲ ਨੇ ਮਕਾਨਾਂ ਦੀ ਵੱਧਦੀ ਮੰਗ ਦੇ ਮੱਦੇਨਜ਼ਰ ਇਹ ਐਲਾਨ ਕਰ ਦਿੱਤਾ ਹੈ ਕਿ ਆਕਲੈਂਡ ਦੇ ਵੱਖ ਵੱਖ ਪੇਂਡੂ ਇਲਾਕਿਆਂ ਦੇ ਵਿੱਚ ਨਿਸ਼ਾਨਦੇਹੀ ਕਰ ਲਈ ਗਈ ਹੈ ਇਹਨਾਂ 6 ਲੋਕੇਸ਼ਨਸ ਦੇ ਉੱਤੇ 1,20,000 ਨਵੇਂ ਘਰ ਉਸਾਰੇ ਜਾਣਗੇ ਸਰਕਾਰ ਵੱਲੋਂ ਜਾਂ ਕੌਂਸਲ ਵੱਲੋਂ ਇਹ ਜਾਣਕਾਰੀ ਪਹਿਲਾਂ ਵੀ ਦਿੱਤੀ ਗਈ ਸੀ ਕਿ 30 ਸਾਲਾ ਯੋਜਨਾ ਦੇ ਮੱਦੇਨਜ਼ਰ ਆਕਲੈਂਡ ਦੇ ਨਿਵਾਸੀਆਂ ਨੂੰ ਕੁੱਲ 400,000 ਨਵੇਂ ਘਰਾਂ ਦੀ ਜ਼ਰੂਰਤ ਹੈ ਯਾਦ ਰਹੇ ਨਿੱਤ ਨਵੇਂ ਆਕਲੈਂਡ ਦੇ ਨਿਵਾਸੀ ਬਣ ਜਾਣ ਦੀ ਸੂਰਤ ਵਿੱਚ ਸੜਕਾਂ ਉੱਤੇ ਵੱਧਦੀ ਕੰਜਸਟਨ ਅਤੇ ਕਿਰਾਏ ਲਈ ਮਕਾਨਾਂ ਦੀ ਕਿੱਲਤ ਨੂੰ ਲੈ ਕੇ ਕੌਂਸਲ ਅਗਾਂਹ ਯੋਜਨਾਵਾਂ ਬਣਾਉਣ ਦੇ ਰੌਂ ਵਿੱਚ ਦਿਖਾਈ ਦੇ ਰਹੀ ਹੈ ਉਧਰ ਪਤਾ ਲੱਗਾ ਕਿ ਗੁਆਂਢੀ ਟਾਪੂ ਫਿਜੀ ਦੇ ਪ੍ਰਮੁੱਖ ਸ਼ਹਿਰ ਸੁਵਾ ਵਿੱਚ 5.4 ਤੀਬਰਤਾ ਰੈਕਟਰ ਸਕੇਲ ਦੇ ਉੱਤੇ ਭੁਚਾਲ ਦੇ ਝਟਕੇ ਨੋਟ ਕੀਤੇ ਗਏ ਹਾਲਾਂਕਿ ਇਹਨਾਂ ਝਟਕਿਆਂ ਦੇ ਨਾਲ ਕੋਈ ਬਹੁਤਾ ਨੁਕਸਾਨ ਹੋਣ ਦੀ ਖ਼ਬਰ ਹਾਲੇ ਤੱਕ ਸਾਹਮਣੇ ਨਹੀਂ ਆ ਸਕੀ ਇੰਨਾ ਹੀ ਨਹੀਂ ਇਸ ਤੋਂ ਬਾਅਦ ਕਾਫ਼ੀ ਆਫਟਰ ਸ਼ੋਕਸ ਵੀ ਮਹਿਸੂਸ ਕੀਤੇ ਗਏ ਇੱਥੇ ਨਿਊਜ਼ੀਲੈਂਡ ਵਿੱਚ ਵੀ ਅੱਜ ਤੋਂ ਮੌਸਮ ਥੋੜ੍ਹੀ ਜਿਹੀ ਰਵਾਨਗੀ ਬਦਲ ਲਵੇਗਾ 2-3 ਦਿਨਾਂ ਤੋਂ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਅੱਜ ਥੋੜ੍ਹੇ ਜਿਹੇ ਬਾਰਿਸ਼ ਦੇ ਨਾਲ ਰਾਹਤ ਮਿਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਕ੍ਰਿਕਟ ਦੇ ਮੈਦਾਨ ਤੋਂ ਜੇਕਰ ਗੱਲ ਕਰੀਏ ਤੇ ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਬੈਂਗਲੁਰੂ ਦੇ ਵਿੱਚ ਟੈਸਟ ਮੈਚ ਜਾਰੀ ਹੈ ਜਿਸ ਦੇ ਵਿੱਚ ਪਹਿਲੀ ਇਨਿੰਗ ਦੇ ਵਿੱਚ ਭਾਰਤ ਨੇ 199 ਦੌੜਾਂ ਬਣਾਈਆਂ ਜਦਕਿ ਆਸਟ੍ਰੇਲੀਆ ਨੇ ਜਵਾਬ ਵਿੱਚ 87 ਦੌੜਾਂ ਦੀ ਲੀਡ ਹਾਸਲ ਕਰ ਲਈ ਸੀ ਯਾਨੀ 276 ਦੌੜਾਂ ਬਣਾਈਆਂ ਹੁਣ ਜਦੋਂ ਕਿ ਦੂਸਰੀ ਪਾਰੀ ਸ਼ੁਰੂ ਹੋ ਚੁੱਕੀ ਹੈ ਮੈਚ ਦੇ ਤੀਸਰੇ ਦਿਨ ਭਾਰਤ ਨੇ 4 ਖਿਡਾਰੀਆਂ ਦੇ ਨੁਕਸਾਨ ਤੇ 213 ਦੌੜਾਂ ਬਣਾ ਲਈਆਂ ਨੇ ਪਹਿਲਾ ਟੈਸਟ ਮੈਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਦਿੱਤਾ ਸੀ ਤੇ ਗੱਲ ਕਰੀਏ ਸ਼ਾਇਰੀ ਦੀ ਸੁਰਿੰਦਰਪ੍ਰੀਤ ਘਣੀਆਂ ਹੋਣਾ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗੇ ਉਹ ਲਿਖਦੇ ਨੇ ਜ਼ਮੀਨਾਂ ਮਹਿੰਗੀਆਂ ਵਿਕੀਆਂ ਜ਼ਮੀਰਾਂ ਸਸਤੀਆਂ ਵਿਕੀਆਂ ਜ਼ਮੀਨਾਂ ਮਹਿੰਗੀਆਂ ਵਿਕੀਆਂ ਜ਼ਮੀਰਾਂ ਸਸਤੀਆਂ ਵਿਕੀਆਂ ਬੜੀ ਛੋਟੀ ਜਿਹੀ ਕੀਮਤ ਤੇ ਵੱਡੀਆਂ ਹਸਤੀਆਂ ਵਿਕੀਆਂ ਪਰਮਿੰਦਰ ਦਿਓ ਇਜਾਜ਼ਤ ਮਿਹਰਬਾਨੀ
ਜੀ ਬਿਲਕੁਲ ਦੋਸਤੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਿ ਸਾਰਿਆਂ ਵੱਲੋਂ ਜਿਹੜੀ ਫੀਡਬੈਕ ਉਹ ਮਿਲੀ ਹੈ ਇਸ ਮੁੱਦੇ ਤੇ ਗੱਲ ਕਰਨੀ ਬੜੀ ਜ਼ਰੂਰੀ ਸੀ ਸੋ ਬਹੁਤ ਧੰਨਵਾਦ ਕਰਮ ਹੁੰਦਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਕਿ ਸਮਾਂ ਥੋੜ੍ਹਾ ਇਜਾਜ਼ਤ ਨਹੀਂ ਦੇ ਰਿਹਾ ਤੁਹਾਡਾ ਜਿਹੜਾ ਪੁਆਇੰਟ ਉਹ ਵੀ ਵੈਲਿਡ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਬਹੁਤ ਮਿਹਰਬਾਨੀ ਸੋ ਜਿਹੜਾ ਕੰਪੀਟੀਸ਼ਨ ਦਾ ਸਿਲਸਿਲਾ ਮੈਂ ਬਾਕੀ ਰੈਪ ਅਪ ਕਰਨ ਤੋਂ ਪਹਿਲਾਂ ਦੱਸ ਦਿਆਂ ਸਾਡੇ ਕੋਲ 4-5 ਜਿਹੜੇ ਵਿਨਰ ਆ ਉਹ ਸਹੀ ਉਹਨਾਂ ਨੇ ਸਹੀ ਜਵਾਬ ਦਿੱਤਾ ਹੈ
ਸਾਰਿਆਂ ਨੂੰ ਦਿਓ ਜੀ ਟਿਕਟਾਂ
ਸਾਰਿਆਂ ਨੂੰ ਦੇ ਦਿਆ ਜੀ ਪਾਲ ਵੀਰ ਜੀ ਨੂੰ ਰਿਕੁਐਸਟ ਕਰਨੀ ਪੈਣੀ ਹੈ ਜੀ ਸੋ 2 ਟਿਕਟਾਂ ਨੇ ਜੀ ਸੋ ਪੰਮੀ ਬਾਈ ਜੀ ਤੇ ਨਾਲ ਨਾਲ ਸੁਖਵੀਰ ਜੀ ਹਨ ਉਹ ਸਾਨੂੰ ਸਟੂਡੀਓ ਵਿੱਚ ਫੋਨ ਕਰ ਲੈਣ ਜੀ ਉਹਨਾਂ ਨੂੰ ਜ਼ਰੂਰ ਇਹ ਟਿਕਟਾਂ ਜਿਹੜੀਆਂ ਨੇ ਮਿਲ ਜਾਣਗੀਆਂ
ਜਿਹੜੇ ਰਹਿ ਗਏ ਵੈਸੇ ਅਸੀਂ ਉਹਨਾਂ ਨੂੰ ਅਗਲੀ ਵਾਰੀ
ਜੀ ਜੀ
ਕਰ ਸਕਦੇ ਹਾਂ
24 ਤਰੀਕ ਨੂੰ ਜੀ ਇੱਥੇ ਅਮਰਿੰਦਰ ਗਿੱਲ ਹੋਣਾ ਦਾ ਸ਼ੋਅ ਆ ਸੋ ਉਸ ਦੀਆਂ ਟਿਕਟਾਂ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਣੀਆਂ ਜੀ ਦੇਣ ਦੇ ਲਈ ਸੋ ਤੁਸੀਂ ਅਗਲੇ ਹਫ਼ਤੇ ਫਿਰ ਬਣੇ ਰਹਿਣਾ ਨੱਚਦਾ ਪੰਜਾਬ ਪ੍ਰੋਗਰਾਮ ਦੇ ਨਾਲ
ਠੀਕ ਹੈ ਜੀ ਤੇ ਨਾਲ ਨਾਲ ਅਸੀਂ ਸ਼ੁਕਰੀਆ ਕਰਦੇ ਹਾਂ ਵੀਰ ਬਿਕਰਮਜੀਤ ਸਿੰਘ ਹੋਣਾ ਦਾ ਜਿਨ੍ਹਾਂ ਨੇ ਬਹੁਤ
ਸ਼ਾਰਟ ਨੋਟਿਸ ਦੇ ਉੱਤੇ ਬੇਨਤੀ ਨੂੰ ਮੰਨਦੇ ਹਾਂ ਸਟੂਡੀਓ ਦੇ ਵਿੱਚ ਆ ਕੇ ਇਹ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਇਹ ਜ਼ਰੂਰੀ ਸੀ ਜੇਕਰ ਅਸੀਂ ਇਹਨਾਂ ਨੂੰ ਓਵਰ ਦਾ ਫੋਨ ਗੱਲਬਾਤ ਕਰਦੇ ਤਾਂ ਸ਼ਾਇਦ ਉਹ ਇੰਪੈਕਟ ਅਸੀਂ ਨਾ ਬਣਾ ਪਾਉਂਦੇ ਜਿਹੜਾ ਫੇਸ ਟੂ ਫੇਸ ਗੱਲ ਕਰਨ ਦੇ ਨਾਲ ਹੁੰਦਾ ਅਤੇ ਮੇਰਾ ਇਹ ਵੀ ਮੰਨਣਾ ਹੈ ਵੀ ਇਸ ਦੇ ਨਾਲ ਜਿਹੜੀ ਸਾਡੀ ਅਗਲਾ ਪੂਰ ਜਿਹੜਾ ਆ ਰਿਹਾ ਜਿਵੇਂ 93 ਦੀ ਗੱਲ ਹਰਪਾਲ ਸਿੰਘ ਹੋਣਾ ਨੇ ਕੀਤੀ ਉਸ ਤੋਂ ਬਾਅਦ ਸਾਡੇ ਕੋਲ ਇਹਨਾਂ ਦੀ ਗੱਲ ਆਈ ਇਹਨਾਂ ਤੋਂ ਅਗਲਾ ਪੂਰ ਜਿਹੜਾ ਨਰਿੰਦਰ ਵੀਰ ਹੋਣਾ ਦਾ ਆ ਅਤੇ ਇਸ ਤੋਂ ਅਗਲਾ ਪੂਰ ਜਿਹੜਾ ਹੁਣ ਇਸ ਵੇਲੇ ਫੇਸ ਕਰ ਰਿਹਾ ਹਾਲਾਤਾਂ ਨੂੰ ਉਹਨੂੰ ਵੀ ਕਿਤੇ ਨਾ ਕਿਤੇ ਖਬਰਦਾਰ ਰਹਿਣ ਦੀ ਲੋੜ ਹੈ ਔਰ ਅਵੇਅਰਨੈਸ ਦੀ ਵੀ ਜ਼ਰੂਰਤ ਹੈ ਆਪਣੇ ਰਾਈਟਸ ਜਾਣਨ ਦੀ ਜ਼ਰੂਰਤ ਹੈ ਇਸ ਮੁਲਕ ਦੇ ਵਿੱਚ ਰਾਈਟਸ ਦੇ ਨਾਲ ਨਾਲ ਆਪਣੇ ਫਰਜ਼ ਪਛਾਣਨ ਦੀ ਵੀ ਜ਼ਰੂਰਤ ਹੈ ਵਾਈਟ ਕਮਿਊਨਿਟੀ ਦੇ ਵਿੱਚ ਕਿਤੇ ਨਾ ਕਿਤੇ ਦਿਸਣਾ
ਦੋ ਮਿੰਟ ਬਾਕੀ ਨੇ ਪ੍ਰਮੋਦਰ ਜੀ ਸੋ ਕੁਇਕਲੀ ਮੈਂ ਕੁਇਕਲੀ ਇੱਕ ਗੱਲ ਇਸ ਦੇ ਨਾਲ ਸ਼ੇਅਰ ਕਰਦਾ ਜਿਵੇਂ ਕਹਿੰਦੇ ਨੇ ਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਪਿਛਲੇ ਹਫ਼ਤੇ ਦੀ ਗੱਲ ਹੈ ਕਿ ਇੱਕ ਕੁੜੀ ਦਾ ਫੋਨ ਜਿਹੜਾ ਉਹ ਚੱਕਿਆ ਗਿਆ ਮੈਕਡੋਨਲ ਤੋਂ ਉਹ ਮੋਹਰੀ ਲੜਕੀਆਂ ਨੇ ਚੱਕਿਆ ਪੰਜਾਬਣ ਕੁੜੀ ਦਾ ਫੋਨ ਸੋ ਮੋਰਨ ਇੱਕ ਕੁੜੀ ਨੇ ਉਸ ਮੋਰਨ ਕੁੜੀ ਨੂੰ ਫੜਿਆ ਤਾਂ ਉਹਦਾ ਫੋਨ ਦਵਾਇਆ ਜਾਣੇ ਕਹਿਣ ਦਾ ਮਤਲਬ ਸਾਰੇ ਇੱਕੋ ਜਿਹੇ ਨਹੀਂ
ਹੁੰਦੇ ਬਿਲਕੁਲ ਬਿਲਕੁਲ ਆਪਾਂ ਤਾਂ ਪਹਿਲਾਂ ਵੀ ਕਹਿੰਦੇ ਹੁਣ ਵੀ ਕਹਿੰਦੇ ਨਿਊਜ਼ੀਲੈਂਡ ਬੜਾ ਖੂਬਸੂਰਤ ਆ ਆਪਾਂ ਲੱਕੀ ਹਾਂ ਕਿ ਇੱਥੇ ਪੀਸਫੁਲ ਕੰਟਰੀ ਦੇ ਵਿੱਚ ਰਹਿਣਾ ਬੜਾ ਸੋਹਣਾ ਹੈ ਆਪਣਾ ਕੋਈ ਮਕਸਦ ਨਹੀਂ ਕਿ ਇਹਨੂੰ ਬਦਨਾਮ ਕਰਨਾ ਜਾਂ ਇਹਦੇ ਲਈ ਅਸੀਂ ਤਾਂ ਆਪ ਖੁਦ ਨਿਊਜ਼ੀਲੈਂਡ ਹਾਂ ਹਾਂ ਪਰ ਇਹ ਚੀਜ਼ਾਂ ਛੋਟੀ ਛੋਟੀ ਘਟਨਾਵਾਂ ਅੱਗੇ ਵੱਡੀਆਂ ਘਟਨਾਵਾਂ ਵਾਪਰਨ ਦੇ ਲਈ ਕਿਤੇ ਨਾ ਕਿਤੇ ਆਪਣੇ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਸਕਦੇ ਨੇ ਆਪਾਂ ਸੋਚਣਾ ਜ਼ਰੂਰੀ ਆ ਜੁਡੀਸ਼ਰੀ ਦੇ ਵਿੱਚ ਜੇ ਕੋਈ ਬੰਦਾ ਤੁਹਾਨੂੰ ਕਹਿੰਦਾ ਗੋ ਬੈਕ ਟੂ ਯਰ ਕੰਟਰੀ ਮੈਨੂੰ ਲੱਗਦਾ ਵੀ ਇਹ ਵੀ ਲਾਅ ਬਣਨਾ ਚਾਹੀਦਾ ਇੱਥੇ ਤਾਂ ਕਿਉਂਕਿ ਬੰਦਾ ਉਹ ਲਿਮਿਟ ਜਿਹੜੀ ਕਰਾਸ ਨਾ ਕਰੇ ਤੇ ਬਾਕੀ ਇਹ ਹੈ ਕਿ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਜਿੱਦਾਂ ਕਿਹਾ ਜਾਂਦਾ ਕਿ ਦਾਤੀ ਨੂੰ ਇੱਕ ਪਾਸੇ ਦਿੰਦੇ ਤਾਂ ਆਪਣੇ ਦੋਵੇਂ ਪਾਸੇ ਆ ਤੇ ਚੱਲਦਾ ਚਲੋ ਜਦੋਂ ਜਿਹਦੇ ਨਾਲ ਵਾਪਰੂਗੀ ਉਹ ਉਸ ਨੂੰ ਪਤਾ ਉਦੋਂ ਲੱਗਦਾ ਕਦੇ ਵੀ ਕਿਸੇ ਬੰਦੇ ਨੂੰ ਮਾਣ ਨਹੀਂ ਕਰਨਾ ਚਾਹੀਦਾ ਹੰਕਾਰ ਨਹੀਂ ਕਰਨਾ ਚਾਹੀਦਾ ਵੀ ਮੇਰੇ ਨਾਲ ਤਾਂ ਗੱਲ ਵਾਪਰੀ ਨਹੀਂ ਇਹਦਾ ਮਤਲਬ ਇੱਥੇ ਇਹ ਚੀਜ਼ ਨਹੀਂ ਹੈਗੀ ਬਿਲਕੁਲ ਹੁੰਦੀ ਹੈ ਕਿ ਚੀਜ਼ਾਂ ਮੈਂ ਆਪਾਂ ਹੁਣ ਸਾਰੇ ਰੋਡਾਂ ਦੇ ਉੱਪਰ ਰਹੇ ਹਾਂ ਬਥੇਰੀਆਂ ਚੀਜ਼ਾਂ ਨੇ ਫੇਸ ਕੀਤੀਆਂ ਨੇ ਪਰ ਹਾਂ ਕਦੇ ਇਸ ਲੈਵਲ ਤੱਕ ਨਹੀਂ ਸੀ ਆਈ ਸੋ ਬਹੁਤ ਬਹੁਤ ਸ਼ੁਕਰੀਆ ਅਮਰੀਕ ਭਾਜੀ ਔਰ ਪਰਮਿੰਦਰ ਭਾਜੀ ਨੱਚਦਾ ਪੰਜਾਬ ਸਾਡੀ ਟੀਮ ਸਾਰੇ ਸਪੈਸ਼ਲੀ ਜਿਹੜੇ ਲਿਸਨਰ ਔਰ ਖਾਸ ਤੌਰ ਤੇ ਜਿਹੜੇ ਕਾਲਰ ਜਿਹੜੇ ਆਏ ਇਹਨਾਂ ਨੇ ਆਪਣੇ ਵਿਊਜ਼ ਸ਼ੇਅਰ ਕੀਤੇ ਬਹੁਤ ਬਹੁਤ ਧੰਨਵਾਦ
ਧੰਨਵਾਦ ਜੀ ਸਾਰੇ ਪਿਆਰਿਆਂ ਨੂੰ ਇੱਕ ਵਾਰ ਫੇਰ ਅਗਲੇ ਮੰਗਲਵਾਰ ਮਿਲਣ ਦੇ ਵਾਅਦੇ ਨਾਲ ਬਾਬੇ ਨਾਨਕ ਹੋਣਾ ਦਾ ਜਿਹੜਾ ਹੁਕਮ ਸੀ ਉਸ ਨੂੰ ਵਜਾਉਣ ਦੀ ਪੂਰੀ ਕੋਸ਼ਿਸ਼ ਕਿ ਜਬ ਲੱਗ ਦੁਨੀਆ ਰਹੀ ਹੈ ਨਾਨਕ ਕਿਚ ਸੁਣੀ ਹੈ ਕਿਚ ਕਹੀ ਹੈ ਤੁਹਾਨੂੰ ਸਾਰੇ ਜਿੰਨੇ ਦ੍ਰਿਸ਼ਟੀਕੋਣ ਤੁਸੀਂ ਦਿੱਤੇ ਉਹਨਾਂ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ
ਗੁਲਾਬ ਤੇਰੇ ਨੈਣਾ ਚ ਸ਼ਰਾਬ ਤੁਹਾਨੂੰ ਥੋੜੀ ਜਿਹੀ ਨੈਣਾ ਚੁੱਪ ਲਾਈ ਬੱਲੀਏ ਨੀ ਮੈਨੂੰ ਇੱਕ ਵਾਰੀ ਨੀ ਮੈਂ ਕਿਹਾ ਇੱਕ ਵਾਰੀ ਨੀ ਬੱਲੇ ਇੱਕ ਵਾਰੀ ਹੱਥ ਕੇ ਦਿਖਾਈ ਬੱਲੀਏ ਦਿਲਾਂ ਵਾਲੇ ਟੁਕੜੇ ਮਿਟਾਈ ਬੱਲੀਏ ਇੱਕ ਵਾਰੀ ਹੱਥ ਕੇ ਦਿਖਾਈ ਬੱਲੀਏ ਦਿਲਾਂ ਵਾਲੇ ਟੁਕੜੇ ਮਿਟਾਈ ਬੱਲੀਏ